ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ, ਜਿੱਥੇ ਬੈਠ ਕਰਕੇ ਗੁਰਬਾਣੀ ਦੇ ਗੂੜ ਅਰਥ, ਗੁਰਬਾਣੀ ਦੇ ਵਿਸ਼ਰਾਮ, ਸ਼ੁੱਧ ਉਚਾਰਨ ਔਰ ਬ੍ਰਹਮ ਵਿਚਾਰ ਜੋ ਮਨੁੱਖਾ ਸਰੀਰ ਵਿੱਚ ਆਉਣ ਦਾ ਮੁੱਖ ਮੰਤਵ ਹੈ, ਉਹਨੂੰ ਸਫਲਿਆਂ ਕਰਨ ਵਾਸਤੇ ਆਪਾਂ ਸਾਰੇ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਨਜ਼ਦੀਕ ਗੁਰਮਤਿ ਵਿਦਿਆਲਾ ਦੇ ਇਸ ਅਸਥਾਨ ਤੇ ਜਿੱਥੇ ਵਿਦਿਆਰਥੀ ਬੇਅੰਤ ਪੜ੍ਹ ਪੜ੍ਹ ਕੇ ਗਏ ਤੇ ਹੁਣ ਤੁਸੀਂ ਪੜ੍ਹ ਰਹੇ ਹੋ, ਧਿਆਨ ਦੇ ਨਾਲ ਔਰ ਮਿਹਨਤ ਕਰਕੇ ਉਹਨਾਂ ਅੱਖਰਾਂ ਨੂੰ ਪਕਾਓਗੇ, ਜ਼ਿੰਦਗੀ ਭਰ ਫਾਇਦਾ ਹੋਏਗਾ, ਤੁਹਾਨੂੰ ਖੁਦ ਫਾਇਦਾ ਹੋਏਗਾ, ਸ਼ੁੱਧ ਬਾਣੀ ਪੜ੍ਹਨ ਦਾ ਮਹੱਤਵ ਵੀ ਮਿਲੇਗਾ, ਸਤਸੰਗਤ ਕਰਨ ਦਾ ਮਹੱਤਵ ਵੀ ਮਿਲੇਗਾ। ਸੋ ਲੜੀਵਾਰ ਜੋ ਕਥਾ ਚੱਲ ਰਹੀ ਹੈ ਰਾਮਕਲੀ ਦੀ, ਇਹ ਵਾਰ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਹੈ, ਜਿਵੇਂ ਰਾਮਕਲੀ ਦੀ ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਦੀ ਸੀ। ਤੋ ਹੁਣ ਜਿਸ ਪ੍ਰਕਾਰ 12 ਸਲੋਕਾਂ ਤੱਕ, 12 ਪੌੜੀਆਂ ਤੱਕ ਪਿੱਛੇ ਵਿਚਾਰ ਹੋ ਚੁੱਕੀ ਹੈ, ਹੁਣ 13ਵਾਂ ਸ਼ਬਦ ਹੈ ਰਾਮਕਲੀ ਦੀ ਵਾਰ ਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਅਲੰਕਾਰ ਬਣੇ ਹੈ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਅਲੰਕਾਰ ਹਨ, ਉਹਦੇ ਵਿੱਚ ਬਹੁਤੀ ਵਰਤੋਂ ਕੀਤੀ ਹੈ ਰੂਪਕ ਅਲੰਕਾਰ ਦੀ। ਅਲੰਕਾਰ ਕੀ ਹੁੰਦਾ ਹੈ? ਅਲੰਕਾਰ ਨਾਮ ਗਹਿਣੇ ਦਾ ਹੈ, ਤੇ ਗਹਿਣਾ ਜਿਹੜਾ ਲੋਕ ਕਿਉਂ ਪਹਿਨਦੇ ਹੈ ਉਹਨਾਂ ਨੂੰ ਇਹ ਗੱਲ ਅੰਦਰ ਬੈਠੀ ਹੋਈ ਹੈ ਵੀ ਗਹਿਣਿਆਂ ਦੇ ਨਾਲ ਸੁੰਦਰਤਾ ਵਿੱਚ ਵਾਧਾ ਹੁੰਦਾ, ਇਸ ਕਰਕੇ ਲੋਕ ਗਹਿਣੇ ਪਹਿਨਦੇ। ਜਿਹੜੇ ਦੇਹ ਅਧਿਆਸ ਹੈ ਜਿਹਨਾਂ ਨੂੰ, ਉਹ ਗਹਿਣੇ ਪਹਿਨਦੇ ਹੈ। ਗੁਰਮਤ ਵਿੱਚ ਤਾਂ ਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਣਾਂ ਦੇ ਗਹਿਣੇ ਦਿੱਤੇ। ਖੈਰ, ਫਿਰ ਵੀ ਅਲੰਕਾਰ ਮਿਲ ਥੈਲੀ ਹੋਈ ਹੈ, ਉੱਥੇ ਗਹਿਣਿਆਂ ਦਾ ਭਾਵ ਲਿਆ ਮਹਾਰਾਜ ਨੇ। ਤੇ ਇਧਰ ਕਾਵਿ ਰਚਨਾ ਦੇ ਅੰਦਰ ਜਿਸ ਤਰ੍ਹਾਂ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਗਹਿਣੇ ਵਰਤਦੇ ਆ, ਕਾਵਿ ਨਿਯਮਾਂ ਦੇ ਅੰਦਰ ਕਾਵਿ ਨੂੰ ਸੁੰਦਰ ਬਣਾਉਣ ਵਾਸਤੇ, ਵਿਚਾਰ ਨੂੰ ਸੁੰਦਰ ਬਣਾਉਣ ਵਾਸਤੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ। ਇਹ ਰੂਪਕ ਅਲੰਕਾਰ ਹੈ ਜਿਹੜਾ ਇੱਥੇ ਮਹਾਰਾਜ ਵਰਤ ਰਹੇ ਦਾ ਨਾ ਰੂਪਕ ਅਲੰਕਾਰ। ਰੂਪਕ ਅਲੰਕਾਰ ਦਾ ਭਾਵ ਕੀ ਹੈ ਵੀ ਸੰਸਾਰ ਦੀ ਔਰਤ ਜਿਹੜੀ ਹੈ ਤੇ ਉਹਦੇ ਥਾਂ ਤੇ ਜਿਗਿਆਸੂ ਨੂੰ ਪਰਮ ਪਵਿੱਤਰ ਉਪਦੇਸ਼ ਹੈ, ਪਰ ਮਹਾਰਾਜ ਸਾਹਿਬ ਜੀ ਨੇ ਤੇ ਇੱਕੋ ਹੀ ਸ਼ਬਦ ਦੇ ਨਾਲ, ਜਿਵੇਂ ਦੇਹਲੀ ਦੀਪਕ ਦੇਹਲੀ ਤੇ ਦੀਵਾ ਰੱਖਦੀ ਹੈ, ਵਿਹੜੇ ਚ ਵੀ ਚਾਨਣਾ ਤੇ ਘਰ ਦੇ ਵਿੱਚ ਵੀ ਚਾਨਣਾ, ਇਹੋ ਜਿਹਾ ਸਤਿਗੁਰੂ ਜੀ ਦ੍ਰਿਸ਼ਟਾਂਤ ਦਿੰਦੇ ਨੇ ਜਿਹਦੇ ਨਾਲ ਸਮਾਜ ਦਾ ਸੁਧਾਰ ਵੀ ਹੋਵੇ ਤੇ ਪਰਮਾਰਥ ਦਾ ਵੀ ਹੋਵੇ। ਐਸਾ ਹੀ ਅਲੰਕਾਰ ਹੈ ਅੱਜ ਤੇ ਮਹਾਰਾਜ ਸਾਹਿਬ ਜੀ ਨੇ ਇਸਤਰੀ ਦਾ ਉਹ ਵਾਤਾਵਰਣ ਜੋ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਜਾਂ ਤਾਂ ਔਰਤ ਵੱਲੋਂ ਕੋਈ ਅਣਗਹਿਲੀ ਹੈ ਜਿਹੜਾ ਸਹੁਰੇ ਘਰ ਦੇ ਵਿੱਚ ਅਣਬਣ ਹੋ ਜਾਣੀ, ਜਾਂ ਫਿਰ ਬੀਬੀ ਚੰਗੇ ਸਤ ਧਰਮ ਵਾਲੀ ਹੈ ਤੇ ਸਹੁਰਿਆਂ ਦੀ ਗਲਤੀ ਦੇ ਨਾਲ, ਪਤੀ ਦੀ ਗਲਤੀ ਦੇ ਨਾਲ, ਸੱਸ ਦੀ ਗਲਤੀ ਦੇ ਨਾਲ, ਪਰਿਵਾਰ ਦੇ ਹੋਰ ਮੈਂਬਰਾਂ ਦੀ ਗਲਤੀ ਨਾਲ ਉੱਥੇ ਵਸਣਾ ਔਖਾ ਹੋ ਜਾਂਦਾ। ਇਹ ਸਾਂਝਾ ਉਪਦੇਸ਼ ਹੈ। ਜਿਹੜਾ ਪਹਿਲਾ ਅਰਥ ਹੋਏਗਾ ਉਹ ਸਮਾਜ ਸੁਧਾਰਨ ਵਾਸਤੇ, ਤੇ ਸਮਾਜ ਜੋ ਵਿਗੜਦਾ ਜਾਂਦਾ ਹੈ ਉਹਨੂੰ ਸਿੱਖਿਆ ਵੀ ਹੈ ਔਰ ਉਹਨੂੰ ਪ੍ਰਮਾਣ ਵੀ ਬਣਾ ਲਿਆ ਮਹਾਰਾਜ ਨੇ। ਉਹ ਜਿਸ ਪ੍ਰਕਾਰ ਹੈ ਤੇ ਆਪ ਮਨ ਬਿਰਤੀ ਕਾਗਰ ਕਰਕੇ ਸੁਣੋ ਜੀ।
ਸਲੋਕ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਾਵਨ ਅਲੰਕਾਰ ਬਣਦੇ ਕਿ ਸਹੁਰੇ ਘਰ ਤੋਂ ਸੱਸ ਦੀ ਦੁਖੀ ਕੀਤੀ ਹੋਈ, ਜੇਠ ਦੀ ਦੁਖੀ ਕੀਤੀ ਹੋਈ ਤੇ ਬਹੁਤ ਹੀ ਕਿਤੇ ਤੰਗ ਹੋ ਕਰਕੇ ਕੋਈ ਬੀਬੀ ਆਪਣੇ ਪੇਕੇ ਘਰ ਵਿੱਚ ਆ ਕੇ ਤੇ ਬਿਰਧ ਅਵਸਥਾ ਦੇ ਵਿੱਚ ਆਪਣੀ ਦਾਦੀ ਮਾਂ ਨੂੰ ਜਾਂ ਫਿਰ ਆਪਣੀ ਮਾਂ ਨੂੰ ਜਾਂ ਮਾਂ ਵਰਗੀ ਕੋਈ ਹੋਰ ਦਰਦ ਵੰਡਾਉਣ ਵਾਲੀ ਬੀਬੀ ਦੇ ਕੋਲ ਆਪਣਾ ਦੁੱਖ ਬੋਲਦੀ ਹੈ ਤੇ ਉਹ ਆਪਣਾ ਦੁੱਖ ਦੱਸਦੀ ਹੈ। ਉਹ ਕਹਿੰਦੀ ਹੈ ਵੀ ਕੁੜੇ ਕੀ ਗੱਲ, ਤੂੰ ਸਹੁਰੇ ਘਰ ਨਹੀਂ ਰਹਿ ਰਹੀ, ਇੱਥੇ ਆ ਗਈ ਹੈ, ਪੇਕਿਆਂ ਦੇ ਵਿੱਚ ਆ ਗਈ। ਉਹ ਕਹਿਣ ਲੱਗੀ ਜੀ ਮੇਰੇ ਸਹੁਰੇ ਘਰ ਚੰਗੇ ਨਹੀਂ ਹੈ। ਉਹ ਕਹਿੰਦੀ ਸੱਚ ਦੱਸ ਤੇਰਾ ਪਤੀ ਨਾਲ ਪਿਆਰ ਕੈਸਾ ਹੈ। ਉਹ ਅਲੰਕਾਰ ਮਹਾਰਾਜ ਸਾਹਿਬ ਜੀ ਵੀ ਸਖੀ ਪੁੱਛਦੀ ਹੈ ਬਿਰਧ ਅਵਸਥਾ ਵਾਲੀ ਵੀ ਤੂੰ ਇਹ ਦੱਸ ਤੇ ਫਿਰ ਸੱਸ ਦੱਸ ਕੀ ਤੈਨੂੰ ਤੰਗ ਕਰਦੀ ਹੈ, ਸਹੁਰਾ ਕੀ ਤੰਗ ਕਰਦਾ, ਜੇਠ ਕੀ ਤੰਗ ਕਰਦਾ, ਔਰ ਤੂੰ ਆਪਣਾ ਕਸੂਰ ਵੀ ਦੱਸ ਤਾਂ ਕਿ ਇਹ ਗੁੱਥੀ ਸੁਲਝ ਸਕੇ। ਉਹ ਫਿਰ ਸੱਚਾਈ ਦੇ ਆਧਾਰ ਤੇ ਕਹਿੰਦੀ ਹੈ
ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ।
ਰੋ ਰੋ ਕੇ ਕਹਿੰਦੀ ਹੈ ਹੇ ਬਿਰਧ ਮਾਤਾ ਵੀ ਐਸਾ ਵੀ ਹੈ ਵੀ ਕੁਛ ਕਸੂਰ ਮੇਰਾ ਵੀ ਹੈ। ਉਹ ਕਸੂਰ ਕੀ ਹੈ ਵੀ ਮੈਂ ਪਤੀ ਦੇ ਆਖੇ ਲੱਗਣ ਤੋਂ ਹਟ ਗਈ ਤੇ ਜਿਹੜਾ ਮੇਰਾ ਪਤੀ ਬਹੁਤ ਹੀ ਪਿਆਰਾ ਸੀ ਤੇ ਬੜਾ ਮੈਨੂੰ ਪਿਆਰ ਕਰਦਾ ਸੀ। ਤੇ ਸਖੀ ਨੇ ਪੁੱਛਿਆ ਕਿਵੇਂ ਪਿਆਰ ਕਰਦਾ ਸੀ। ਕਹਿੰਦੀ ਜਿਵੇਂ ਮਿੱਤਰਾਂ ਨੂੰ ਮਿੱਤਰ ਪਿਆਰ ਕਰਦੇ ਨੇ, ਪਤੀ ਪਤਨੀ ਵਾਲੀ ਬਾਤ ਬਣੀ ਤਾਂ ਮਿੱਤਰਾਂ ਦੀ ਤਰ੍ਹਾਂ ਮੈਨੂੰ ਪਿਆਰਾ ਸੀ। ਫਿਰ ਹੋਇਆ ਕਿ ਕਹਿੰਦੀ ਮੈਂ ਛੱਡ ਗਵਾਇਆ, ਮੈਂ ਆਪਣੇ ਕੋਲੋਂ ਤੇ ਮੇਰੀ ਗਲਤੀ ਦੇ ਕਾਰਨ ਮੈਂ ਗਵਾ ਲਿਆ ਪਤੀ ਨੂੰ ਆਪਣੇ ਹੱਥੋਂ।
ਰੰਗ ਕੁਸੁੰਬੈ ਭੁੱਲੀ।
ਕਹਿੰਦੀ ਕੋਈ ਕਾਰਨ ਵੀ ਹੋਊਗਾ। ਕਹਿੰਦੀ ਜੀ ਕਾਰਨ ਇਹ ਹੈ ਮੈਨੂੰ ਹਾਰ ਸ਼ਿੰਗਾਰ ਕਰਨ ਦਾ, ਕਸੁੰਬੇ ਰੰਗ ਦੇ ਵਸਤਰ ਪਾਉਣ ਦਾ, ਮੈਂ ਇਹਨਾਂ ਦੇ ਪਦਾਰਥਾਂ ਦੇ ਚ ਉਲਝੀ ਰਹੀ, ਮੈਨੂੰ ਪਤੀ ਦੀ ਸੇਵਾ ਤੋਂ ਵਾਂਝੀ ਰਹਿ ਗਈ। ਮੈਂ ਇਹ ਨਾ ਸਮਝੀ ਵੀ ਪਤੀ ਦੀ ਖੁਸ਼ੀ ਕਿਹੜੀ ਗੱਲ ਵਿੱਚ ਹੈ। ਰੰਗ ਕਸੁੰਬੇ ਭੁੱਲੀ, ਕਸੁੰਬੇ ਰੰਗ ਦੇ ਵਸਤਰ, ਚਮਕੀਲੇ ਭੜਕੀਲੇ ਵਸਤਰ, ਰੰਗਾਂ ਰੰਗਾਂ ਦੇ ਨੇਤਰਾਂ ਨੂੰ ਦੇਖ ਕੇ ਰਾਗਨਾਦ ਤੇ ਪਤੀ ਦੇ ਪਿਆਰ ਤੇ ਸਤਿਕਾਰ ਨੂੰ ਮੈਂ ਭੁੱਲ ਗਈ। ਇਹ ਮੇਰੀ ਭੁੱਲ ਜ਼ਰੂਰ ਹੈ। ਤੇ ਕਹਿੰਦੀ ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਕੋਲੋਂ ਵੀ ਗਲਤੀ ਹੋਈ ਪਰ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਬਹੁਤ ਗਲਤੀ ਹੈ। ਦੇਖੋ ਸਾਂਝਾ ਕੈਸਾ ਉਪਦੇਸ਼ ਹੈ ਮਹਾਰਾਜ ਦਾ। ਅੱਗੇ ਦੱਸਦੇ ਹਨ
ਤਾਂ ਸੱਜਣ ਕੀ ਮੈਂ ਕੀਮ ਨਾ ਪਾਉਦੀ।
ਇਹ ਰੰਗ ਕਸੁੰਬੇ ਵਾਲੀ ਤੁਕ ਬੋਲਤੀ ਸੀ ਤੁਸੀਂ, ਦੁਬਾਰੇ ਬੋਲ ਦੋ ਇੱਕ ਵਾਰੀ।
ਰੰਗ ਕਸੁੰਬੈ ਭੁੱਲੀ।
ਮੇਰੀ ਭੁੱਲ ਦਾ ਕਾਰਨ ਕੀ ਹੈ ਵੀ ਮੈਂ ਰੰਗ ਤਮਾਸ਼ੇ ਦੇਖਣ ਦੇ ਵਿੱਚ, ਡਰਾਮੇ ਮੁਦਰੇ ਦੇਖਣ ਦੇ ਵਿੱਚ ਤੇ ਕਈ ਤਰ੍ਹਾਂ ਦੇ ਕਸੁੰਬੇ ਰੰਗ ਵਾਲੇ ਜਿਹੜੇ ਖਾਣ ਪੀਣ ਦੇ ਪਦਾਰਥ ਹੈ ਤਾਂ ਉਹਨਾਂ 'ਚ ਕੁਛ ਨਹੀਂ ਪਿਆ, ਉਹਨਾਂ 'ਚ ਭੁੱਲ ਗਏ। ਕਹਿੰਦੀ ਫਿਰ ਹੁਣ ਮਹਿਸੂਸ ਕਰਦੀ ਹਾਂ। ਕਹਿੰਦੀ ਹਾਂ ਮੈਨੂੰ ਮਹਿਸੂਸ ਹੋ ਗਿਆ ਵੀ ਪਤੀ ਤੋਂ ਬਿਨਾਂ ਜ਼ਿੰਦਗੀ ਬੜੀ ਔਖੀ ਹੈ।
ਤਾਂ ਸੱਜਣ ਕੀ ਮੈਂ ਕੀਮ ਨਾ ਪਾਉਦੀ।
ਤਾਂ ਉਹ ਜਿਹੜਾ ਮੇਰਾ ਸੱਜਣ ਮੇਰਾ ਪਤੀ ਹੈ, ਅਸਲ ਦੇ ਵਿੱਚ ਵੀ ਮੈਂ ਹੁਣ ਮਹਿਸੂਸ ਕਰਦੀ ਹਾਂ ਵੀ ਬੜਾ ਚੰਗਾ ਸੀ ਉਹ, ਵੀ ਅਗਿਆਨ ਦੇ ਕਾਰਨ ਮੈਂ ਉਹਦੀ ਕੀਮਤ ਹੀ ਨਹੀਂ ਪਾਈ, ਜਾਣੀ ਕਦਰ ਨਹੀਂ ਪਾਈ ਮੈਂ ਕੋਈ। ਪਤੀ ਦਾ ਨਿਰਾਦਰ ਕਰਦੀ ਰਹੀ ਹੈ।
ਅੱਡ ਨਾ ਲਹਿਦੀ,
ਕਹਿੰਦੀ ਹੁਣ ਮੈਨੂੰ ਮਹਿਸੂਸ ਹੋਇਆ ਕਿ ਹੇ ਮੇਰੇ ਪਤੀ, ਮੈਂ ਤਾਂ ਅੱਧੀ ਦਾਮ ਦੀ ਵੀ ਨਾ ਰਹੀ ਤੇਤੋਂ ਵਿਛੜ ਕੇ, ਤੁਦ ਬਿਨ ਅੱਡ ਨਾ ਲਹਿੰਦੀ। ਤੇ ਇੱਕ ਜਗ੍ਹਾ ਐਸਾ ਵੀ ਕਥਨ ਕੀਤਾ ਹੈ ਕਿ ਉਸ ਪਰਮੇਸ਼ੁਰ ਵਾਹਿਗੁਰੂ ਦੇ ਅੰਤਰੀ ਭਾਵ ਲੈਣੇ ਨੇ, ਬਾਹਰ ਸਮਝਦੇ ਜਾਣਾ ਪਹਿਲਾਂ। ਇਸਤਰੀ ਦਾ ਜਿਹੜਾ ਰੂਪ ਬਣਾਇਆ ਹੈ ਗੁਰਬਾਣੀ ਦੇ ਅਨੁਸਾਰ, ਜੋ ਬਾਤ ਸਮਝ ਆਉਂਦੀ ਹੈ ਉਹ ਇਹ ਹੈ, ਚੇਰੀ ਨਾਮ ਦਾਸੀ ਦਾ ਹੁੰਦਾ। ਅੱਜ ਦਾ ਕਾਨੂੰਨ ਕੀ ਕਹਿੰਦਾ ਹੈ? ਇਹਨੂੰ ਛੱਡ ਦਿਓ, ਲਾਂਭੇ ਰੱਖ ਦਿਓ, ਇਹਨੂੰ ਤਾਂ ਬੰਦਿਆਂ ਦਾ ਬਣਾਇਆ ਹੋਇਆ। ਰੱਬ ਨੇ ਕਾਨੂੰਨ ਕੀ ਬਣਾਇਆ? ਰੱਬ ਨੇ ਮਨੁੱਖੀ ਜਾਮੇ ਵਿੱਚ ਆ ਕੇ ਇਹ ਦੇਖਿਆ ਵੀ ਔਰਤ ਜਾਤੀ ਦਾ ਅਪਮਾਨ ਬੜਾ ਹੋ ਰਿਹਾ, ਸ਼ੂਦਰ ਜਾਤੀ ਕਹਿ ਕੇ ਮਨੁੱਖ ਦਾ ਅਪਮਾਨ ਬੜਾ ਹੋ ਰਿਹਾ। ਦੋਨਾਂ ਦੇ ਪੱਖ ਵਿੱਚ ਗੁਰੂ ਨਾਨਕ ਰੂਪ ਧਾਰਨ ਕਰਕੇ ਆਇਆ ਕਿ ਇਹ ਦੋਨੇ ਗੱਲਾਂ ਗਲਤ ਨੇ। ਪੰਜਾਂ ਤੱਤਾਂ ਦਾ ਉਹ ਬਣਿਆ ਜਿਹਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਚੂੜੇ ਚਮਾਰ ਕਹਿੰਦੇ ਹੋ, ਝੀਵਰ ਕਹਿੰਦੇ ਹੋ, ਨਾਈ ਛਿੰਬੇ ਕਹਿੰਦੇ ਹੋ, ਇਹ ਜਾਤਾਂ ਦੇ ਵਿਤਕਰੇ ਤੁਸੀਂ ਖੜੇ ਕਰ ਦਿੱਤੇ। ਮੈਨੂੰ ਤਾਂ ਸਾਰੇ, ਜਿਵੇਂ ਮਾਂ ਬਾਪ ਨੂੰ ਸੰਤਾਨ ਪਿਆਰੀ ਹੁੰਦੀ ਹੈ, ਮੈਨੂੰ ਸਾਰੇ ਪਿਆਰੇ। ਦੂਸਰੀ ਬਾਤ, ਜਿਹੜਾ ਤੁਸੀਂ ਇਹ ਇੰਨਾ ਨਿਰਾਦਰ ਕਰ ਦਿੱਤਾ, ਹੈਰਾਨ ਹੋ ਗਏ। ਗ੍ਰੰਥਾਂ ਵਿੱਚ ਲਿਖਿਆ ਹੈ, ਹਿੰਦੂ ਧਾਰਮਿਕ ਗ੍ਰੰਥਾਂ ਵਿੱਚ, ਕਿ ਔਰਤ ਪੈਰ ਦੀ ਜੁੱਤੀ ਹੈ, ਮੇਚ ਆਈ ਹੰਢਾ ਲਓ ਤੇ ਨਹੀਂ ਤਿਆਗ ਦਿਓ। ਤੇ ਗੁਰੂ ਨੂੰ, ਪਰਮੇਸ਼ੁਰ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹਨਾਂ ਕਿਹਾ, ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾਨ। ਪਰ ਨਾਲ ਇੱਕ ਨਿਯਮ ਬਣਾ ਦਿੱਤਾ, ਇਹਨਾਂ ਗੱਲਾਂ ਨੂੰ ਤਾਂ ਅਸੀਂ ਬਰਾਬਰ ਦੀ ਬਾਤ ਇਹ ਕਰ ਲਈ ਵੀ ਬਰਾਬਰ ਦੇ ਹੱਕ ਨੇ। ਬਈ ਕਦੇ ਗੁਰਬਾਣੀ ਤਾਂ ਖੋਲ ਕੇ ਦੇਖੋ, ਨਿਯਮ ਦੀ ਪਾਲਣਾ ਕਰਨੀ ਕਿਸੇ ਨੇ ਹੈ। ਨਿਯਮ ਕੀ ਬਣਾ ਦਿੱਤਾ? ਆਹ ਦੇਖੋ, ਹੁਣ ਨਿਯਮ ਦੱਸਦੇ ਨੇ, ਜਿਹੜਾ ਰੱਬੀ ਨਿਯਮ ਹੈ। ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਇਸਤਰੀ ਦਾ ਰੂਪ ਜਿਹੜਾ ਹੈ, ਦਾਸੀ ਦੀ ਨਿਆਈ ਬਣਾਇਆ ਕਿ ਜਿਵੇਂ ਦਾਸ ਜਾਂ ਦਾਸੀਆਂ ਰਾਜਿਆਂ ਮਹਾਰਾਜਿਆਂ ਦੇ ਸੇਵਕ ਹੁੰਦੇ ਸੀ, ਔਰਤ ਦਾ ਰੂਪ ਇਸ ਪ੍ਰਕਾਰ ਦਾ ਬਣਾਇਆ ਹੈ। ਦਾਸੀ ਦਾ ਰੂਪ ਹੈ ਲਕਸ਼ਮੀ ਦਾ। ਦੇਖੋ ਕਿਤੇ ਵੀ ਭਗਵਾਨ ਵਿਸ਼ਨੂੰ ਦੀ ਅਰਧੰਗਨੀ ਲਕਸ਼ਮੀ ਹੈ, ਕਿਵੇਂ ਪੈਰ ਚੱਸਦੀ ਰਹਿੰਦੀ ਹੈ, ਉਹ ਦਾਸੀ ਦਾ ਰੂਪ ਹੈ। ਔਰਤ ਲਕਸ਼ਮੀ ਦਾ ਰੂਪ ਹੈ, ਜਿਹੜਾ ਪਤੀ ਆਪਣੇ ਔਰਤ ਦਾ ਨਿਰਾਦਰ ਕਰਦਾ ਹੈ, ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ, ਉਹਦੇ ਘਰ ਦੇ ਵਿੱਚ ਬਰਕਤਾਂ ਖਤਮ ਹੋ ਜਾਂਦੀਆਂ, ਕਿਉਂਕਿ ਲਕਸ਼ਮੀ ਦਾ ਨਿਰਾਦਰ ਹੋ ਗਿਆ। ਜਿਹੜੇ ਘਰ ਦੀ ਔਰਤ ਪਤੀ ਦਾ ਨਿਰਾਦਰ ਕਰਦੀ ਹੈ, ਭਗਵਾਨ ਜੀ ਨਾਰਾਜ਼ ਹੋ ਜਾਂਦੇ ਨੇ ਵੀ ਮੇਰੇ ਰੂਪ ਦਾ ਨਿਰਾਦਰ ਕੀਤਾ ਜਾ ਰਿਹਾ। ਇਸ ਕਰਕੇ ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਤੇ ਹੁਣ ਔਰਤ ਕਹਿੰਦੀ ਹੈ ਵੀ ਮੈਂ ਕੀਮਤ ਨਾ ਪਾਣੀ, ਹੁਣ ਮੈਨੂੰ ਪਤਾ ਲੱਗਿਆ, ਹੇ ਪਤੀ ਤੇਤੇ ਬਿਨਾਂ ਤਾਂ ਮੈਂ ਅੱਧੀ ਦਾਮ ਦੀ ਵੀ ਨਾ ਰਹੀ। ਪੇਕੇ ਘਰ ਦੇ ਵਿੱਚ ਕਿੰਨੀ ਕੁ ਦੇਰ ਤੱਕ ਮਾਂ ਬਾਪ ਬੈਠੇ ਨੂੰ, ਉਨੀ ਦੇਰ ਤੱਕ ਥੋੜਾ ਬਹੁਤ ਰਹੂ ਸਤਿਕਾਰ, ਤੇ ਅੱਗੇ ਚੱਲ ਕੇ ਭਾਈ ਵੀ ਬਗਾਨੀ ਸੋਚ ਦੇ ਅਧੀਨ ਹੋ ਜਾਂਦੇ ਨੇ। ਇਸ ਕਰਕੇ ਅੱਧੀ ਦਵਣੀ ਵੀ ਜੀਵਨ ਦੀ ਕੀਮਤ ਨਾ ਰਹੇ, ਅੱਧੀ ਕੌਡੀ ਵੀ ਮੇਰੀ ਕੀਮਤ ਨਾ ਰਹੇ। ਹੁਣ ਅੱਗੇ ਮਹਾਰਾਜ ਸਾਹਿਬ ਜੀ ਫਿਰ ਮਹੱਲਾ ਉਚਾਰਨ ਕਰਕੇ ਉਹਦੇ ਵਿੱਚ ਜੋ ਸੱਚ ਬੋਲ ਕੇ ਦੱਸ ਦਿੱਤਾ ਵੀ ਮੇਰਾ ਆਪਣਾ ਕਸੂਰ ਸੀ। ਅਸਲ ਦੇ ਵਿੱਚ ਜਿਹੜਾ ਬੰਦਾ ਕਸੂਰ ਕਰਨ ਤੋਂ ਬਾਅਦ, ਭਾਵੇਂ ਉਹਨੇ ਜਾਣ ਕੇ ਕਰ ਲਿਆ, ਭਾਵੇਂ ਅਣਜਾਣਪਣ ਚ ਹੋ ਗਿਆ, ਕਸੂਰ ਕਰਨ ਤੋਂ ਬਾਅਦ ਜਿਹੜਾ ਸੱਚ ਦਾ ਪੱਖ ਲੈ ਲਵੇ, ਸੱਚ ਕਹਿ ਦੇਵੇ ਵੀ ਮੇਰਾ ਇਹ ਕਸੂਰ ਹੈ, ਉਹਦਾ ਗੁਨਾਹ ਅੱਧਾ ਰਹਿ ਜਾਂਦਾ। ਅੱਧਾ ਗੁਨਾਹ ਉਹ ਪਛਤਾਵ ਕਰਕੇ ਖਤਮ ਕਰ ਦਿੰਦਾ, ਮੁੜ ਕੇ ਪਛਤਾਵ ਕਰਦਾ ਵੀ ਇਹ ਮੇਰੀ ਗਲਤੀ ਸੀ, ਗੁਨਾਹ ਖਤਮ ਹੋ ਗਿਆ। ਜਿਹੜੇ ਲੋਕ ਗੁਨਾਹ ਕਰਕੇ ਫਿਰ ਝੂਠ ਬੋਲ ਕੇ ਹੋਰ ਗੁਨਾਹ ਕਰਦੇ ਨੇ, ਉਹ ਦੁੱਗਣਾ ਗੁਨਾਹੀ ਹੋ ਗਏ, ਇੱਕ ਤਾਂ ਪਾਪ ਕੀਤਾ, ਦੂਜਾ ਝੂਠ ਬੋਲਿਆ। ਇਸ ਕਰਕੇ ਹੁਣ ਜਦੋਂ ਸੱਚ ਬੋਲ ਦਿੱਤਾ ਔਰਤ ਨੇ, ਤਾਂ ਫਿਰ ਉਸ ਵੇਲੇ ਹੁਣ ਅੱਗੇ ਸਹੁਰੇ ਘਰ ਦਾ ਹੋਰ ਵਾਤਾਵਰਣ ਅੱਗੇ ਮਹੱਲੇ ਚ ਦੱਸਦੇ ਨੇ ਮਹਾਰਾਜ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਜੀ,
ਸਸ ਨਾਰਾਇਣ ਨਾਨਕ ਜੀ ਸਸੁਰਾ ਵਾਦੀ।
ਤੇ ਹੁਣ ਫਰਮਾਨ ਕੀਤਾ ਕਹਿੰਦੇ ਹੇ ਮਾਂ ਵੀ ਠੀਕ ਹੈ ਮੈਂ ਆਪਣਾ ਕਸੂਰ ਵੀ ਦੱਸਤਾ ਤੈਨੂੰ ਲੇਕਿਨ ਬਤ ਇਹ ਵੀ ਸੱਚਾਈ ਆ ਵੀ ਮੇਰੀ ਸੱਸ ਮੇਰੀ ਵੈਰਨ ਬਣ ਗਈ ਹੈ। ਕੈਸੀ ਵੈਰਨ ਬਣ ਗਈ? ਸੱਸ ਵਰਾਇਣ ਨਾਨਕ ਜੀਓ। ਨਾਨਕ ਸ਼ਬਦ ਤਾਂ ਫਿਰ ਇਹ ਆਉਣਾ ਨਾ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹੈ ਵੀ ਮੇਰੀ ਸੱਸ ਮੇਰੀ ਵੈਰਨ ਬਣ ਗਈ। ਉਹਦਾ ਕਾਰਨ ਕੀ ਹੈ? ਸੱਸ ਦਾ ਇੱਕ ਰੂਪ ਗੁਰਬਾਣੀ ਚ ਹੋਰ ਲਿਖਿਆ, ਸਾਸ ਬੁਰੀ ਕਰ ਵਾਸ ਨਾ ਦੇਵੇ ਫਿਰ ਸਿਉਂ ਮਿਲਣ ਨਾ ਦੇ ਬੁਰੀ। ਆ ਬੁਰਾਈ ਕਰਦੀ ਹੈ, ਮੇਰਾ ਪਤੀ ਮੇਰੇ ਕੋਲ ਬਹਿ ਜਾ ਤੇ ਮੇਰੀ ਸੱਸ ਉਹਦੇ ਗਲ ਪੈ ਜਾਂਦੀ ਹੈ, ਤੂੰ ਜੋਰੂ ਦਾ ਗੁਲਾਮ ਹੋ ਗਿਆ। ਇਸ ਕਰਕੇ ਉਹ ਮੇਰਾ ਪਤੀ ਵੀ ਸੰਕੋਚ ਕਰਦਾ ਕਿਉਂਕਿ ਸੱਸ ਹੀ ਬੈਰਨ ਬਣ ਗਈ ਮੇਰੀ। ਤੇ ਉਹ ਸਿਆਣੀ ਬੀਬੀ ਨੇ ਕਿਹਾ ਤੂੰ ਸਹੁਰੇ ਦੇ ਕੋਲ ਜਾ ਕੇ ਸ਼ਿਕਾਇਤ ਕਰਨੀ ਸੀ, ਸਹੁਰੇ ਦੇ ਵਾਸਤੇ ਨੂੰਹਾਂ ਧੀਆਂ ਵਰਗੀਆਂ ਹੁੰਦੀਆਂ ਨਾ। ਉਹ ਕਹਿੰਦੀ ਮੈਂ ਕਰਾਂ ਕਿ ਮੇਰਾ ਸਹੁਰਾ ਮੇਰੀ ਸੱਸ ਦੇ ਅਧੀਨ ਹੈ, ਸਸਰਾ ਬਾਦੀ। ਉਹ ਖੁਦ ਹੀ ਮੇਰੇ ਨਾਲ ਝਗੜਾ ਕਰਦਾ ਵੀ ਤੇਰੇ ਚ ਨੁਕਸ ਹੈ। ਕਹਿਣ ਲੱਗੇ ਫਿਰ ਤੂੰ ਘਰ ਦੇ ਵਿੱਚ ਪਤੀ ਦਾ ਤੇਰੇ ਦਾ ਜਿਹੜਾ ਭਰਾ ਹੈ ਵੱਡਾ, ਵੱਡੇ ਭਰਾ ਗਲਤੀ ਜਦੋਂ ਛੋਟੇ ਕਰਨ ਗਲਤੀ, ਛੋਟੇ ਭਰਾ ਗਲਤੀ ਕਰਨ ਵੱਡੇ ਸਮਝਾ ਦਿੰਦੇ, ਉਹ ਵੀ ਪਿਓ ਵਰਗੇ ਹੁੰਦੇ ਨੇ। ਤੂੰ ਜੇਠ ਨੂੰ ਕਹਿਣਾ ਸੀ, ਕਹਿੰਦੀ ਲਓ ਜੀ ਜੇਠ ਦੀ ਸੁਣ ਲਓ,
ਜੇਠੋ ਪਾਉ ਪਾਉ ਲੂਹੈ।
ਜਿਹੜਾ ਮੇਰਾ ਜੇਠ ਹੈ ਪੈਰ ਪੈਰ ਤੇ ਲੂਹਦਾ, ਇਹੋ ਜਿਹੇ ਸ਼ਬਦ ਕਹਿੰਦਾ। ਉਹ ਮੇਰਾ ਗਲਤ ਇਸਤੇਮਾਲ ਕਰਨਾ ਚਾਹੁੰਦਾ ਸੀ, ਉਹ ਮੇਰੇ ਤੇ ਬੁਰੀ ਨਜ਼ਰ ਰੱਖਦਾ ਸੀ, ਇਸ ਕਰਕੇ ਲੂਹਦਾ ਮੈਨੂੰ, ਉਹ ਵੀ ਦੁੱਖ ਦਿੰਦਾ, ਮੈਂ ਆਪਣਾ ਧਰਮ ਪਾਲ ਰਹੀ ਹਾਂ। ਲੂਹ ਦਿੱਤੀ ਉਸਨੇ ਵੀ, ਤੇ ਹੁਣ ਕਰਾਂ ਕੀ? ਅੱਗੇ ਹੁਣ ਦੱਸਦੇ ਹਨ ਜੀ,
ਅੱਬੇ ਭਸ ਪੁਣੀ ਦੇ ਰਤਨ।
ਤੇ ਉਹ ਸਿਆਣੀ ਬੀਬੀ ਕਹਿੰਦੀ ਵੀ ਇਹ ਗੱਲ ਤੇਰੀ ਠੀਕ ਹੈ, ਪਰ ਮੈਂ ਤੈਨੂੰ ਯੁਗਤੀ ਦੱਸਾਂ। ਤੂੰ ਆਪਣੇ ਪਤੀ ਨੂੰ ਐਸਾ ਆਪਣੇ ਗੁਣਾਂ ਦੇ ਆਧਾਰ ਤੇ, ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ, ਗੁਣਾਂ ਦਾ ਟੂਣਾ ਕਰਦੇ ਤਾਗੇ ਤਵੀਤ ਕਰਾਉਂਦੀ ਨਾ ਫਿਰ ਤੂੰ ਪਤੀ ਨੂੰ ਬਸ ਕਰਨ ਵਾਸਤੇ। ਤੇ ਫਿਰ ਕਰਨਾ ਕੀ ਹੈ? ਗੁਣਾਂ ਦਾ ਟੂਣਾ ਐਸਾ ਕਰਦੇ ਵੀ ਪਤੀ ਪਿਆਰ ਦੇ ਬਸ ਰੱਬ ਵਾਸ ਆ ਜਾਂਦਾ। ਬੰਦੇ ਤਾਂ ਮਨੁੱਖ ਤਾਂ ਹੈ ਹੀ ਕੀ, ਤੂੰ ਆਪਣੇ ਗੁਣ ਪੈਦਾ ਕਰ। ਤੇ ਫਿਰ ਹੱਬੇ ਭਸ ਪੁਣੇਂਦੇ ਵਤਨ, ਹੱਬੇ ਦਾ ਅਰਥ ਲਹਿੰਦੇ ਦੀ ਬੋਲੀ ਹੈ ਸੱਭੇ, ਸਾਰੀ ਭਸ ਨਾਮ ਹੈ ਸਵਾਹ ਦਾ। ਭਸ ਸਵਾਹ ਨੂੰ ਪੁਣੇਂਦੇ ਛਾਣ ਦੇ ਵਤਨ ਫਿਰਨ, ਕੀ ਕਰਨਗੇ ਵਿਰੋਧ ਕਰਨ ਵਾਲੇ? ਪਰ ਜਿਸ ਵੇਲੇ ਇੱਕ ਪਤੀ ਵਸ ਵਿੱਚ ਹੋ ਜਾਏ,
ਜਾਵੇਂ ਸੱਜਣ ਤੂੰ ਹੈ,
ਤੇ ਜਦੋਂ ਇੱਕ ਪਤੀ ਸੱਜਣ ਬਣ ਜਾਏ ਤਾਂ ਫਿਰ ਇਹ ਰਿਸ਼ਤੇਦਾਰ ਕੁਛ ਵੀ ਨਹੀਂ ਕਰ ਸਕਦੇ। ਉਹ ਬੀਬੀ ਨੇ ਕਿਹਾ ਵੀ ਹਾਂ ਮਾਂ ਇਹ ਗੱਲ ਸਹੀ ਹੈ, ਜਾਂ ਮੇਰਾ ਸੱਜਣ ਮੇਰਾ ਪਤੀ ਮੇਰੇ ਵੱਲ ਹੋਵੇ ਤਾਂ ਇਹ ਮੇਰਾ ਕੁਛ ਵੀ ਵਿਗਾੜ ਨਹੀਂ। ਇਹ ਹੈ ਅਲੰਕਾਰ, ਇਹ ਹੈ ਇੱਕ ਸਮਾਜ ਨੂੰ ਸੁਧਾਰਨ ਵਾਸਤੇ ਸਿੱਖਿਆ ਵੀ ਹੈ ਤੇ ਪਤੀ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ, ਤੇ ਜੋ ਅੱਗੇ ਵੀ ਇਹ ਵਿਚਾਰਾਂ ਸਾਧ ਸਿੰਘ ਗੁਰਬਾਣੀ ਦੇ ਕਈ ਥਾਂ ਤੇ ਆਉਣੀਆਂ ਨੇ। ਤੇ ਮਹਾਰਾਜ ਸਾਹਿਬ ਜੀ ਨੇ ਦੋਨਾਂ ਪੱਖਾਂ ਦੇ ਵਿੱਚ ਭਲਾ ਕੀਤਾ, ਪਰ ਅਸਲ ਦੇ ਵਿੱਚ ਇਹ ਬ੍ਰਹਮ ਗਿਆਨ ਹੈ। ਹੁਣ ਤੱਕ ਬ੍ਰਹਮ ਗਿਆਨ ਦੀ ਗੱਲ ਤਾਂ ਇੱਕ ਵੀ ਨਹੀਂ ਆਈ, ਗੁਰਬਾਣੀ ਤਾਂ ਬ੍ਰਹਮ ਗਿਆਨ ਹੈ। ਹੁਣ ਸੁਣੋ ਬ੍ਰਹਮ ਗਿਆਨ ਕੀ ਹੈ। ਇਸੇ ਪ੍ਰਕਾਰ ਜੇ
ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ,
ਹੁਣ ਇਹ ਹੈ ਵੀ ਜਗਿਆਸੂ ਰੂਪ ਤਾਂ ਹੈ ਇਸਤਰੀ, ਇਹ ਤਾਂ ਅੰਦਰ ਦੀ ਗੱਲ ਹੈ ਸਾਰੀ, ਬਾਹਰ ਦਾ ਤਾਂ ਦ੍ਰਿਸ਼ਟਾਂਤ ਸੀ। ਤੇ ਇਸ ਕਰਕੇ ਉਹ ਮਹਾਂਪੁਰਸ਼ ਨੇ ਜਿਹੜੇ ਜਿਨ੍ਹਾਂ ਦੀਆਂ ਉਮਰਾਂ ਲੰਘ ਗਈਆਂ ਬੰਦਗੀ ਕਰਨ ਵਾਲਿਆਂ ਦੀਆਂ, ਉਹ ਜਗਿਆਸੂ ਰੂਪ ਸਖੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਿਹੜਾ ਆਤਮਾਨੰਦ ਹੈ, ਤੇ ਉਹਦੇ ਵਾਸਤੇ ਸਾਧ ਸਿੰਘ ਜੀ ਜਿਹੜਾ ਆਤਮਾਨੰਦ ਰੂਪੀ ਸਹੁਰਾ ਘਰ ਹੈ ਨਾ, ਤੇ ਆਤਮਾਨੰਦ ਰੂਪੀ ਸਹੁਰਾ ਘਰ ਹੈ, ਉਹਦੀ ਪ੍ਰਾਪਤੀ ਵਿੱਚ ਆਉਣ ਵਾਲੇ ਵਿਘਨਾਂ ਦੀ ਬਾਬਤ ਸਤਿਗੁਰੂ ਕਹਿੰਦੇ, ਉਹਦੇ ਚ ਜਿਹੜੇ ਵਿਘਨ ਪੈ ਰਹੇ ਉਹਦੇ ਅੱਗੇ ਫਰਿਆਦ ਕਰਦੀ, ਹੇ ਮਾਂ ਜਾਣੀ ਹੇ ਮਹਾਂਪੁਰਸ਼ੋ ਕਿਰਪਾ ਕਰੋ ਮੇਰੇ ਤੇ, ਤੇ ਰੱਬ ਦੇ ਨਾਲੋਂ ਵਿਛੋੜਾ ਮੇਰਾ ਪੈ ਗਿਆ ਪਤੀ ਪਰਮੇਸ਼ਵਰ ਨਾਲੋਂ, ਤੁਸੀਂ ਦੱਸੋ ਮੈਂ ਕੀ ਕਰਾਂ। ਉਹਨੇ ਕਿਹਾ ਵੀ ਤੂੰ ਦੱਸ, ਇਹਦਾ ਕਾਰਨ ਵੀ ਤਾਂ ਹੋਊਗਾ ਰੱਬ ਨਾਲੋਂ ਵਿਛੜਿਆ ਕਿਵੇਂ, ਤੈਨੂੰ ਇਹ ਤਾਂ ਪਤਾ ਹੀ ਹੋਊਗਾ, ਇੰਨਾ ਕੁ ਤਾਂ ਕੋਈ ਅਣਜਾਣ ਨਹੀਂ, ਭੁੱਲਿਆ ਨਹੀਂ ਹੋਇਆ। ਉਹਦਾ ਭਾਵ ਲੈ ਕੇ ਕਹਿੰਦੇ ਨੇ ਮਹਾਰਾਜ,
ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ।
ਹੇ ਪਰਮੇਸ਼ਰ, ਹੇ ਪਰਮੇਸ਼ਰ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ, ਤੂੰ ਸਾਰਿਆਂ ਦਾ ਜੀਵਨ ਰੂਪ ਹੈ, ਜੀ ਜੀਵਨ ਰੂਪ ਹੈ, ਇਸ ਲੋਕ ਦਾ ਮਿੱਤਰ ਤੇ ਪਰਲੋਕ ਦਾ ਪਿਆਰਾ ਵੀ ਹੈ, ਇਸ ਕਰਕੇ ਮੈਂ ਤੇਰੀ ਪ੍ਰਾਪਤੀ ਵਾਲੇ ਪਿਆਰ ਨੂੰ ਛੱਡ ਜਾਣੀ ਤਿਆਗ ਦਿੱਤਾ ਤੇ ਤੈਨੂੰ ਗਵਾਇਆ, ਗਵਾ ਲਿਆ, ਭੁਲਾ ਦਿੱਤਾ ਮੈਂ ਤੈਨੂੰ, ਜਾਂ ਤੇਰੇ ਪਿਆਰ ਨੂੰ ਛੱਡ ਦਿੱਤਾ ਹੈ, ਤੇਰੇ ਉਪਕਾਰਾਂ ਨੂੰ ਭੁਲਾ ਦਿੱਤਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਹੇ ਗੁਰੂ ਨਾਨਕ ਸਾਹਿਬ ਤੇਰੇ ਅਸੀਂ ਉਪਕਾਰਾਂ ਨੂੰ ਭੁਲਾ ਦਿੱਤਾ ਹੈ। ਤੇ ਕਾਰਨ ਕੀ ਹੈ, ਜਗਿਆਸੂ ਨੂੰ ਪੁੱਛਿਆ ਹੈ ਮਹਾਂਪੁਰਖਾਂ ਨੇ ਤੇ ਉੱਤਮ ਸਖੀ ਨੇ ਕਿ ਕਿਸ ਪ੍ਰਕਾਰ ਭੁੱਲੀ ਹੈ, ਦੱਸਦੀ ਹੈ।
ਰੰਗ ਕੁਸੁੰਬੈ ਭੁੱਲੀ,
ਕਹਿਣ ਲੱਗੇ ਹੇ ਮਹਾਂਪੁਰਸ਼ੋ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਜਾਣੀ ਜਗਿਆਸੂ ਕਹਿ ਰਿਹਾ, ਇਹ ਜਿਹੜੇ ਕੁਸੁੰਬੇ ਰੰਗ ਦੀ ਨਿਆਈ ਮੈਕੀ ਪਦਾਰਥ ਨਾ, ਕੱਚੇ ਕੱਚਾ ਰੰਗ ਕੁਸੁੰਬ ਕਾ ਥੋੜਿਆਂ ਦਿਨ ਚਾਰ ਜੀਓ, ਇਹਨਾਂ ਦੇ ਵਿੱਚ ਖਾਣ ਪੀਣ ਭੋਗਣ ਦੇ ਵਿੱਚ ਮੇਰੇ ਚਿੱਤ ਦੀ ਬਿਰਤੀ ਵਾਹਿਗੁਰੂ ਨੂੰ ਭੁੱਲ ਗਈ। ਹੇ ਵਾਹਿਗੁਰੂ ਮੈਂ ਤੈਨੂੰ ਭੁੱਲ ਗਈ ਹਾਂ।
ਤਾਂ ਸੱਜਣ ਕੀ ਮੈਂ ਕੀਮ ਨਾ ਪਾਉਦੀ।
ਹਾਂ, ਪਰ ਇੱਕ ਗੱਲ ਜ਼ਰੂਰ ਹੈ, ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿੰਦੀ ਕਾਂਢੀਆ, ਹੈ ਤਾਂ ਤੇਰੀ ਜੇ ਭੁੱਲ ਗਈ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹੇ ਸਤਿਗੁਰੂ ਤੋ ਤਦ ਹੀ ਸੱਜਣ ਅਕਾਲ ਪੁਰਖ ਦੀ ਮੈਂ ਮੇਰੇ ਪਾਸੋਂ ਕੋਈ ਪ੍ਰਾਪਤੀ ਰੂਪੀ ਕੀਮਤ ਨਹੀਂ ਪੈਂਦੀ ਹੈ, ਇਸ ਕਰਕੇ
ਹਾ ਤੁਧ ਬਿਨ ਅੱਡ ਨਾ ਲਹਿਦੀ।
ਹਾ ਮੈਂ ਤੁਧ ਤੇਰੀ ਕਿਰਪਾ ਤੋਂ ਬਿਨ ਬਗੈਰ ਅੱਡ ਅੱਧੀ ਦਮੜੀ ਵੀ ਮੇਰੇ ਜੀਵਨ ਦੀ ਕੋਈ ਕੀਮਤ ਨਾ ਰਹੀ, ਨਹੀਂ ਲੈ ਸਕਦੀ ਹਾਂ, ਅੱਡ ਕੌਡੀ ਭਾਵ ਥੋੜੇ ਮਾਤਰ ਵੀ ਸੁੱਖ ਨਹੀਂ ਲੈ ਸਕਦੀ ਹਾਂ। ਤੇ ਅੱਗੇ ਹੁਣ ਇਸੇ ਅਲੰਕਾਰ ਅਨੁਸਾਰ ਅੰਤਰੀ ਭਾਵ ਦੇ ਵਿੱਚ ਅੱਗੇ ਦੱਸਦੇ ਹਨ ਮਹੱਲੇ ਦੇ ਵਿੱਚ ਜੀ,
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸੇ ਅਲੰਕਾਰ ਦੁਆਰਾ ਅੱਗੇ ਵਿਚਾਰ ਤੋਰਦੇ ਹਨ।
ਸਸ ਵੀਰਾਇਣ ਨਾਨਕ ਜੀਓ ਸਸੁਰਾਵਾਦੀ।
ਉਧਰ ਉਹ ਅਲੰਕਾਰ ਦੇ ਪਹਿਲੇ ਦ੍ਰਿਸ਼ਟਾਂਤ ਨੂੰ ਧਿਆਨ ਵਿੱਚ ਰੱਖਣਾ, ਤੇ ਜਿਹੜਾ ਇੱਕ ਤਾਂ ਇਹ ਪਾਠ ਦੀ ਕੁੰਡੀ ਹੈ, ਇਹਨੂੰ ਜੇ ਤਾਂ ਕਹਿਤਾ ਸੱਸ ਫਿਰ ਚੰਦਰਮਾ ਦਾ ਵਾਚਕ ਬਣ ਗਿਆ, ਜੇ ਕਹਿਤਾ ਸੱਸ ਤਾਂ ਪਤੀ ਦੇ ਅੱਗੇ ਮਾਂ ਦਾ ਵਾਚਕ ਬਣ ਗਿਆ, ਸੱਸ ਇਹ ਰਿਸ਼ਤਾ ਹੈ ਸਮਾਜ ਦਾ, ਇਹਨੂੰ ਸੱਸ ਕਹਿਣਾ। ਹੇ ਗੁਰੂ ਨਾਨਕ ਦੇਵ ਜੀ, ਜੀਵ ਰੂਪ ਇਸਤਰੀ ਦੀ ਸੱਸ ਕਿਹੜੀ ਹੈ? ਸੰਸੇ ਆਤਮਕ ਬਿਰਤੀ ਰੂਪ ਸੱਸ ਹੈ, ਇਹ ਵਿਰਾਨ ਵੈਰਨ ਬਣੀ ਹੋਈ ਹੈ। ਤੇ ਫਿਰ ਸਹੁਰਾ ਕਿਹੜਾ ਹੈ? ਦੇਹ ਦੇ ਆਸ ਰੂਪੀ ਸਹੁਰਾ ਹੈ, ਬੜਾ ਹੀ ਝਗੜਾਲੂ ਹੈ, ਬਾਦੀ ਹੈ, ਝਗੜਾਲੂ ਹੈ ਇਹ, ਜਾਂ ਮਾਇਆ ਅਵਿਦਿਆ ਰੂਪੀ ਸੱਸ ਵੈਰਨ ਹੈ, ਅਗਿਆਨ ਰੂਪੀ ਸਹੁਰਾ ਬੜਾ ਝਗੜਾਲੂ ਹੈ। ਅੱਗੇ ਦੱਸਦੇ ਹਨ,
ਜੇਠੋ ਪਾ ਪਾਲੂ ਹੈ।
ਜੇਠੋ ਜੇਠ ਰੂਪ ਕੌਣ ਹੈ? ਧਰਮਰਾਜ। ਜੀਵ ਰੂਪ ਇਸਤਰੀ ਨੂੰ ਨਰਕਾਂ ਦੇ ਚ ਪਾ ਪਾ ਕੇ ਲੂਹਦਾ ਹੈ, ਸਾੜਦਾ ਹੈ, ਭੱਠ ਦੇ ਵਿੱਚ ਝੋਕਦਾ, ਤੱਤਿਆਂ ਥੰਮਾਂ ਨਾਲ ਲਾਉਂਦਾ ਹੈ, ਇਉਂ ਸਾੜਦਾ ਰਹਿੰਦਾ, ਉਹ ਜੇਠ ਹੈ ਧਰਮਰਾਜ। ਜੂਨਾਂ ਵਿੱਚ ਪਾ ਕੇ, ਬਿਪਤਾ ਵਿੱਚ ਪਾ ਪਾ ਕੇ ਸਾੜਦਾ ਹੀ ਰਹਿੰਦਾ, ਇਹ ਜੇਠ ਹੈ ਧਰਮਰਾਜ। ਅੱਗੇ ਦੱਸਦੇ ਹਨ ਜੀ,
ਹੱਬੇ ਭਸ ਪੁਣੀ ਦੇ ਵਤਨ।
ਹੇ ਪਰਮੇਸ਼ਰ, ਤੇ ਤੋਂ ਬਿਨਾਂ ਤਾਂ ਇੰਨੇ ਦੁੱਖ ਤਕਲੀਫ ਹੈ, ਪਰ ਜੇ ਤੂੰ ਮੇਰਾ ਸੱਜਣਾ ਸਾਰੀ ਤੁਕ ਬੋਲ ਦਿਓ ਜੀ।
ਜਾਵੇ ਸੱਜਣ ਤੂੰ ਹੈ।
ਹੇ ਪਰਮੇਸ਼ਰ, ਜਾਂ ਜਦੋਂ ਤੂੰ ਮੈਂ ਮੇਰਾ ਪਿਆਰਾ ਸੱਜਣ ਮਿੱਤਰ ਕਿਤੇ ਮੇਰੀ ਤਰਫ ਹੋ ਜਾਵੇ ਨਾ, ਤਾਂ ਬੇਸ਼ੱਕ ਫਿਰ ਇਹ ਜਿਹੜੇ ਹਨ ਤਾਂ ਹੱਬੇ, ਤੇ ਹੱਬੇ ਜਿਹੜਾ ਸਭਿਆਂ ਦਾ ਵਾਚਕ ਹੈ, ਲਹਿੰਦੇ ਦੀ ਬੋਲੀ ਆ ਇਹ, ਹੱਬੇ ਭਸ ਪੁਣੇਂਦੇ ਵਤਨ। ਇਹਨੂੰ ਜੇ ਤਾਂ ਦੇਖੋ ਵਤਨ ਕਹਿ ਦਿੱਤਾ, ਫਿਰ ਦੇਸ਼ ਦਾ ਵਾਚਕ ਬਣ ਗਿਆ, ਵਤਨ ਦੇਸ਼ ਨੂੰ ਕਹਿੰਦੇ ਨੇ। ਵਤਨ ਕਹਿ ਦਿੱਤਾ ਤਾਂ ਫਿਰਨ ਦਾ ਵਾਚਕ ਆ ਗਿਆ, ਫਿਰਨ। ਇਸ ਕਰਕੇ ਇਹਨੂੰ ਹੱਬੇ ਭਰਮੀ ਆਵਾਜ਼ ਹੋਵੇ, ਹਵੇ ਨਾ ਬਣ ਜਾਏ, ਨਹੀਂ ਤਾਂ ਫਿਰ ਨਾਲ ਤਾਂ ਵਾਹਵਾ ਲੱਗ ਜੂ, ਪੱਬਾ ਲੋਪ ਹੋ ਜੂਗਾ, ਤੇ ਨਾਲੇ ਅਰਥ ਬਦਲੇ। ਹੱਬੇ ਇਹਨੂੰ ਪਸ ਨਹੀਂ ਕਹਿਣਾ, ਪਸ ਕਈ ਵਾਰੀ ਤਾਂ ਇੱਕ ਇੱਕ ਤੁਕ ਚ ਕਈ ਘੁੰਡੀਆਂ ਆਉਂਦੀਆਂ ਨਾ, ਇਹ ਨੋਟ ਕਰਨ ਵਾਲੀਆਂ ਨੂੰ ਤੁਹਾਡੇ। ਹੱਬੇ ਪਸ ਪਣੇਂਦੇ ਵਤਨ, ਇਹ ਸਾਰੇ ਜਿਹੜੇ ਨੇ ਪਏ ਸਵਾਹ ਛਾਣ ਦੇ ਫਿਰਨ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਮੈਨੂੰ ਕਿਸੇ ਦੀ ਕੋਈ ਮੋਸ਼ੰਦਗੀ ਨਹੀਂ, ਮੇਰੇ ਉੱਤੇ ਬਲ ਨਹੀਂ ਪਾ ਸਕਦੇ। ਸੰਸੇ ਆਤਮਕ ਬਿਰਤੀ ਮਾਇਆ ਸੱਸ, ਸੰਸੇ ਆਤਮਕ ਬਿਰਤੀ ਸੱਸ ਅਵਿਦਿਆ ਰੂਪੀ ਸੱਸ, ਦੇਹ ਅਧਿਆਸ ਰੂਪੀ ਸਹੁਰਾ ਜਾਂ ਅਗਿਆਨ ਰੂਪੀ ਸਹੁਰਾ, ਧਰਮਰਾਜ ਰੂਪੀ ਜੇਠ, ਤੇ ਇਹ ਸਾਰੇ ਦੁਨੀਆਂ ਦੇ ਔਗਣਾਂ ਰੂਪੀ ਖਾਕ ਛਾਣਦੇ ਫਿਰਨ, ਤੇ ਕਿੱਥੋਂ ਸਾਨੂੰ ਔਗਣ ਲੱਭਣ, ਤੇ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਸ਼ੰਦਾ, ਜਿਹਦੇ ਬਲ ਹੋ ਜਾਣਾ ਮਹਾਰਾਜ, ਤੇ ਉਹਨੂੰ ਫਿਰ ਕਿਸੇ ਪ੍ਰਕਾਰ ਦਾ ਸੰਸਾਰ ਨਹੀਂ ਰਹਿੰਦਾ ਹੈ। ਇਸ ਕਰਕੇ ਹੁਣ ਅੱਗੇ ਦੱਸਣਦੇ ਹਨ, ਹਾਂਜੀ ਬੋਲੋਗੇ
ਪੌੜੀ
ਅੱਗੇ ਸਾਧ ਸਿੰਘ ਜੀ, ਹੁਣ ਪੌੜੀ ਹੈ। ਹੁਣ ਦੇਖੋ ਜਿਹੜੀ ਪੂਰਾ ਰਸ ਲੈ ਕੇ ਕਥਾ ਦਾ ਭਾਵ ਹੈ ਨਾ, ਹੁਣ ਦੋ ਸ਼ਬਦ ਹੋਏ ਹੈ, ਇੱਕ ਸਲੋਕ ਹੈ, ਇੱਕ ਮਹਲਾ ਹੈ। ਸਮਾਂ ਨੋਟ ਕਰੋ ਵੀ ਕਿੰਨਾ ਹੋ ਗਿਆ, ਤਕਰੀਬਨ ਅੱਧਾ ਘੰਟਾ ਹੋ ਗਿਆ। ਹੁਣ ਜੇ ਆਪਾਂ ਇੱਕਣ ਕਥਾ ਕਰੀਏ ਤਾਂ ਫਿਰ ਸੱਤ ਅੱਠ ਸਾਲ ਲੱਗਣਗੇ ਨਾ। ਹੁਣ ਜਦੋਂ ਇਹ ਇੱਕ ਮਜ਼ਬੂਰੀ ਹੈ ਵੀ ਸਮੇਂ ਦੇ ਅਨੁਸਾਰ, ਤਾਂ ਕਿ ਫਿਰ ਜੇ ਸਮਾਂ ਇੰਨਾ ਲੰਮਾ ਹੁੰਦਾ, ਦੱਸੋ ਕਿਹੜੇ ਵਿਦਿਆਰਥੀ 'ਚ ਸਬਰ ਹੈ ਇੰਨਾ, ਬੈਠ ਜੂ ਤੁਹਾਡੇ ਕੋਲ ਅੱਠ ਸਾਲ ਕਥਾ ਸੁਣਨ ਵਾਸਤੇ। ਇਸ ਕਰਕੇ ਵੀ ਸੰਪਰਦਾ ਦੇ ਵਿੱਚ ਕਥਾ ਚਲੰਤ ਕੀਤੀ ਜਾਂਦੀ ਹੈ, ਜਦੋਂ ਉਹ ਕਿਤੇ ਖੁੱਲ੍ਹੀ ਵਿਚਾਰ ਹੁੰਦੀ ਹੈ ਉਹਦੇ 'ਚ ਫਿਰ ਵਿਸਤਾਰ ਨਾਲ ਗੱਲ ਹੋ ਜਾਂਦੀ ਹੈ। ਇਹ ਤਾਂ ਹੈ ਸਰੋਤਿਆਂ ਵਾਸਤੇ, ਸੁਣਨ ਵਾਲਿਆਂ ਵਾਸਤੇ ਆਨੰਦ ਦੇਣ ਵਾਲੀ ਇਹ ਕਥਾ ਹੈ, ਜਿਹੜੇ ਢੰਗ ਨਾਲ ਤੁਸੀਂ ਦੋ ਸ਼ਬਦ ਸੁਣੇ। ਤੇ ਹੁਣ ਆਪਾਂ ਨਿਯਮ ਪੂਰਾ ਕਰਨ ਵਾਸਤੇ ਜਿੰਨੀ ਸੰਥਾ ਕਰਦੇ ਹਾਂ, ਕਿਉਂਕਿ ਸੰਥਿਆ ਹੋ ਰਹੀ ਹੈ ਜਿਹੜੀ ਲਗਭਗ ਸਾਲ ਵਿੱਚ, ਡੇਢ ਸਾਲ ਵਿੱਚ ਦੋ ਸਾਲਾਂ ਦੀ ਗੱਲ ਹੁੰਦੀ ਹੈ, ਵੀ ਉਹਦੇ 'ਚ ਮਹਾਂਪੁਰਖ ਪੂਰੀ ਕਰ ਦਿਆ ਕਰਦੇ ਸੀ। ਉਸ ਨਿਯਮ ਨਾਲ ਚੱਲਦੇ ਹਾਂ, ਉਹਦੇ 'ਚ ਇੱਕਣ ਰਸ ਨਹੀਂ ਆਊਗਾ। ਅੱਖਰੀ ਅਰਥ ਨਾ ਵਿਦਿਆਰਥੀਆਂ ਨੂੰ ਲਾਭ ਹੈ, ਜਿਨ੍ਹਾਂ ਨੇ ਪਾਠ ਸ਼ੁੱਧ ਕਰਨਾ ਹੈ ਉਹਨਾਂ ਨੂੰ ਲਾਭ ਹੈ, ਸਰੋਤਿਆਂ ਨੂੰ ਕਿਤੇ ਨਾ ਕਿਤੇ ਕਾਹਲ ਦੇ ਵਿੱਚੋਂ ਉਹ ਰਸ ਨਹੀਂ ਆਉਂਦਾ ਜਿਹੜਾ ਆਉਣਾ ਚਾਹੀਦਾ। ਆਓ ਅੱਗੇ ਮਹਾਰਾਜ ਸਾਹਿਬ ਜੀ ਪੌੜੀ ਉਚਾਰਨ ਕਰਦੇ ਨੇ, ਸੁਣੋ ਜੀ।
ਜਿਸ ਤੂੰ ਉੱਠਾ ਚਿੱਤ,
ਮਹਾਰਾਜ ਜੀ ਦੇ ਚਿੱਤ ਦੇ ਵਿੱਚ ਤੂੰ ਬੁੱਠਾ ਨਾਮ ਹੈ ਬਸਣ ਦਾ, ਜਿਹਦੇ ਹਿਰਦੇ ਵਿੱਚ ਮਹਾਰਾਜ ਤੂੰ ਬਸ ਗਿਆ ਹੈ।
ਤਿਸ ਦਰਦ ਨਿਵਾਰਨ,
ਉਹਨਾਂ ਦੇ ਦਰਦ ਜਿਹੜੇ ਨੇ, ਅਵਿਦਿਆ ਦਾ ਦਰਦ ਹੈ, ਪੀੜਾ ਹੈ ਅਵਿਦਿਆ ਦੀ, ਨਿਵਾਰਨ ਨਿਵਰਤ ਕਰ ਦੇਣਾ। ਦੀਨ ਦਰਦ ਦੁੱਖ ਭੰਜਣਾ, ਭੰਨ ਦੇਣਾ ਉਹਨਾਂ ਨੂੰ। ਕੜਕੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਧ। ਜਿਸ ਤੋਂ ਬੁੱਠਾ ਚਿੱਤ, ਇਹਨੂੰ ਬੁੱਠਾ ਨਹੀਂ ਕਹਿਣਾ, ਬੁੱਠਾ ਅਧਿਕ ਸਹਿਤ ਹੈ। ਜਿਹਦੇ ਚਿੱਤ ਵਿੱਚ ਤੂੰ ਵਸ ਗਿਆ ਹੈ, ਉਹਦੇ ਅੰਦਰ ਤੋਂ ਅਵਿਦਿਆ ਰੂਪੀ ਦਰਦ ਪੀੜਾ ਨੂੰ ਨਿਵਾਰਨ ਨਿਵਰਤ ਕਰ ਦਿੰਦਾ ਹੈ।
ਜਿਸ ਤੂੰ ਉੱਠਾ ਚਿੱਤ,
ਜਿਹਦੇ ਚਿੱਤ ਹਿਰਦੇ ਵਿੱਚ ਤੂੰ ਵਸ ਗਿਆ ਹੈ,
ਤਿਸ ਕਦੇ ਨਾ ਹਾਰਨ,
ਉਹ ਕਦੇ ਵੀ ਦੁਨੀਆਂ ਦੇ ਵਿੱਚ ਵੀ ਹਾਰਦਾ ਨਹੀਂ ਹੈ। ਹਰਾਉਣ ਵਾਸਤੇ ਦੁਨੀਆਂ ਆ ਜਾਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਰਾਉਣ ਵਾਸਤੇ, ਹੁਣ ਚਾਰ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ, ਕਿਹੜਾ ਜੰਗ ਹੈ ਜਿਹਦੇ ਵਿੱਚ ਹਾਰੇ? ਬਾਦਸ਼ਾਹ ਹਾਰਦਾ ਰਿਹਾ, ਦਿੱਲੀ ਦਾ ਤਖ਼ਤ ਹਾਰਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਜੰਗ ਕੀਤੇ, ਸਾਰਿਆਂ 'ਚ ਫਤਿਹ ਪ੍ਰਾਪਤ ਕੀਤੀ, ਸੱਚਾਈ ਹੈ। ਇਸ ਕਰਕੇ, ਕਿਉਂਕਿ ਜਿਹੜੇ ਸਿੰਘ ਸਿਪਾਹੀ ਸਨ ਉਹ ਵਾਹਿਗੁਰੂ 'ਤੇ ਭਰੋਸਾ ਰੱਖਦੇ ਸੀ। ਜਿਸ ਤੋਂ ਬੁੱਠਾ ਚਿੱਤ, ਜਿਹਦੇ ਹਿਰਦੇ ਤੋਂ ਵਸ ਗਿਆ, ਉਹ ਤਾਂ ਫਿਰ ਨਿਸ਼ਚੈ ਕਰ ਆਪਣੀ ਜੀਤ ਕਰੂੰ, ਨਿਸ਼ਚੈ ਹੈ ਉਹਨੇ ਕਦੇ ਵੀ ਹਾਰਨਾ ਨਹੀਂ ਹੈ। ਨਾਨਕ ਕਉ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ। ਗੁਰਮੁਖ ਸਦਾ ਹੀ ਜਿੱਤਦੇ ਆ। ਇਸ ਕਰਕੇ ਜਿਸ ਦੈ ਹੋਵੇ ਬਲ, ਸੋ ਕਦੇ ਨਾ ਹਾਰਦਾ, ਉਹ ਕਦੇ ਵੀ ਨਹੀਂ ਹਾਰਦਾ ਜਿਹਦੇ ਬਲ ਵਾਹਿਗੁਰੂ ਹੋ ਜਾਵੇ। ਇਸ ਕਰਕੇ ਪਾਂਡਵਾਂ ਦੇ ਬਲ ਹੋਇਆ ਸੀ ਤਾਂ ਫਿਰ ਕਿੰਨਾ ਫਰਕ ਸੀ, ਉਹਨਾਂ ਕੋਲ ਸੱਤ ਖੂਣੀਆਂ ਸੀ, ਉਹਨਾਂ ਦੇ ਕੋਲ 11 ਸੀ, ਤੇ ਹਾਰੇ ਕੌਣ? ਕਹਿ ਰਹੋ ਹਾਰੇ, ਤੋ ਇਸ ਕਰਕੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹਦੇ ਵੱਲ ਤੋਂ ਹੋ ਜਾਂਦਾ ਉਹ ਕਦੇ ਹਾਰਦਾ ਨਹੀਂ ਹੈ, ਜਿਹਦੇ ਹਿਰਦੇ ਤੋਂ ਬਸ ਜਾਂਦਾ ਹੈ ਉਹ ਕਦੇ ਕਾਮ ਕਰੋ ਆਦਿਕ ਇਹਨਾਂ ਦੁਸ਼ਮਣਾਂ ਤੋਂ ਵੀ ਨਹੀਂ ਹਾਰਦਾ ਹੈ। ਤੇ ਬੋਲੋ ਜੀ,
ਤਿਸ ਕਦੇ ਨਾ ਹਾਰਨ,
ਉਹ ਦੁਨੀਆਂ ਵਿੱਚ ਹਾਰਦਾ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹੰਕਾਰ ਜਾਂ ਜਮਦੂਤ ਹੈ, ਅਗਿਆਨ ਹੈ, ਇਹ ਸਾਰੇ ਦੁਸ਼ਮਣ ਹੀ ਹਨ ਸਾਰੇ। ਇਹਨਾਂ ਦੇ ਅੱਗੇ ਕਦੇ ਹਾਰਦਾ ਨਹੀਂ, ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ।
ਜਿਸ ਮਿਲਿਆ ਪੂਰਾ ਗੁਰੂ,
ਜਿਨ੍ਹਾਂ ਨੂੰ ਪੂਰਨ ਗੁਰੂ ਬ੍ਰਹਮ ਨਿਸ਼ਟੀ ਬ੍ਰਹਮ ਸਰੋਤੀ ਪ੍ਰਾਪਤ ਹੋਇਆ ਹੈ,
ਸੋ ਸਰ ਪਰ ਤਾਰਨੋ,
ਉਸ ਨੂੰ ਭਾਈ ਸਤਿਗੁਰੂ ਸਰ ਪਰ ਜਰੂਰ ਬਰ ਜਰੂਰ ਤਾਰ ਦਿੰਦੇ ਹੈ। ਨਿਸ਼ਚੇ ਕਰਕੇ ਸੰਸਾਰ ਸਮੁੰਦਰ ਤੋਂ ਤਾਰਨੋ ਤਾਰਨਾ ਕਰੇਗਾ, ਗੁਰੂ ਸਾਹਿਬ ਕਿਰਪਾ ਕਰਨਗੇ।
ਜਿਸ ਨੂੰ ਲਾਏ ਸੱਚ,
ਜਿਹਨੂੰ ਤੂੰ ਸੱਚੇ ਪਾਤਸ਼ਾਹ ਤੂੰ ਸੱਚ ਲਾ ਦਿੰਦੇ। ਸੱਚਾ ਕੌਣ ਹੈ? ਪਰਮੇਸ਼ਵਰ ਦਾ ਨਾਮ ਹੈ। ਸੱਚੇ ਨਾਮ ਜਪਣ ਦੇ ਵਿੱਚ ਲਾਏ ਲਾਉਂਦਾ ਹੈ, ਤੇ ਜਿਸ ਨੂੰ ਗੁਰੂ ਸਾਹਿਬ ਜੀ ਸੱਚੇ ਨਾਮ ਜਪਣ ਦੇ ਵਿੱਚ ਲਾ ਦਿੰਦੇ ਹੈ ਸਿੱਖ ਨੂੰ,
ਤਿਸ ਸੱਚ ਸੰਭਾਲਣ,
ਉਹ ਪੁਰਖ ਨੇ ਹੀ ਸੱਚੇ ਨਾਮ ਨੂੰ ਸੰਭਾਲਣਾ। ਦੂਜਿਆਂ ਝੂਠਿਆਂ ਨੇ ਕੀ ਸੰਭਾਲਣਾ ਭਾਈ? ਝੂਠਿਆਂ ਦੇ ਵੱਸ ਦੀ ਬਾਤ ਨਹੀਂ ਹੈ, ਉਹੀ ਸੰਭਾਲਣਗੇ।
ਜਿਸ ਆਇਆ ਹੱਥ ਨਿਧਾਨ,
ਤੇ ਜਿਹਦੇ ਹੱਥ ਖਜ਼ਾਨਾ ਆ ਜਾਏ, ਅੰਤਸ਼ ਕਰਨ ਰੂਪੀ ਹੱਥ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਨਿਧਾਨ ਖਜ਼ਾਨਾ ਆ ਜਾਵੇ,
ਸੋ ਰਹਿਆ ਪਾਲਣ,
ਉਹ ਫਿਰ ਭਾਲੂਗਾ ਕਿਉਂ? ਤਾਂ ਹੱਥ ਤਾਂ ਆ ਗਿਆ, ਜਿਹੜੀ ਚੀਜ਼ ਲੱਭਣੀ ਸੀ ਰਹਿ ਗਿਆ ਪਾਲਣ ਤੋਂ। ਮੈਕੀ ਪਦਾਰਥਾਂ ਨੂੰ ਖੋਜਣ ਵੱਲੋਂ ਰਹਿ ਜਾਂਦਾ ਹੈ।
ਜਿਸ ਨੂੰ ਇੱਕੋ ਰੰਗ,
ਜਿਸ ਨੂੰ ਇੱਕੋ ਪਰਮੇਸ਼ਰ ਦੀ ਪ੍ਰਾਪਤੀ ਦਾ ਰੰਗ ਪ੍ਰੇਮ ਲੱਗਿਆ ਹੈ, ਜਾਂ ਫਿਰ ਰੰਗ ਆਨੰਦ ਪ੍ਰਾਪਤ ਹੋਇਆ ਹੈ,
ਭਗਤ ਸੋ ਜਾਣਨ,
ਉਸ ਨੂੰ ਅਸਲੀ ਭਗਤ ਜਾਣਨ, ਜਾਣਨਾ ਕਰੋ। ਤੇ ਇਸ ਕਰਕੇ ਉਹ ਫਿਰ ਜਿਸ ਨੂੰ ਇੱਕੋ ਰੰਗ, ਇਹਦੇ ਵਿੱਚ ਹੈ ਰਹਿਣ ਦਿਨਸ ਰਹਿ ਇੱਕ ਰੰਗਾ, ਇੱਕੋ ਹੀ ਰੰਗ ਜਿਹੜਾ ਉਤਰੀ ਨਾ, ਉਹ ਗੂੜਾ ਰੰਗ ਨਾਮ ਦਾ ਰੰਗ ਹੈ ਜਿਹੜਾ ਕਦੇ ਲਹਿੰਦਾ ਨਹੀਂ। ਫਿਰ ਇਸ ਪ੍ਰਕਾਰ ਦੱਸਿਆ ਹੈ,
ਉਹ ਸਭਨਾ ਕੀ ਰੇਣ,
ਤੇ ਤੂੰ ਭਾਈ ਇਹ ਸਮਝ ਲੈ ਵੀ ਜਿਹਦੇ ਨਾਮ ਕਿਣਕਾ ਹਿਰਦੇ ਚ ਵਸ ਗਿਆ ਉਹਦੇ ਅੰਦਰ ਹੈਂਕੜ ਨਹੀਂ ਰਹਿੰਦੀ, ਨਿਮਰਤਾ ਆ ਜਾਂਦੀ ਹੈ। ਉਹ ਤਾਂ ਸਾਰਿਆਂ ਦੇ ਚਰਨਾਂ ਦੀ ਰੇਣ ਧੂੜ ਬਣਿਆ ਰਹਿੰਦਾ ਹੈ। ਇਹ ਮੈਂ ਜੀ ਨਿਮਾਣਾ ਨਿਤਾਣਾ ਸਭਨਾ ਦੀ, ਹੋ ਸਭਨਾ ਕੀ ਰੇਣ ਕਾ, ਤਾਂ ਆਓ ਹਮਾਰੇ ਪਾਸ, ਉਹਦੇ ਚ ਇੰਨੀ ਨਿਮਰਤਾ ਹੋ ਜਾਂਦੀ ਹੈ।
ਬਿਰਹੀ ਚਾਰਨੋ,
ਜੋ ਪਰਮੇਸ਼ਰ ਦੇ ਚਾਰਨੋ ਚਰਨਾਂ ਦਾ ਬਿਰਹੀ ਪ੍ਰੇਮੀ ਹੈ, ਜੋ ਪ੍ਰੇਮ ਦੇ ਆਚਰਨ ਵਾਲਾ ਹੈ, ਭਾਵ ਜੋ ਪ੍ਰੇਮ ਭਰੇ ਤੇ ਇਹਨਾਂ ਕਰਮਾਂ ਨੂੰ ਕਰਨ ਵਾਲਾ ਹੈ, ਤੇ ਇਸ ਕਰਕੇ ਪ੍ਰੇਮ ਦੇ ਸਹਿਤ ਭਗਤੀ ਰੂਪੀ ਕਰਮ ਨੂੰ ਕਰਨ ਵਾਲਾ ਹੈ, ਉਹਦੇ ਲਈ ਦੱਸਦੇ ਨੇ।
ਸਭ ਤੇਰੇ ਚੋਜ ਵਿਲਾਣ,
ਇਹ ਪਰਮੇਸ਼ਰ ਤੇਰੇ ਸਭ ਸਾਰੇ ਚੋਜ ਕੌਤਕ ਵਿਡਾਣ, ਅਸਚਰਜ ਰੂਪ ਨੇ, ਅਸਚਰਜ ਰੂਪ ਹੈ ਤੂੰ, ਤੇਰੇ ਕੌਤਕ ਵੀ ਅਸਚਰਜ ਰੂਪ ਹਨ।
ਸਭ ਤੇਰਾ ਕਾਰਨ,
ਸਭ ਸਾਰਾ ਪ੍ਰਪੰਚ ਤੇਰਾ ਹੀ ਕਾਰਨ ਕਾਰਨ ਰੂਪ ਹੈ, ਜਾਂ ਫਿਰ ਇਹ ਕਾਰਜ ਰੂਪ ਹੈ, ਤੂੰ ਆਪ ਮਾਰੇ ਕਰਨ ਕਾਰਨ ਸਮਰੱਥ ਰੂਪ ਹੈ।
ਸਲੋਕ ਮਹੱਲਾ ਪੰਜਵਾਂ,
ਸਲੋਕ ਪੰਜਵੇਂ ਪਾਤਸ਼ਾਹ ਦਾ ਹੈ ਅੱਗੇ ਮਹਾਰਾਜ ਸਾਹਿਬ ਜੀ। ਇਹਦੇ ਵਿੱਚ ਬੜੀ ਭਾਰੀ ਸਿੱਖਿਆ ਹੈ, ਇਹਦੇ ਚ ਰੂਪ ਕਲੰਕਾਰ ਹੈ। ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਹੁਤ ਰੂਪ ਕਲੰਕਾਰ ਵਰਤੇ, ਸਾਰੇ ਗੁਰੂ ਸਾਹਿਬਾਨ ਨੇ ਵਰਤੇ ਹੈ। ਜਦੋਂ ਆਨੰਦ ਕਾਰਜ ਹੁੰਦੇ ਹੈ, ਲੜਕੀ ਤੇ ਲੜਕੇ ਦੇ ਲਈ ਕੁਝ ਸਿੱਖਿਆ ਗੁਰਬਾਣੀ ਦੇ ਵਿੱਚ ਹੈ, ਔਰ ਇਸ ਦੀ ਵਿਆਖਿਆ ਕਰਨ ਵਾਲੇ ਜਿਹੜੇ ਨੇ ਉਹ ਸਵਾਰਥੀ ਹੋ ਗਏ, ਖੁੱਲ੍ਹ ਕੇ ਗੱਲ ਕਰਦੇ ਨਹੀਂ। ਦੂਸਰਾ ਆਨੰਦ ਕਾਰਜ ਕਰਾਉਣ ਵਾਲੇ ਇੰਨੇ ਕਾਲੇ ਨੇ, ਉਹ ਕਹਿਣਗੇ ਭਾਈ ਸਾਹਿਬ ਜੀ ਦੇਖ ਤੂੰ ਸਾਡੇ ਲਿਹਾਜ਼ ਵਾਲਿਆਂ ਵੀ ਜਿਹੜੇ ਜਲਦੀ ਦੇ ਕੇ ਕੰਮ ਨਿਬੇੜਦੇ, ਉਹ ਇੰਨੀ ਜਲਦੀ ਕੰਮ ਨਿਬੇੜਦਾ ਵੀ ਵਿਆਹ ਪਿੱਛੋਂ ਹੁੰਦਾ, ਡਿਵੋਰਸ ਪਹਿਲਾਂ ਹੀ ਹੋ ਜਾਂਦਾ, ਕੰਮ ਛੇਤੀ ਨਿਬੜਿਆ ਨਾ। ਪਹਿਲੀ ਤਾਂ ਗੱਲ ਹੈ ਵੀ ਵਿਆਹ ਤੋਂ ਪਹਿਲਾਂ ਲੜਕੇ ਲੜਕੀ ਨੂੰ ਜੋ ਸਿੱਖਿਆ ਮਿਲਣੀ ਚਾਹੀਦੀ ਸੀ ਅੱਜ ਸਮਾਜ ਵਿੱਚ ਖਤਮ ਹੋ ਗਈ। ਉਹ ਗੁਰੂ ਗ੍ਰੰਥ ਸਾਹਿਬ 'ਚ ਸੀ। ਨੌਜਵਾਨ ਪੀੜ੍ਹੀ ਕਿੰਨੀ ਕਥਾ ਸੁਣਦੀ ਹੈ, ਲੋੜ ਹੀ ਨਹੀਂ ਉਹਨਾਂ ਨੂੰ।
ਫਿਲਮਾਂ ਦੇ ਵਿੱਚੋਂ ਟੈਲੀਵਿਜ਼ਨਾਂ ਦੇ ਵਿੱਚੋਂ ਇਹ ਸਿੱਖਿਆ ਮਿਲਣੀ ਨਹੀਂ, ਨਾਵਲਾਂ 'ਚ ਤਾਂ ਮਿਲਣੀ ਨਹੀਂ ਇਹ ਸਿੱਖਿਆ, ਜਿੱਥੇ ਮਿਲਣੀ ਆ ਉੱਥੇ ਜਾਂਦੇ ਨਹੀਂ, ਫਿਰ ਕੀ ਹੋਊਗਾ, ਇਹ ਕੁਛ ਹੋਊਗਾ ਜਿਹੜਾ ਹੋ ਰਿਹਾ। ਇਹਦੇ ਵਿੱਚ ਸਿੱਖਿਆ ਹੈ ਦੋਨਾਂ ਪਾਸਿਆਂ ਦੀ, ਅਤੇ ਆਨੰਦ ਕਾਰਜਾਂ ਦੇ ਵੇਲੇ ਔਰਤ ਇੱਕ ਪਰਣ ਕਰਦੀ ਹੈ। ਇਸਲਾਮ ਦੇ ਵਿੱਚ ਅੱਜ ਵੀ ਇਸ ਤਰ੍ਹਾਂ ਦੇ ਪਰਣ ਕਰਾਏ ਜਾਂਦੇ ਨਿਕਾਹ ਦੇ ਵੇਲੇ, ਔਰ ਉਹਨੂੰ ਕਿਹਾ ਜਾਂਦਾ ਹੈ, ਬੰਦੇ ਨੂੰ ਵੀ ਕਿਹਾ ਜਾਂਦਾ, ਔਰਤ ਨੂੰ ਵੀ ਕਿਹਾ ਜਾਂਦਾ ਹੈ, ਵੀ ਕਿਉਂਕਿ ਉਹ ਬੁਰਕੇ ਪਾਏ ਹੁੰਦੇ ਨੇ, ਪਰਦੇ 'ਚ ਹੁੰਦੇ ਨੇ, ਵੀ ਅੰਨਾ ਚਾਹੇ ਕਾਣਾ ਚਾਹੇ ਲੂਲਾ ਚਾਹੇ ਲੰਗੜਾ ਤੈਨੂੰ ਪ੍ਰਵਾਨ ਹੈ? ਉਹ ਕਹਿੰਦੀ ਹਾਂ ਮੈਨੂੰ ਪ੍ਰਵਾਨ, ਜਿਹਾ ਜਿਹਾ ਵੀ ਹੈਗਾ ਮੈਨੂੰ ਪ੍ਰਵਾਨ। ਉਹਨੂੰ ਪੁੱਛਿਆ ਜਾਂਦਾ ਵੀ ਚਾਹੇ ਕਾਣੀ ਹੋਵੇ ਲੰਗੜੀ ਹੋਵੇ ਤੈਨੂੰ ਪ੍ਰਵਾਨ ਹੈ ਔਰਤ? ਉਹ ਕਹਿੰਦਾ ਹਾਂ ਕਬੂਲ ਹੈ, ਉੱਥੇ ਕਬੂਲ ਸ਼ਬਦ ਵਰਦੇ। ਫਿਰ ਉਹ ਕਾਜੀ ਨਿਕਾਹ ਕਰਦਾ। ਸਾਡੇ ਧਰਮ ਦੇ ਵਿੱਚ ਐਸਾ ਹੈ ਕਿ ਔਰਤ ਇਹ ਪਰਣ ਕਰਦੀ ਹੈ, ਪਹਿਲਾਂ ਇਹ ਬਾਹਜ ਭਾਵ ਦੇ ਵਿੱਚ ਸਮਝੋ, ਕਿਉਂਕਿ ਅਲੰਕਾਰ ਹੈ ਵੀ ਜਿਸ ਪ੍ਰਕਾਰ ਔਰਤ ਵੱਲੋਂ ਜਿਹੜਾ ਪਰਣ ਹੈ ਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਨੇ, ਸੁਣੋ ਜੀ।
ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਹਜਾਈ।
ਔਰਤ ਕਹਿੰਦੀ ਹੈ ਹੇ ਪਤੀ ਮੈਂ ਪਰਣ ਕਰਦੀ ਹਾਂ ਕਿ ਅੱਜ ਤੋਂ ਬਾਅਦ ਮੈਂ ਤੇਰੀ ਕਦੇ ਨਿੰਦਾ ਨਹੀਂ ਕਰਾਂਗੀ, ਮੇਰਾ ਪਤੀ ਮਾੜਾ ਕਿਸੇ ਨੂੰ ਨਹੀਂ ਕਹਾਂਗੀ, ਮੈਂ ਤੇਰੇ ਔਗਣ ਨਹੀਂ ਕਦੇ ਵੀ ਬੋਲਾਂਗੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੇ ਪਿਰ ਬਹੁ ਕਰ ਹੰਡਣਾ ਸਤ ਰੱਖੇ ਨਾਰੇ। ਤੂੰ ਆਪਣਾ ਧਰਮ ਦੇਖ, ਪਤੀ ਕੀ ਕਰਦਾ ਇਹਨੂੰ ਛੋੜ ਦੇ, ਤੂੰ ਆਪਣੇ ਧਰਮ ਦੀ ਪਾਲਣਾ ਕਰ। ਲੇਖਾ ਤੂੰ ਜਦੋਂ ਦੇਣ ਜਾਣਾ ਤੇਰੇ ਨਾਲ ਪਤੀ ਨਹੀਂ ਹੋਣਾ, ਜਦੋਂ ਪਤੀ ਨੇ ਲੇਖਾ ਦੇਣਾ ਤਾਂ ਪਤਨੀ ਨਹੀਂ ਹੋਣੀ ਨਾਲ, ਤੂੰ ਆਪਣੀ ਗੱਲ ਕਰ। ਗੁਰੂ ਸਾਹਿਬ ਜੀ ਕਹਿੰਦੇ ਤੇਰਾ ਧਰਮ ਕੀ ਕਹਿੰਦਾ, ਤੂੰ ਪਤੀ ਦੀ ਔਗਣ ਨਾ ਫੋੜ, ਉਹਦੀ ਨਿੰਦਿਆ ਨਹੀਂ ਕਰਨੀ। ਉਹ ਕਹਿੰਦੀ ਮੈਂ ਅੱਜ ਤੋਂ ਬਾਅਦ ਤੇਰੀ ਕਦੇ ਨਿੰਦਿਆ ਨਹੀਂ ਕਰੂੰਗੀ, ਔਰ ਤੇਰੀ ਜੋ ਕੋਈ ਮੇਰੇ ਕੋਲ ਨਿੰਦਿਆ ਕਰੂੰ ਮੈਂ ਸੁਣੂ ਵੀ ਨਹੀਂ। ਦੂਸਰੀ ਬਾਤ, ਆਪਣੀ ਕਦੇ ਉਸਤਤ ਨਹੀਂ ਕਰੂੰਗੀ, ਇਹ ਮੇਰਾ ਪਰਣ ਹੈ, ਆਪਣੇ ਗੁਣਾਂ ਦੀ ਉਸਤਤ ਨਹੀਂ ਕਰੂੰ। ਇਹ ਵੀ ਪਰਣ ਹੈ, ਮੈਂ ਪਤੀ ਤੋਂ ਵੱਧ ਕਿਸੇ ਦੂਸਰੇ ਮਰਦ ਦੀ ਉਸਤਤ ਨਹੀਂ ਕਰਾਂਗੀ, ਵੀ ਮੇਰੇ ਪਤੀ ਨਾਲ ਤਾਂ ਜੀ ਫਲਾਣੇ ਦਾ ਪਤੀ ਚੰਗਾ, ਮੇਰਾ ਪਰਣ ਰਿਹਾ ਹੈ। ਔਰ ਇਹਦੇ ਨਾਲ ਮੈਂ ਅੱਗੇ ਦੱਸਦੀ ਹੈ ਕਿ ਮੈਂ ਹੱਬ ਵੰਝਾਈ, ਤੇ ਹੱਬ ਸਾਰੀ ਵੰਝਾਈ, ਇਹ ਗੱਲ ਮੈਂ ਗਵਾ ਦਿੱਤੀ, ਜਾਣੀ ਮੈਂ ਤੈਨੂੰ ਸਮਰਪਿਤ ਹਾਂ। ਤਨ ਮਨ ਦੇ ਨਾ ਅੰਤਰ ਰੱਖ, ਮੈਂ ਤੈਨੂੰ ਤਨ ਵੀ ਦਿੱਤਾ ਅੱਜ ਤੋਂ ਬਾਅਦ, ਮੈਂ ਤੈਨੂੰ ਮਨ ਵੀ ਦਿੱਤਾ ਅੱਜ ਤੋਂ ਬਾਅਦ, ਮੇਰੇ ਤਨ ਨੂੰ ਵੀ ਤੂੰ ਹੰਡਾ ਤੇ ਮੇਰਾ ਮਨ ਵੀ ਤੇਰਾ ਹੋਇਆ, ਏਕ ਜੋਤ ਦੋਈ ਮੂਰਤੀ ਤਨ ਫਿਰ ਕਈ ਹੈ ਸੋਏ। ਕਿੱਧਰ ਗਈ ਸਿੱਖਿਆ ਇਹ? ਮੈਂ ਹੱਬ ਵੰਝਾਈ, ਮੈਂ ਇਹ ਸਭ ਕੁਛ ਜਿਹੜਾ ਸੀ ਵੰਝਾਈ ਗੁਆ ਦਿੱਤਾ, ਵੰਝਾਈ ਨਾ ਗੁਮਾਉਣ ਦਾ ਹੁੰਦਾ, ਮੈਂ ਛੱਡ ਦਿੱਤਾ ਸਭ ਕੁਛ, ਅੱਜ ਮੈਂ ਪਰਣ ਕਰਦੀ ਹਾਂ।
ਛੋੜਿਆ ਹੱਬ ਕਿਜ ਤਿਆਗੀ।
ਮੈਂ ਸਭ ਕੁਛ ਛੱਡ ਦਿੱਤਾ, ਜਿੱਥੇ ਮੈਂ ਪੇਕਾ ਕਰ ਛੱਡਿਆ, ਜਿੱਥੇ ਮਾਂ ਬਾਪ ਛੱਡੇ ਨੇ ਅੱਜ, ਉੱਥੇ ਮੈਂ ਆਪਣੀਆਂ ਇਹੋ ਜਿਹੇ ਖਿਆਲ ਜਿਹੜੇ ਸੀ, ਜਿੱਥੇ ਮੈਂ ਪਲੀ, ਜਿੱਥੇ ਵੱਡੀ ਹੋਈ, ਮੈਂ ਆਪਣੀਆਂ ਸਾਰੀਆਂ ਆਦਤਾਂ, ਮੈਂ ਸਾਰੇ ਆਪਣੇ ਭਾਵ, ਸਖੀਆਂ ਸਹੇਲੀਆਂ ਦਾ ਪਿਆਰ, ਭੈਣ ਭਰਾਵਾਂ ਦਾ ਪਿਆਰ, ਉਹ ਵੀ ਮੈਂ ਤਿਆਗ ਦਿੱਤਾ ਅੱਜ, ਤੇਰੇ ਵਾਸਤੇ ਤਿਆਗਿਆ। ਮੈਂ ਸੰਸਾਰ ਛੱਡ ਦਿੱਤਾ ਤੇਰੇ ਵਾਸਤੇ।
ਹੱਬੇ ਸਾਕ ਕੂੜਾ ਵੀ ਡਿੱਠੇ।
ਮੈਂ ਅੱਜ ਤੋਂ ਸਾਰੇ ਜਿਹੜੇ ਸਾਕ ਸੀ ਮੇਰੇ, ਜਿਹਦੇ ਚ ਮੇਰੀ ਮਾਂ ਜੀ ਦੀ ਕੁੱਖ ਵਿੱਚ ਪਲੀ, ਮੇਰਾ ਪਿਓ ਜੀ ਦੇ ਆਂਗਨ ਵਿੱਚ ਪਲੀ, ਤੇ ਜਿਹਦਾ ਲਾਡ ਪਿਆਰ ਮੈਂ ਮਾਣਦੀ ਰਹੀ, ਮੇਰੇ ਭੈਣ ਭਰਾ ਜਿਨ੍ਹਾਂ ਦੇ ਚ ਮੈਂ ਰਹੀ, ਮੇਰੇ ਚਾਚੇ ਤਾਏ, ਮੇਰਾ ਸਾਰਾ ਪਰਿਵਾਰ, ਮੇਰਾ ਨਾਨਕਾ ਪਰਿਵਾਰ, ਇਹ ਸਾਰੇ ਸਾਕ ਜਿੰਨੇ ਨੇ ਅੱਜ ਮੈਂ ਦੇਖ ਲਿਆ, ਤੇਰੇ ਮੁਕਾਬਲੇ 'ਚ ਤਾਂ ਝੂਠੇ ਨੇ। ਕੂੜਾਵੇ ਝੂਠੇ ਕਿਉਂ ਨੇ? ਜੇ ਸੱਚੇ ਹੁੰਦੇ ਸਾਰੀ ਜ਼ਿੰਦਗੀ ਨਿਭਦੇ, ਤੇ ਅੱਜ ਮੈਂ ਇਹਨਾਂ ਨੂੰ ਛੱਡਦੀ ਕਿਉਂ? ਝੂਠ ਨੂੰ ਛੱਡਿਆ ਜਾਂਦਾ, ਇਸ ਲਈ ਮੈਂ ਇਹਨਾਂ ਨੂੰ ਛੱਡ ਰਹੀ ਹਾਂ। ਇਹਦਾ ਮਤਲਬ ਤੂੰ ਸੱਚ ਰੂਪ ਦੇ ਵਿੱਚ ਮੈਨੂੰ ਪਤੀ ਰੂਪ 'ਚ ਮਿਲਿਆ, ਇਸ ਕਰਕੇ
ਤੋ ਪੱਲੇ ਤੇਰੇ ਲਾਗੀ।
ਇਹਨਾਂ ਨੂੰ ਸਭ ਕੁਝ ਛੱਡ ਕੇ ਤਾਂ ਫਿਰ ਮੈਂ ਤੇਰੇ ਪੱਲੇ ਲੱਗੀ ਹਾਂ। ਬੂਟਾ ਹੈ, ਛੋਟਾ ਜਿਹਾ ਨਿੱਕਾ ਜਿਹਾ ਪੌਦਾ ਹੈ, ਜਿੱਥੇ ਉਹਨੇ ਜਨਮ ਲਿਆ ਉਹਨੂੰ ਅੱਜ ਮੈਂ ਝੋਨੇ ਲੱਗ ਰਹੇ ਨੇ, ਚਲੋ ਹੁਣ ਤਾਂ ਲੱਗ ਲਓਗੇ, ਥੋੜੇ ਬਹੁਤ ਰਹਿੰਦੇ ਹੋਣਗੇ, ਤੇ ਇਹਦੀ ਪੌਦ ਤਿਆਰ ਹੁੰਦੀ ਹੈ, ਪਨੀਰੀ ਨਰਸਰੀ ਦੇ ਵਿੱਚ ਪੌਦੇ ਤਿਆਰ ਹੁੰਦੇ ਨੇ, ਫਲਾਂ ਵਾਲੇ, ਜੇ ਉੱਥੇ ਹੀ ਖੜੇ ਰਹਿਣ ਉਹਦਾ ਕੁਛ ਨਹੀਂ ਬਣਦਾ, ਉਹਨਾਂ ਨੂੰ ਉੱਥੋਂ ਪੁੱਟ ਕੇ ਦੂਏ ਪਾਸੇ ਲਾਇਆ ਜਾਂਦਾ। ਪੌਦਾ ਉਸ ਵੇਲੇ ਪੁੱਟਣ ਵੇਲੇ ਕਹਿੰਦਾ ਮੈਂ ਭਾਵੇਂ ਆਪਣੇ ਪਰਿਵਾਰ ਦੇ ਵਿੱਚੋਂ ਵਿਛੜਨ ਲੱਗਾਂ ਪਰ ਮੈਂ ਸਬਰ ਕਰਦਾ ਹਾਂ, ਐ ਪੁੱਟਣ ਵਾਲਿਆ ਜੇ ਮੈਨੂੰ ਹੋਰ ਥਾਂ ਤੇ ਲਿਜਾ ਕੇ ਜੜਨ ਲੱਗਿਆ ਤਾਂ ਫਿਰ ਮੇਰਾ ਜੀਵਨ ਸਫਲਾ ਹੋ ਜਾਏ। ਉਹ ਕਹਿੰਦਾ ਤੂੰ ਇਸ ਗੱਲ ਦੀ ਚਿੰਤਾ ਨਾ ਕਰ, ਉਹਨੂੰ ਪੁੱਟ ਕੇ ਦੂਏ ਪਾਸੇ ਲਾਉਂਦਾ ਤੇ ਉਹ ਬਿਰਸ਼ ਬਣ ਜਾਂਦਾ ਤੇ ਫਲ ਦਿੰਦਾ, ਉੱਥੇ ਤਾਂ ਫਲ ਹੀ ਨਹੀਂ ਲੱਗ ਸਕਦਾ। ਪੌਦੇ ਨੂੰ ਆਪਣਾ ਪਰਿਵਾਰ ਛੱਡਣਾ ਪਿਆ। ਇਸੇ ਤਰ੍ਹਾਂ ਔਰਤ ਕਹਿੰਦੀ ਹੈ ਮੈਂ ਆਪਣਾ ਪਰਿਵਾਰ ਛੱਡਿਆ, ਛੱਡ ਕੇ ਫਿਰ ਮੈਂ ਤੋ, ਮੈਂ ਦੁਬਾਰੇ ਬੋਲਦੀ ਤੋ ਪੱਲੇ,
ਤੋ ਪੱਲੇ ਤੱਡ ਲਾਗੀ,
ਤੇ ਹੁਣ ਤੂੰ ਮੈਨੂੰ ਪੱਲਾ ਫੜਾਇਆ ਆਪਣਾ ਤੇ ਮੈਂ ਫੜ ਲਿਆ, ਇਹਦਾ ਮਤਲਬ ਮੈਂ ਤੇਰੇ ਲੜ ਲੱਗ ਗਈ ਹਾਂ। ਲੜਦਾ ਅਰਥ ਹੈ ਆਸਰਾ, ਉਹ ਬਸਤਰ ਦੀ ਬਾਤ ਨਹੀਂ ਹੈ, ਸਹਾਰਾ, ਮੈਂ ਤੇਰਾ ਪੱਲਾ ਫੜ ਲਿਆ ਯਾਨੀ ਤੇਰਾ ਸਹਾਰਾ ਫੜ ਲਿਆ ਤੇ ਤੂੰ ਹੁਣ ਮੇਰਾ ਸਹਾਰਾ ਬਣਿਆ ਰਹੀ ਤੇ ਕਦੇ ਮੈਨੂੰ ਬੇਗੁਨਾਹ ਨੂੰ ਛੱਡੀ ਨਾ। ਇਸ ਕਰਕੇ ਇਹ ਹੁਣ ਤੂੰ ਆਪਣੇ ਧਰਮ ਦੀ ਪਾਲਣਾ ਕਰੀ ਤੇ ਮੈਂ ਆਪਣੇ ਧਰਮ ਦੀ ਪਾਲਣਾ ਕਰੂੰ। ਐਸਾ ਫਰਮਾਨ ਕੀਤਾ ਕਿ ਉਸ ਵੇਲੇ ਲੜਕੀ ਦਾ ਜਿਹੜਾ ਇਹ ਭਾਵ ਹੈ ਇਹਨੂੰ ਹੋਰ ਥਾਂ ਇੱਕ ਜਗ੍ਹਾ ਐਸਾ ਕਿਹਾ ਜੇਕਰ ਗਹਿ ਪਿਆਰੜੇ ਤੁਦ ਨਾ ਛੋਡਾਂ ਮੂਲ, ਮੇਰੇ ਬਾਪ ਨੇ ਤੇਰਾ ਲੜ ਫੜਾਇਆ ਤੇ ਮੈਂ ਛੱਡਾਂਗੀ ਨਹੀਂ, ਮੈਂ ਤੇਰੇ ਘਰ ਨੂੰ ਸਰੀਰ ਛੱਡਣ ਤੱਕ, ਸਰੀਰ ਛੱਡਿਆ ਜਾਏਗਾ ਲੇਕਿਨ ਤੇਰੇ ਘਰ ਨੂੰ ਨਹੀਂ ਛੱਡਾਂਗੀ। ਸਾਡੇ ਸਮਾਜ ਵਿੱਚ ਇੱਕ ਭਾਵਨਾ ਸੀ ਜਿਸ ਘਰ ਦੇ ਵਿੱਚ ਔਰਤ ਕਹਿੰਦੀ ਮੇਰੀ ਡੋਲੀ ਆਈ ਹੈ ਉੱਥੋਂ ਅਰਥੀ ਤਾਂ ਨਿਕਲ ਸਕਦੀ ਹੈ ਲੇਕਿਨ ਜਿਉਂਦੀ ਆਉਂਦੀ ਮੈਂ ਨਹੀਂ ਨਿਕਲ ਸਕਦੀ। ਤੇ ਹੁਣ ਤਾਂ ਜਿਉਂਦਿਆਂ ਜਿਉਂਦਿਆਂ ਮਾਂ ਬਾਪਾਂ ਦੀ ਖੇਹ ਕਰਕੇ ਲੜਕੀਆਂ ਆਪਣੇ ਆਪ ਨਿਕਲ ਜਾਂਦੀਆਂ ਨੇ, ਕੀ ਕਰੋਗੇ, ਸਮਾਜ ਵਿਗੜ ਗਿਆ ਤੇ ਮੈਂ ਨਹੀਂ ਛੱਡਾਂਗੀ। ਕੋਟੇ ਦੇ ਅੰਦਰ ਮਹਾਰਾਣੀ ਬਿਰਧ ਅਵਸਥਾ ਹੋ ਗਈ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਰਿਆਸਤੀ ਰਾਜ ਖਤਮ ਹੋ ਗਏ ਤੇ ਕੋਟੇ ਦਾ ਰਾਜ ਦਾ ਵੀ ਉਹੀ ਹਾਲ ਹੋਇਆ ਜੋ ਰਿਆਸਤਾਂ ਦੇ ਹੋਏ, ਸਾਂਝੀ ਸਰਕਾਰ ਬਣ ਗਈ ਤਾਂ ਬੱਚੇ ਉਹਦੇ ਮਿਨਿਸਟਰ ਬਣ ਗਏ, ਕੋਠੀਆਂ ਸ਼ਹਿਰਾਂ 'ਚ ਬੜੀਆਂ ਬੜੀਆਂ ਪਾ ਲਈਆਂ ਤੇ ਬਿਰਧ ਮਾਤਾ ਉਸ ਮਹਿਲ ਦੇ ਵਿੱਚ ਸੀ ਜਿਹੜੇ ਮਹਿਲ ਦੇ ਵਿੱਚ ਉਹ ਮਹਾਰਾਜਾ ਕਿਤੇ ਵਿਆਹ ਕੇ ਲੈ ਕੇ ਆਇਆ ਸੀ। ਉਹਨੂੰ ਕਹਿਣ ਲੱਗੇ ਮਾਂ ਪੋਤਰੇ ਤੇਰੇ ਵੱਡੇ ਵੱਡੇ ਹੋ ਗਏ, ਅਸੀਂ ਮਿਨਿਸਟਰ ਬਣ ਗਏ, ਤੂੰ ਆਹ ਜਿਹੜਾ ਪੁਰਾਣਾ ਘਰ ਹੈ ਇਹਨੂੰ ਛੱਡ ਦੇ। ਕਹਿੰਦੀ ਨਾ, ਕਦੀ ਨਹੀਂ ਛੱਡਾਂ, ਇਹ ਤੁਸੀਂ ਜਾ ਕੇ ਪਤਾ ਕਰ ਲਓ ਕਿਉਂ। ਕਹਿੰਦੀ ਇਸ ਘਰ ਦੇ ਵਿੱਚ ਮੇਰੀ ਡੋਲੀ ਆਈ ਸੀ, ਮੇਰੀ ਅਰਥੀ ਜਾਏਗੀ ਲੇਕਿਨ ਮੈਂ ਜਿਉਂਦੀ ਜਿਉਂਦੀ ਇਸ ਘਰ ਨੂੰ ਨਹੀਂ ਛੱਡਾਂਗੀ। ਉੱਥੇ ਹੀ ਪ੍ਰਬੰਧ ਕੀਤਾ ਗਿਆ ਔਰ ਉਹੀ ਗੱਲ ਹੋਈ, ਉਸੇ ਘਰ ਦੇ ਵਿੱਚ ਉਹਦੀ ਮੌਤ ਹੋਈ ਤੇ ਉੱਥੋਂ ਅਰਥੀ ਨਿਕਲੀ ਸੀ ਉਸਦੀ ਮਹਾਰਾਣੀ ਦੀ। ਇਹ ਭਾਵਨਾ ਸੀ ਸਾਡੇ ਇਸ ਭਾਰਤ ਵਰਸ਼ ਦੇ ਵਿੱਚ ਜੰਮੀਆਂ ਬੀਬੀਆਂ ਦੀ ਇਹ ਭਾਵਨਾ ਸੀ। ਇਸ ਕਰਕੇ ਜੇਕਰ ਗਹਿ ਪਿਆਰੜੇ ਤੁਧ ਨਾ ਛੋਡਾਂ ਮੂਲ, ਮੈਂ ਤੈਨੂੰ ਛੱਡਾਂਗੀ ਨਹੀਂ ਜਿਉਂਦੀ ਜਿਉਂਦੀ। ਤਾਂ ਫਿਰ ਮਹਾਰਾਜ ਕਹਿੰਦੇ ਵੀ ਸਜਣਾ ਤੂੰ ਵੀ ਪਰਣ ਕਰ, ਇਹਨੇ ਐਡਾ ਵੱਡਾ ਪਰਣ ਕੀਤਾ ਤੂੰ। ਉਹ ਕਹਿੰਦਾ ਮਹਾਰਾਜ ਤੂੰ ਜਾਮਨ ਹੈ ਕਿਉਂਕਿ ਆਪਣੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਨੇ, ਗੁਰੂ ਸਾਹਿਬਾਨਾਂ ਦੀ ਹਜ਼ੂਰੀ ਮੰਨ ਕੇ ਹੁੰਦੇ ਨੇ, ਰੱਬ ਨੂੰ ਜਾਮਨ ਸਮਝ ਕੇ ਹੁੰਦੇ ਨੇ। ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਮਰਦ ਹਾਂ, ਜੇ ਲੜ ਫੜਾਇਆ, ਜੇ ਮੈਂ ਇਹਦੇ ਨਾਲ ਵਾਅਦਾ ਕੀਤਾ, ਜੇ ਇਹਨੇ ਕਿਹਾ ਵੀ ਮੈਨੂੰ ਬੇਗੁਨਾਹ ਨੂੰ ਨਾ ਛੱਡੀ, ਜੇ ਮੈਂ ਇਹਨੂੰ ਬੇਗੁਨਾਹ ਨੂੰ ਛੱਡਾਂ, ਹਰ ਛੋਡਣ ਸੇ ਦੁਰਜਨਾ ਪੜਹਿ ਦੋਜ ਕੈ ਸੂਲ, ਮਹਾਰਾਜ ਮੈਂ ਪਰਣ ਕਰਦਾ ਹਾਂ ਜੇ ਮੈਂ ਆਪਣੀ ਔਰਤ ਨੂੰ ਛੱਡਾਂ ਤੇ ਮੈਨੂੰ ਦੋਸ਼ਕਾਂ ਦੀ ਅੱਗ ਦੇ ਵਿੱਚ ਸੜਾਂ, ਮੈਂ ਜਾ ਕੇ ਨਰਕਾਂ ਵਿੱਚ ਸੜਾਂ, ਨਹੀਂ ਛੱਡਾਂਗਾ। ਇਹ ਪਰਣ ਸੀ, ਇਹ ਸੀ ਸਮਾਜ ਦੇ ਸੁਧਾਰਨ ਵਾਸਤੇ ਬਾਹਰਲੀਆਂ ਗੱਲਾਂ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਤਰੀ ਭਾਵ ਦੇ ਬ੍ਰਹਮ ਗਿਆਨ ਕੀ ਬਖਸ਼ਿਆ, ਸੁਣੋ ਜੀ, ਫਿਰ ਬੋਲੋ ਜੀ।
ਉਸਤਤ ਨਿੰਦਾ ਨਾਨਕ ਜੀ ਮੈਂ ਹਬਹਿਆਈ,
ਤੇ ਜਿਵੇਂ ਔਰਤ ਨੇ ਕਿਹਾ ਸੀ ਮੈਂ ਸਾਰੇ ਰਿਸ਼ਤੇਦਾਰ ਕੁੜਾਵੇ ਝੂੜ ਸਮਝ ਕੇ ਛੱਡ ਦਿੱਤੇ ਹੈ, ਮੈਂ ਤੇਰੇ ਪੱਲੇ ਲੱਗੀ ਹਾਂ। ਹੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਉਸਤਤ ਦੇ ਨਿੰਦਿਆ ਕਰਨੀ ਤੇ ਕਰਾਉਣੀ ਇਤਿਆਦ ਮੈਂ ਹੱਬ ਕੀ ਇਹ ਸਾਰੀ ਛੱਡ ਦਿੱਤੀ ਹੈ, ਤਿਆਗ ਦਿੱਤੀ ਹੈ। ਕੀ ਤਿਆਗ ਦਿੱਤਾ? ਮੈਂ ਆਪਣੀ ਕਦੇ ਉਸਤਤ ਨਹੀਂ ਕਰਾਂਗਾ ਆਪਣੀ ਜ਼ਬਾਨ ਨਾਲ, ਤੇ ਹੋਰਾਂ ਦੀ ਕਿਤੇ ਨਿੰਦਿਆ ਨਹੀਂ ਕਰਾਂਗਾ। ਇਸ ਕਰਕੇ ਮੈਂ ਦੋਨੇ ਉਸਤਤ ਨਿੰਦਾ ਦੋ ਤਿਆਗ ਹੈ। ਭਾਈ ਸਾਵਧਾਨ ਹੋ, ਇਸ ਤਰ੍ਹਾਂ ਨਾ ਕਰ, ਸਾਵਧਾਨ ਹੋ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਉਸਤਤ ਨਿੰਦਾ ਦੋ ਤਿਆਗ ਹੈ, ਇਹ ਦੋਨੇ ਤਿਆਗਣ ਵਾਲੀਆਂ ਨੇ। ਉਹ ਕਿਵੇਂ ਕਿਵੇਂ? ਉਸਤਤ ਆਪਣੀ ਨਿੰਦਾ ਪਰਾਈ, ਤੇ ਜੇ ਕਹਿੰਦੀ ਵੀ ਉਸਤਤ ਵੀ ਛੱਡ ਦੋ ਨਿੰਦਿਆ ਵੀ, ਫਿਰ ਕੀ ਹੋ ਗਿਆ? ਬਾਕੀ ਤਾਂ ਪੱਥਰ ਰਹਿ ਗਿਆ। ਫਿਰ ਕਹਿੰਦੇ ਜੇ ਗੁਰਮੁਖਾਂ ਦੀ ਉਸਤਤ ਨਹੀਂ ਕਰਨੀ, ਸੰਤਾਂ ਦੀ ਉਸਤਤ ਨਹੀਂ ਕਰਨੀ, ਇਹ ਭਾਵ ਨਹੀਂ ਉਸਤਤ ਆਪਣੀ ਨਿੰਦਾ ਪਰਾਈ, ਦੋਨੇ ਛੱਡ ਦੇਣੀ, ਤਿਆਗਣ ਯੋਗ ਨੇ। ਇਹ ਮੈਂ ਹੱਬ ਗੁਆ ਦਿੱਤੀਆਂ ਨੇ, ਅਤੇ ਹੋਰ ਜਿਹੜੇ ਪਦਾਰਥ ਨ ਅਪਣਾਤਾ ਪਦਾਰਥਾਂ ਦੀ, ਇਹਦਾ ਵੀ ਤਿਆਗ ਕਰ ਛੱਡਿਆ। ਹਉਮੈ ਦਾ ਵੀ ਤਿਆਗ ਕਰ ਦਿੱਤਾ। ਮੈਂ ਹੱਬ ਵੰਝਾਈ, ਮੈਂ ਹੱਬ ਕੀ ਇਹ ਸਭ ਗੁਆ ਦਿੱਤਾ। ਵੰਝਾਈ, ਵੰਝਾਈ ਨਾਲ ਗੁਆਉਂਦਾ, ਛੱਡ ਦਿੱਤੀਆਂ ਸਭ ਕੁਛ, ਇਹ ਪਦਾਰਥਾਂ ਨਾਲ ਮੋਹ ਕਰਨਾ, ਸਭ ਕੁਛ ਤਿਆਗ ਦਿੱਤਾ, ਛੋੜਿਆ, ਛੱਡ ਦਿੱਤਾ ਹੈ। ਇਸ ਕਰਕੇ ਅੱਗੇ ਹੁਣ ਦੱਸਦੇ ਹਨ,
ਛੋੜਿਆ ਹੱਬ ਕਿਜ ਤਿਆਗੇ,
ਇਹ ਤਿਆਗ ਕੇ ਛੱਡ ਦਿੱਤਾ, ਤਿਆਗ ਦਿੱਤਾ ਮਨ ਕਰਕੇ ਵੀ, ਛੱਡ ਦਿੱਤਾ ਤਨ ਕਰਕੇ ਵੀ। ਤੇ ਇਸ ਕਰਕੇ ਪਦਾਰਥਾਂ ਦਾ ਮੋਹ ਮਨ ਔਰ ਤਨ ਕਰੇ ਅਪਣਤ ਤਿਆਗ ਦਿੱਤੀ ਹੈ। ਇਹਦੇ ਨਾਲ ਹਉਮੈ ਦਾ ਵੀ ਤਿਆਗ ਕਰ ਛੱਡਿਆ, ਤਿਆਗ ਦਾ ਵੀ ਤਿਆਗ ਕਰ ਦਿੱਤਾ। ਮਹਾਰਾਣੀ ਚੁੜਾਲਾ ਹੋਈ ਹੈ ਇੱਕ, ਇਹ ਵਿਸ਼ਿਸ਼ਟ ਪੁਰਾਣ ਦੇ ਵਿੱਚ ਪ੍ਰਸੰਗ ਆਉਂਦਾ ਹੈ। ਉਹ ਬ੍ਰਹਮ ਗਿਆਨਣ ਸੀ, ਇਹ ਜ਼ਰੂਰੀ ਨਹੀਂ ਕਿ ਬ੍ਰਹਮ ਗਿਆਨ ਕਹਾਂ ਬੰਦਿਆਂ ਨੂੰ ਇਹ ਹੁੰਦਾ ਹੈ, ਬ੍ਰਹਮ ਗਿਆਨਣ ਸੀ। ਤੇ ਉਸ ਨੇ ਆਪਣੇ ਪਤੀ ਨੂੰ ਉਪਦੇਸ਼ ਦਿੱਤਾ ਕਿ ਰਾਜਨ ਤਿਆਗ ਕਰ ਜੇ ਸੁੱਖ ਚਾਹੁੰਦਾ। ਉਹ ਕਹਿੰਦਾ ਵੀ ਸੁੱਖ ਨਹੀਂ ਪ੍ਰਾਪਤ ਹੋ ਰਿਹਾ, ਰਾਜ ਤਾਂ ਮਿਲ ਗਿਆ ਲੇਕਿਨ ਸੁੱਖ ਨਹੀਂ, ਕਹਿੰਦੇ ਤਿਆਗ ਦੇ ਵਿੱਚ ਸੁੱਖ ਹੈ। ਤੇ ਉਹਨੂੰ ਕਹਿੰਦਾ ਵੀ ਤਿਆਗ ਕਿਸ ਤਰ੍ਹਾਂ? ਉਹਨੇ ਤਿਆਗ ਦਿੱਤਾ, ਕਹਿੰਦਾ ਚਲੋ ਫਿਰ ਮੈਂ ਰਾਜ ਛੱਡ ਦੇਣਾ, ਜੰਗਲਾਂ ਚਲਿਆ ਗਿਆ। ਕਹਿੰਦੀ ਕੋਈ ਨਹੀਂ ਪ੍ਰਬੰਧ, ਮੈਂ ਆਪੇ ਚਲਾਉਂਦੀ, ਜਾ ਤੂੰ ਕਰ ਤਪੱਸਿਆ ਕਰ ਲੈ। ਉੱਥੇ ਜਾ ਕੇ ਤਪੱਸਿਆ ਕਰਨ ਲੱਗ ਗਿਆ, ਤੇ ਮਹਾਰਾਣੀ ਭੇਸ ਬਦਲ ਕੇ ਉਹ ਕਈ ਆਵਾਜ਼ਾਂ ਬਦਲ ਲੈਂਦੀ ਸੀ। ਕਈਆਂ ਦੇ ਕੋਲ ਨਾ ਇਹ ਆਰਟ ਹੁੰਦਾ ਵੀ ਉਹ ਕਈ ਆਵਾਜ਼ਾਂ ਆਪਣੇ ਕੰਠ ਤੋਂ ਕੱਢ ਸਕਦੇ। ਉਹ ਆਵਾਜ਼ ਕੱਢ ਲੈਂਦੀ ਸੀ ਬੰਦਿਆਂ ਵਾਲੀ, ਯੋਗੀ ਬਣ ਕੇ ਭੇਸ ਸਾਧੂ ਦਾ ਧਾਰਨ ਕਰਕੇ ਜਿੱਥੇ ਤਪੱਸਿਆ ਕਰਦਾ ਸੀ ਉਹਦਾ ਪਤੀ ਰਾਜੇ ਕੋਲ ਚਲੀ ਗਈ। ਉਹਨੇ ਉੱਠ ਕੇ ਪੈਰੀ ਹੱਥ ਲਾਉਣ ਲੱਗਾ, ਪਿੱਛੇ ਹਟ ਕੇ ਕਹਿਣ ਲੱਗੀ ਮੈਂ ਇਹੋ ਜਿਹਾ ਸੰਤ ਨਹੀਂ ਹਾਂ ਜਿਹੜਾ ਪੈਰੀ ਹੱਥ ਲਾਉਂਗਾ, ਪਰੇ ਹੋ ਜਾ, ਇੱਥੇ ਖੜ ਕੇ ਗੱਲ ਕਰ। ਉਹਨੂੰ ਇਹ ਸੀ ਨਾ ਵੀ ਪਤੀ ਆ ਮੇਰਾ, ਪੈਰੀ ਹੱਥ ਨਾ ਲਾਵੇ। ਕਹਿਣ ਲੱਗੇ ਕੀ ਕਰ ਰਹੇ ਹਾਂ? ਕਹਿੰਦੀ ਤਪੱਸਿਆ। ਰਾਜਾ ਕਹਿੰਦਾ ਤਪੱਸਿਆ? ਕਹਿੰਦੀ ਤਪੱਸਿਆ ਐ ਹੁੰਦੀ ਹੈ, ਤਿਆਗ ਕਰ। ਕਹਿੰਦਾ ਹੈ ਇਹੀ ਗੱਲ ਮੇਰੇ ਪਤਨੀ ਨੇ ਕਹੀ ਸੀ, ਮੈਂ ਹੇ ਮਹਾਤਮਾ ਜੀ ਮੈਂ ਰਾਜ ਛੱਡ ਦਿੱਤਾ, ਚੁੜਾਲਾ ਮਹਾਰਾਣੀ ਵਰਗੀ ਰਾਣੀ ਛੱਡ ਦਿੱਤੀ ਜਿਹਦੇ ਚ ਇੰਨੇ ਗੁਣ ਸੀ, ਮੈਂ ਪਰਿਵਾਰ ਛੱਡਤਾ, ਪਰਜਾ ਛੱਡ ਦਿੱਤੀ, ਫਕੀਰ ਬਣ ਕੇ ਮੈਂ ਹੋਰ ਕੀ ਤਿਆਗ ਕਰਾਂ? ਕਹਿੰਦੀ ਇਹ ਤਿਆਗ ਨਹੀਂ ਹੈ। ਕਹਿੰਦਾ ਅੱਛਾ। ਉਹਨੇ ਸਾਰੇ ਵਸਤਰ ਲਾ ਕੇ ਰੱਖ ਦਿੱਤੇ ਤੇ ਉਹਨੇ ਕਿਹਾ ਵੀ ਹੁਣ, ਕਹਿੰਦੀ ਇਹ ਵੀ ਤਿਆਗ ਨਹੀਂ ਹੈ, ਇਨਕਾਰ ਕਰ ਦਿੱਤਾ। ਕਹਿੰਦਾ ਮੈਂ ਕੋਈ ਵੀ ਵਸਤਰ ਨਹੀਂ ਰੱਖਿਆ, ਸਾਰੇ ਵਸਤਰ ਲਾ ਦਿੱਤੇ, ਮੈਂ ਕਪੀਨ ਮਾਤਰ ਨਹੀਂ ਰੱਖਿਆ, ਅਜੇ ਵੀ ਮੈਂ ਤਿਆਗੀ ਨਹੀਂ। ਕਹਿੰਦੀ ਬਿਲਕੁਲ ਨਹੀਂ। ਕਹਿੰਦਾ ਅੱਛਾ, ਫਿਰ ਮੇਰੀ ਸਮਝ ਆ ਗਈ ਗੱਲ। ਚਿਖਾ ਇਕੱਠੀ ਕੀਤੀ ਲੱਕੜਾਂ, ਅੱਗ ਲਾ ਕੇ ਕਹਿੰਦਾ ਫਿਰ ਹੁਣ ਸਰੀਰ ਹੀ ਛੱਡ ਦੇਣਾ। ਕਹਿੰਦੀ ਇਹ ਵੀ ਤਿਆਗ ਨਹੀਂ ਹੈ। ਉਹਨੇ ਕਿਹਾ ਹੇ ਮਹਾਤਮਾ, ਤੇਰੀ ਰਮਜ ਮੇਰੀ ਸਮਝ ਨਹੀਂ ਆਈ, ਜੇ ਇਹ ਤਿਆਗ ਨਹੀਂ ਤਾਂ ਤਿਆਗ ਹੈ ਕੀ ਫਿਰ? ਤੇ ਮਹਾਰਾਣੀ ਨੇ ਬੜੀ ਕਮਾਲ ਦੀ ਗੱਲ ਕੀਤੀ, ਕਹਿੰਦੇ ਰਾਜਨ ਜਿੰਨਾ ਚਿਰ ਤਿਆਗ ਦਾ ਤਿਆਗ ਨਹੀਂ ਕਰਦਾ ਉਨਾ ਚਿਰ ਤਿਆਗ ਨਹੀਂ ਹੈ। ਤਿਆਗ ਦਾ ਤਿਆਗ ਕੀ ਹੈ? ਤਿਆਗੀ ਹੋਈ ਵਸਤੂ ਦਾ ਵੀ ਤਿਆਗ ਕਰਦੇ ਮੈਂ ਤਿਆਗਿਆ, ਭਾਵ ਨਹੀਂ ਛੱਡਦੇ ਉਹਦੀ ਮੈਂ ਤਿਆਗਿਆ। ਉਸ ਵੇਲੇ ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ ਉਸ ਵੇਲੇ। ਹੁਣ ਕਿਹਾ ਮਹਾਤਮਾ मैं तेनू नमस्कार करदा, तू मेरा गुरु है। इस करके कहन लगी नहीं, अपनी वास्तव रूप दे विच आके कहन लगी मैं तेरी महाराणी चुड़ाला हां, मैं तेरा गुरु नहीं। चल हुण चल के राज भी करेगा, तेनू राज दा नुकसान नहीं होगा क्योंकि तू त्याग दा त्याग कर चुके है। हुण राज करदा होया भी तू योगी होएगा। मुड़ के ले आंदी ते मुड़ के राज कराया उहदे कोल। इस करके साहस जी इस तरह जिहड़ा त्याग कर देना है, त्याग का भी त्याग करना, मैं सब कुछ त्याग दिता है महाराज। अगे दसते हैं जी,
हबे साक कूड़ा रे डिठे।
हुण ये जिहड़े सारे साक सी, कूड़ावे दा झूठ दा ही नाम है, कूड़ावे ही झूठ हुंदा, कूड़ावे भी झूठ हुंदा, पर अक्षर जिहड़े बोलणे आ ओह जो लिखे ने उस तरह बोलणे हुंदे आ। ये सारे जिहड़े साक सी किहड़े जी, जदों जीव जमदा है, शरीर धारण करदा है, काम करो लोभ अहंकार नाले जमे ने, भी तो भैन भरा ही ना, आसा त्रिश्ना भैणा ने, यह भी तो नाले जमिया ना, काम करो लोभ अहंकार सारा टब्बर ही है, यह नाले जमया है, काम करो लोभ अहंकार त्रिश्ना रूपी स्त्री है अते संबंधी ने, यह सारे झूठे वेख ले, काम करो लोभ अहंकार सारे झूठे ने, त्रिश्ना रूपी स्त्री झूठी है, ये सारे जिन्हें संबंधी सी शब्द स्पर्श रूप रसगंध ये झूठे वेख ले मैं ज्ञान दृष्टि द्वारा, हबे साग कुड़ावे डिठे देख ले हन,
तो पल्ले तड लागे,
ता मैं तेरी शरण रूपी पल्ले लग गई, तेरे नाम रूपी पल्ले विच लग गई, तेरे उपदेश रूप पल्ले लग गई है। इस करके आप ही हो मेरी पत रखनी महाराज, पत परमेश्वर गत ना रहन, आप ही कृपा करो मेरे ते।
महला पंजवा,
ते अगे महला गुरु अर्जन देव जी उचारण करते हैं,
हिरदी फिरदी नानक जीओ हो फावी थी।
हे परमेश्वर स्वरूप गुरु नानक देव जी, बहुत अत्यंत जूना दे अंदर फिरदी फिरदी भाव की फिरत फिरत बहुत युग हारियो, मानस देह लही नानक कहत मिलन की बरिया सिमरत कहां रही। फिरदी फिरदी नानक जीओ, सतगुरु महाराज कहिंदे जीओ जी, हे गुरु नानक देव जी, मैं बहुत ही अत्यंत जूनिया विच फिरदी होए,
बहुत दिसावर पंदा,
अत्यंत ही जूना विच दिसावर देशां दे अंतर होर देश, जूना दे अंदर होर जूना, ए पंदा रस्तियां विच फिरदी फिरदी ना भरमदी भरमदी हो मैं, मेरे चित्त दी बिरती फावी छिथी हो गए, व्याकल हो गई मैं, थी हो रही हां। थत्थे दी विहारी भी ईड़ी दी विहारी दोनों बोलनी है, थी कली थी कह दिता, ईड़ी भी गई ईड़ी दी विहारी भी गई। इस करके इहदा उच्चारण इस तरह करना है, ते इउं अगे दसदे हां जे,
ताह सुख सुहाली सुती।
हे सतगुरु जी, जदों तेरे नाल मेल मिलाप करके सारी तो कठी बोल दो जी,
जा गुर मिल सज्जन मैं लद्दा।
हे सतगुरु जी, जां जदों तेरे नाल मिल मिलाप करके सज्जन मित्र रूप परमेश्वर लद्दा लभना कीता, तां फिर तदों ही हाओ मैं ब्रह्मानंद रूपी सुख दे नाल सुखाली सुखां वाली होके निर्विकल्प निर्विकल्प समाधि दे जो सुती विराजी इस्तत होई हां।
पौड़ी
अगे पौड़ी कथन कर दे जी,
सबे दुख संताप।
हे परमेश्वर, सारे जिन्ने भी दुख संताप हन,
जां तुद्ध भुली है,
ये जीवन नूं लगदे कदों न, जां तुद्ध भुली है, जदों तैनूं भुल जाइए तां फिर की हुंदा है, सबे दुख संताप संग संग विशेष करके ताप तपाउण वाले आदि व्याध उपाद सारे तपाउंदे आ, जदों तेरा सिमरन छड बैठीए तां वे सारे जमन मरन आदि दुख जिहड़े संग पली प्रकार ये सारे आदि व्याध उपाधियां आके चिमड़ जांदियां हन। दुख तदे जा विसर जावै, दुख उदों मिलदा जदों तू भुल जांदा है,
जे कीचन लख उपाव,
ते जे उपाव नाम जतना दा हुंदा है, लखां जतन हे परमेश्वर तेरा नाम सिमरन छड के लखां साधन कर लिए, उपाव जतन ते कीचन कीते भी जान, तां फिर
तां कहीं ना कुली है,
तां तद भी कहीं किसे प्रकार जमन मरन दे दुखां तों तापां तों कुलिया छटकारा नहीं हुंदा, ਦੂਸਰਾ ਅਰਥ ਇਹਦਾ ਤਾਂ ਵੀ ਕਿਸੇ ਪ੍ਰਕਾਰ ਤੇਰੇ ਸਰੂਪ ਨਾਲ ਤੇ ਕਹਿੰਦਾ ਫਲਾਣਾ ਘੁਲ ਮਿਲ ਗਿਆ ਜੀ, ਕੁਲੀਆ ਮਿਲਿਆ ਨਹੀਂ ਜਾਂਦਾ ਹੈ। ਤੇ ਇਸ ਪ੍ਰਕਾਰ ਦੱਸਦੇ ਨੇ
ਜਿਸ ਨੂੰ ਹਿਸਰਾ ਨਾਉ,
ਜਿਹਨੂੰ ਤੇਰਾ ਨਾਮ ਭੁੱਲ ਜਾਵੇ ਮਹਾਰਾਜ,
ਸੋ ਨਿਰਧਨ ਕਾਂਡੀਐ,
ਤੇ ਜਿਹਨੂੰ ਤੇਰਾ ਨਾਮ ਭੁੱਲ ਜਾਵੇ ਸੋ ਉਹ ਨਾਮ ਰੂਪੀ ਤਨ ਤੋਂ ਬਗੈਰ ਹੋਣ ਕਰਕੇ ਨਿਰਧਨ ਤਨ ਤੋਂ ਹੀ ਨਾ ਕਾਂਡੀਆ ਕਿਹਾ ਜਾਂਦਾ। ਤੇ ਜਿਹਦੇ ਕੋਲ ਨਾਮ ਰੂਪੀ ਧਨ ਹੈ, ਜਿਸ ਨਾਮ ਰਿਹਾ ਸੋਈ ਬੜ ਰਾਜਾ, ਉਹਨੂੰ ਤਾਂ ਰਾਜਾ ਤਾਂ ਵੀ ਰਾਜਾ ਕਹਿ ਦਿੱਤਾ। ਨਾਮ ਤਨ ਜਿਸ ਜਾਣ ਕੇ ਪਾਲੇ ਸੇ ਪੂਰੇ ਸਾਹੂ, ਤਾਂ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ, ਪਾਠੜੇ ਹਰ ਸੰਤ ਬਾਰੇ ਜਿਨ ਕਰ ਤਨ ਹਰ ਨਾਮ, ਨਹੀਂ ਤਾਂ ਫਿਰ ਕੰਗਾਲ ਕੈਸੇ। ਕਹੇ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ, ਉਹ ਨਿਰਧਨ ਹੈ। ਤੋ ਇਸ ਕਰਕੇ ਅੱਗੇ ਦੱਸਦੇ ਹੈ ਤੇ ਉਹ ਫਿਰ ਨਾਮ ਤਾਂ ਨਹੀਂ ਸਾਰਿਆਂ ਤੋਂ ਵੱਡਾ ਹੈ ਭਾਈ, ਤੇ ਉਹਨੂੰ ਨਿਰਧਨ ਕਿਹਾ ਜਾਂਦਾ ਹੈ, ਨਾਮ ਰੂਪੀ ਧਨ ਤੋਂ ਹੀਣਾ ਹੈ, ਜਿਹਨੂੰ ਵਾਹਿਗੁਰੂ ਭੁੱਲਦਾ।
ਜਿਸ ਨੂੰ ਇਸਰੈ ਨਾਉ,
ਜਿਹਨਾਂ ਨੂੰ ਹੇ ਪਰਮੇਸ਼ਰ ਤੇਰਾ ਨਾਮ ਭੁੱਲ ਜਾਂਦਾ,
ਸੋ ਜੋਨੀ ਹਾਂਡੀਐ,
ਉਹ 84 ਲੱਖ ਜੋਨਾਂ ਦੇ ਅੰਦਰ ਉਹ ਭਰਮਣ ਕਰਦਾ, ਹਾਂਡੀਆ ਨਾਮ ਫਿਰਨ ਦਾ ਹੁੰਦਾ ਹੈ, ਉਹ ਜੂਨਾ ਹੰਡਾਉਂਦਾ ਫਿਰਦਾ, ਚੱਕਰ ਕੱਢਦਾ ਫਿਰਦਾ ਹੈ।
ਜਿਸ ਖਸਮ ਨਾ ਆਵੇ ਚਿੱਤ,
ਹੇ ਖਸਮ ਮਾਲਕ ਪਰਮੇਸ਼ਰ, ਜਿਹਨੂੰ ਤੂੰ ਚੇਤੇ ਨਹੀਂ ਆਵੇ ਆਉਂਦਾ,
ਤਿਸ ਜਮ ਡੰਡ ਦੇ,
ਉਹਨਾਂ ਨੂੰ ਜਮ ਫਿਰ ਜਮ ਧਰਮ ਰਾਜ ਸਜ਼ਾ ਦਿੰਦਾ, ਦੰਡ ਦਿੰਦਾ, ਜਮ ਕਾ ਡੰਡ ਮੂੰਡ ਮਹਿ ਲੱਗੈ ਖਿਨ ਮਹਿ ਕਰੇ ਨਵੇਰਾ, ਉਹਨਾਂ ਨੂੰ ਇਹ ਡੰਡੇ ਲੱਗਦੇ ਆ ਧਰਮ ਰਾਜ ਦੇ।
ਜਿਸ ਖਸਮ ਨਾ ਆਵੀ ਚਿੱਤ,
ਖਸਮ ਮਾਲਕ ਹੇ ਵਾਹਿਗੁਰੂ ਤੂੰ ਚੇਤੇ ਨਾ ਆਵੇ, ਯਾਦ ਨਹੀਂ ਆਉਂਦਾ ਜੋ ਤੇਰਾ ਸਿਮਰਨ ਨਹੀਂ ਕਰਦੇ।
ਰੋਗੀ ਸੇ ਗਣੇ,
ਤੇ ਉਹਨਾਂ ਨੂੰ ਫਿਰ ਰੋਗੀ ਕਿਹਾ ਜਾਏਗਾ। ਭਾਵ ਕੀ ਹੈ, ਆਦਿ ਵਿਆਧੀ ਉਪਾਧੀ ਰੋਗ ਤਾਂ ਹੈ ਹੀ, ਪੰਜ ਵਿਕਾਰ ਕਾਮ ਕਰੋ ਲੋਭ ਅਹੰਕਾਰ, ਤੇ ਇਹ ਤਾਂ ਫਿਰ ਗਣੇ ਗਣੇ ਜਾਂਦੇ ਨੇ ਵੀ ਇਹਨਾਂ ਦਾ ਰੋਗੀ ਆ, ਕੋਈ ਕਾਮ ਦਾ ਰੋਗੀ, ਕੋਈ ਕ੍ਰੋਧ ਦਾ ਰੋਗੀ, ਜਾਂ ਫਿਰ ਹੋਮੇ ਦਾ ਰੋਗ ਤਾਂ ਫਿਰ ਸਾਰਿਆਂ ਤੋਂ ਵੱਡਾ ਹੋਮੇ ਦੀਰਘ ਰੋਗ ਹੈ। ਇਸ ਪ੍ਰਕਾਰ ਦੱਸਦੇ ਨੇ ਜਿਹਨੂੰ ਵਾਹਿਗੁਰੂ ਭੁੱਲਦਾ ਉਹ ਇਸ ਪ੍ਰਕਾਰ ਵਿਕਾਰਾਂ ਦੇ ਵਿੱਚ ਰੋਗੀ ਹੈ।
ਰੋਗੀ ਸੇ ਗਣੇ,
ਤੇ ਉਹ ਫਿਰ ਰੋਗੀਆਂ ਦੇ ਵਿੱਚ ਗਿਣੇ ਜਾਂਦੇ ਹੈ, ਵਿਚਾਰੇ ਜਾਂਦੇ ਨੇ ਉਹ, ਗਣੇ ਗਿਣਤੀ ਵਿੱਚ ਆ ਕੇ ਵਿਚਾਰੇ ਜਾਂਦੇ ਆ ਕਿ ਰੋਗੀ ਨਾ ਕਾਮ ਕ੍ਰੋਧ ਆਦਿ ਦੇ ਵਿੱਚ ਸਾਰੇ ਜਾਂ ਹੋਮੇ ਆਦਿ ਦੇ ਰੋਗ ਹਨ।
ਜਿਸ ਖਸਮ ਨਾ ਆਵੀ ਚਿੱਤ,
ਜਿਹਨਾਂ ਨੂੰ ਖਸਮ ਮਾਲਕ ਵਾਹਿਗੁਰੂ ਚੇਤੇ ਨਹੀਂ ਆਉਂਦਾ, ਸਿਮਰਨ ਹੀ ਕਰਦੇ,
ਸੋ ਖਰੋ ਅਹੰਕਾਰੀਆ,
ਖਰੋ ਚੰਗਾ ਬਹੁਤਾ ਜ਼ਿਆਦੇ ਵੱਡਾ ਅਹੰਕਾਰੀ ਪੁਰਖ ਕਿਹਾ ਜਾਂਦਾ ਹੈ,
ਸੋ ਖਰੋ ਅਹੰਕਾਰੀਆ,
ਸੋ ਉਹ ਜਿਹੜਾ ਨਾ ਚੰਗਾ ਵੱਡਾ ਹੰਕਾਰੀ ਕਿਹਾ ਜਾਂਦਾ ਹੈ।
ਸੋਈ ਦੁਹੇਲਾ ਜਗ,
ਉਹੀ ਦੁਹੇਲਾ ਦੁਖੀ ਹੈ ਹੇ ਪਰਮੇਸ਼ਰ, ਤੇ ਜਿਹਨੂੰ ਤੇਰਾ ਨਾਮ, ਸਾਰੀ ਪੰਕਤੀ ਇਕੱਠੀ ਬੋਲ,
ਜਿਹਨੂੰ ਨਾਮ ਵਿਸਾਰੀ ਆ,
ਹੇ ਪਰਮੇਸ਼ਰ ਜਿਹਨਾਂ ਨੇ ਤੇਰਾ ਨਾਮ ਵਿਸਾਰ ਦਿੱਤਾ, ਭੁਲਾ ਦਿੱਤਾ, ਸੋਈ ਉਹੀ ਜਗ, ਸੰਸਾਰ ਦੇ ਵਿੱਚ ਸਭ ਤੋਂ ਵੱਡਾ ਦੁਹੇਲਾ, ਦੁਹੇਲਾ ਨਾਮ ਦੁਖੀ ਦਾ ਹੁੰਦਾ ਹੈ, ਉਹ ਦੁਖੀ ਹੈ, ਸਭ ਤੋਂ ਵੱਡਾ ਦੁਖੀ ਰਹੇਗਾ, ਹਾ ਨਾਮ ਨੂੰ ਵਿਸਾਰ ਕੇ ਦੁੱਖ ਭੋਗਦਾ ਹੈ।
ਸਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਤੇਰੀ ਬੰਦਸ ਮੈਂ ਕੋਈ ਨਾ ਡਿੱਠਾ,
ਹੇ ਪਰਮੇਸ਼ਰ ਤੈਂਡੀ, ਤੈਂਡੀ ਦਾ ਅਰਥ ਹੈ ਇਹ ਲਹਿੰਦੇ ਜੀ ਬੋਲਿਆ, ਤੈਂਡੀ ਦਾ ਅਰਥ ਹੈ ਤੇਰੀ, ਬੰਦਸ ਮਨਿੰਦ ਤੇਰੇ ਨਿਆਈ, ਤੇਰੇ ਵਰਗਾ ਭਾਵ ਤੇਰੇ ਸਦਰਸ਼, ਤੇ ਹੋਰ ਕੋਈ ਮੈਨੂੰ ਦਿਸਦਾ ਨਹੀਂ, ਮੈਂ ਕੋਈ ਨਾ ਡਿੱਠਾ, ਤੇ ਇਸ ਕਰਕੇ ਤੈਨੂੰ ਕਿਸੇ ਕਿਸਮ ਦੀ, ਦੂਸਰਾ ਅਰਥ ਹੈ ਤੈਂਡੀ, ਤੈਨੂੰ ਕਿਸੇ ਕਿਸਮ ਦੀ ਬੰਦਿਸ਼ ਰੁਕਾਵਟ ਨਹੀਂ ਕੋਈ ਪਾ ਸਕਦਾ, ਕਿ ਬਾਬਰ ਨੇ ਜੇ ਲੋਕਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਕੈਦ ਕੀਤਾ, ਤੁਸੀਂ ਤਾਂ 1100 ਕੈਦੀ ਛਡਾ ਦਿੱਤੇ, ਬਾਬਰ ਪੈਰੀ ਪੈ ਗਿਆ, ਤੁਹਾਨੂੰ ਨਹੀਂ ਕੋਈ ਬੰਦੀ ਨਹੀਂ ਬਣਾ ਸਕਦਾ। ਇਸੇ ਤਰ੍ਹਾਂ 6ਵੇਂ ਰੂਪ ਦੇ ਵਿੱਚ ਉਮਰ ਭਰ ਦੇ ਕੈਦੀ ਨਹੀਂ ਛਡਾਏ ਰਾਜੇ, 52 ਰਾਜੇ ਛਡਾਏ, ਤੈਨੂੰ ਬੰਦਿਸ਼ ਬੰਦੀ ਖਾਨੇ ਚ ਪਾਉਣ ਵਾਲਾ ਦੁਨੀਆਂ ਵਿੱਚ ਕੋਈ ਵੀ ਨਹੀਂ ਹੈ, ਡਿੱਠਾ ਵੇਖਿਆ ਨਹੀਂ ਗਿਆ ਹੈ, ਜਾਂ ਤੇਰੇ ਸਦਰਸ਼ ਕੋਈ ਨਹੀਂ, ਇਹ ਅਰਥ ਮੁੱਖ ਰੱਖਣਾ। ਤੇ ਸਤਿਗੁਰੂ ਜੀ ਅੱਗੇ ਕਥਨ ਕਰਦੇ ਹਨ ਤੋ
ਤੂੰ ਨਾਨਕ ਮਨ ਭਾਣਾ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ, ਇੱਕ ਤੂੰ ਮੇਰੇ ਮਨ ਹਿਰਦੇ ਵਿੱਚ ਭਾਣਾ ਪਾਉਂਦਾ, ਪਿਆਰਾ ਲੱਗਦਾ, ਚੰਗਾ ਲੱਗਦਾ, ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜਾਏ, ਕਿਆ ਉਪਮਾ ਤੇਰੀ ਆਖੀ ਜਾਏ, ਕਹੀ ਨਹੀਂ ਜਾ ਸਕਦੀ ਹੈ। ਤੂੰ ਮਹਾਰਾਜ ਸਾਰਿਆਂ ਤੋਂ ਵੱਡਾ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਤੇਰੇ ਸਦਰਸ਼ ਕੋਈ ਵੀ ਸੰਸਾਰ ਚ ਦੇਵੀ ਦੇਵਤਾ ਜਾਂ ਅਵਤਾਰ ਪੈਗੰਬਰ ਕੋਈ ਵੀ ਨਹੀਂ ਹੈ, ਜੈਸਾ ਤੂੰ ਤੈਸਾ ਤੂੰ ਹੀ, ਬਸ ਬਈ ਜੇ ਇਹੋ ਜਿਹਾ ਤੂੰ ਹੈ ਉਹ ਇਹੋ ਜਿਹਾ ਤੂੰ ਹੀ ਹੈ, ਕਿਆ ਉਪਮਾ ਦੀਜਾ, ਕਿਹੜੀ ਉਪਮਾ ਦੀਜੀਏ, ਪੱਲੇ ਅਮਰਦਾਸ ਗੁਣ ਤੇਰੀ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੈਨੂੰ ਹੀ ਬਣਾਉਂਦੀ ਹੈ। ਅੱਗੇ ਦੱਸਦੇ ਹਨ ਜੇ
ਭੋਲ ਘੁਮਾਈ ਤਿਸ ਮਿੱਤਰ ਵਿਚੋਲੇ,
ਮੈਂ ਤਿਸ ਉਸ ਵਿਚੋਲੇ ਨਾਮ, ਵਿਚੋਲਗੀ ਕਰਨ ਵਾਲਾ ਵਿਚੋਲਾ ਹੁੰਦਾ, ਵਿਚੋਲਗੀ ਕਰਨ ਵਾਲਾ, ਵਿਚੋਲਗੀ ਕਰਨ ਵਾਲੇ ਜਿਹੜੇ ਰੱਬ ਤੇ ਮੇਰੇ ਵਿਚਾਲੇ ਵਿਚੋਲਗੀ ਕਰਦੇ ਮਿੱਤਰ ਸੱਜਣ ਕੌਣ, ਗੁਰੂ ਸਾਹਿਬ, ਉਹਨਾਂ ਦੇ ਉੱਪਰੋਂ ਤੇ ਮੈਂ ਮਨ ਬਾਣੀ ਸਰੀਰ ਕਰਕੇ ਘੋਲ ਕਮਾਈ ਬਾਹਰ ਨੇ ਬਲਿਹਾਰ ਨੇ ਜਾਵਾਂ।
ਜੈ ਮਿਲ ਕੰਤ ਪਛਾਣਾ,
ਜਿਨ੍ਹਾਂ ਨੂੰ ਮਿਲਣ ਕਰਕੇ ਕੰਤ ਖਸਮ ਮਾਲਕ ਪਰਮੇਸ਼ਰ, ਜੈ ਜਿਸ ਸਤਿਗੁਰੂ ਦੇ ਨਾਲ ਮਿਲ ਮਿਲਾਪ ਕਰਕੇ ਤੈਨੂੰ ਪਛਾਣਾ ਪਛਾਣਨਾ ਕਰਾਂ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ।
ਮਹੱਲਾ ਪੰਜਵਾਂ,
ਅੱਗੇ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੇ
ਪਾਵ ਸੁਹਾਵੀ ਜਾਂ ਤੋ ਤਿਰ ਜੁਲਦੇ,
ਹੇ ਪਰਮੇਸ਼ਰ ਜਦੋਂ ਤੇ ਪਾਵ ਪੈਰ ਤੇ ਤਦ, ਹੇ ਪਰਮੇਸ਼ਰ ਤਦ ਹੀ ਪਾਵ ਪੈਰ ਸੁਹਾਵੇ ਸੋਗਨੀਕ ਹੁੰਦੇ ਆ, ਕਿ ਕਦੋਂ ਜਾਂ ਜਦੋਂ ਤੇਰੇ ਦਰਸ਼ਨ ਵਾਸਤੇ ਜਾਂ ਤੇਰੀ ਸੰਗਤ ਵਿੱਚ ਤੇਰੀ ਧਿਰ, ਧਿਰ ਨਾਮ ਹੈ ਤਰਫ ਦਾ, ਪਾਸੇ ਦਾ, ਜੁਲਦੇ ਨਾਮ ਹੈ ਚੱਲਣ ਦਾ, ਜਦੋਂ ਤੇਰੇ ਪਾਸੇ ਨੂੰ ਕਦਮ ਚੱਲਦੇ ਹੈ, ਜਦੋਂ ਸਤਸੰਗ ਜੀ ਤੇਰਾ ਸਰੂਪ ਸਤਿਗੁਰੂ ਦੇ ਤਰਫ ਦਰਸ਼ਨ ਕਰਨ ਦੇ ਲਈ ਚੱਲਦੇ ਹਨ, ਉਹ ਫਿਰ ਚਰਨ ਚਰਨ ਤਾਪਰ ਸਕਿਆਥ ਚਰਨ ਗੁਰ ਅਮਰ ਪਰਵਲਰ ਹੈ, ਉਹ ਫਿਰ ਸਫਲੇ ਹੋ ਜਾਂਦੇ ਹਨ।
ਸੀਸ ਸੁਹਾਵਾ ਚਰਣੀ,
ਸੀਸ ਸਿਰ ਤਾਂ ਸੁਹਾਵਾ ਸੋਭਨੀਕ ਹੁੰਦਾ ਹੈ ਜਦੋਂ ਆਪ ਜੀ ਦੇ ਚਰਨੀ ਚਰਨਾਂ ਕਮਲਾਂ ਦੇ ਵਿੱਚ ਆ ਕੇ ਟਿਕ ਜਾਂਦਾ ਹੈ, ਉਹ ਸਿਰ ਵੀ ਸਫਲਾ ਹੋ ਗਿਆ ਹੈ। ਤੇ ਇਸ ਕਰਕੇ ਸਖਿਆਤ ਸੋ ਹੀ ਉਹ ਜਿਤ ਹੀ ਉਹ ਵਸੈ ਗੁਰ ਅਮਰਦਾਸ ਨੇ ਜਗਤ ਪਿਤ, ਤੇ ਉਹ ਜਗਤ ਦੇ ਪਤੀ ਰੂਪ ਪਰਮੇਸ਼ਰ ਵਾਹਿਗੁਰੂ, ਸਖਿਆਤ ਸੋ ਸਿਰ ਜਾਲਪ ਬਣੈ ਜੋ ਸਿਰ ਨਿਵੈ ਗੁਰ ਅਮਰ ਨਿਤ, ਜਿਹੜਾ ਗੁਰੂ ਨੂੰ ਸਿਰ ਰੋਜ਼ ਚੁੱਕਦਾ ਹੈ। ਤੇ ਐਸਾ ਹੈ ਕਿ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਦੋ ਵੇਲੇ ਮੱਥਾ ਟੇਕਦਾ ਹੈ, ਤੇ ਮਜ਼ਬੂਰੀ ਦੇ ਕਾਰਨ ਵਕਤ ਨਹੀਂ ਹੈ, ਰੁਝੇਵਾਂ ਕੋਈ ਐਸਾ ਹੈ, ਇਕੱਲਾ ਮੱਥਾ ਹੀ ਟੇਕਦਾ ਹੈ, ਨਿਤਨੇਮ ਪੂਰਾ ਕਰਦਾ ਹੈ, ਰਹਿੰਦਾ ਘਰ ਵਿੱਚ ਹੈ, ਤਾਂ ਅੱਠਾਂ ਪੈਰਾਂ 'ਚ ਹੋਣ ਵਾਲੇ ਗੁਨਾਹ ਮਹਾਰਾਜ ਸਾਹਿਬ ਜੀ ਉਹਦੇ ਝੁਕੇ ਹੋਏ ਸੀਸ ਦੇ ਕਾਰਨ ਮੁਆਫ਼ੀ ਵਿੱਚ ਰੱਖ ਦਿੰਦੇ ਨੇ। ਸ਼ਰਧਾ ਹੋਵੇ, ਜੇ ਵਿਸ਼ਵਾਸ ਹੈ ਤਾਂ ਸਭ ਕੁਛ ਹੈ। ਇਸ ਕਰਕੇ ਉਹ ਸਿਰ ਸਬਲਾ ਹੁੰਦਾ ਹੈ। ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅੰ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਮੁਖਿਅੰ ਪਵਿੱਤਰੰ ਜਦੀ ਰਾਮ ਨਾਮੰ, ਹਿਰਦਿਓੰ ਪਵਿੱਤਰੰ ਜਦੀ ਬ੍ਰਹਮਨਿਸ਼ਠਾ। ਤੇ ਪੈਰ ਉਦੋਂ ਪਵਿੱਤਰ ਹੁੰਦੇ ਜਦੋਂ ਸੰਗਤ ਬਲ ਤੀਰਥ ਯਾਤਰਾ ਗੁਰੂ ਧਾਮਾਂ ਦੀ ਯਾਤਰਾ ਚਰਨ ਸਬਲੇ ਹੁੰਦੇ ਨੇ। ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਹੱਥ ਉਦੋਂ ਪਵਿੱਤਰ ਜੋ ਦਾਨ ਪੁੰਨ ਕਰੇ, ਮੁੱਖ ਉਦੋਂ ਪਵਿੱਤਰ ਹੁੰਦਾ ਜਦੋਂ ਰਾਮ ਨਾਮ ਜਪੇ, ਹਿਰਦਾ ਉਦੋਂ ਪਵਿੱਤਰ ਹੁੰਦਾ ਜਦੋਂ ਹਿਰਦੇ ਚ ਵਾਹਿਗੁਰੂ ਦਾ ਵਿਸ਼ਵਾਸ ਆ ਜਾਵੇ। ਸੋ ਇਸ ਪ੍ਰਕਾਰ ਦੱਸਿਆ ਹੈ ਜੇ
ਮੁਖ ਸੁਹਾਵਾ ਜਾਂ ਤੋ ਜਸ ਗਾਵੇ,
ਮੁਖ ਤਾਂ ਸੁਹਾਵਾ ਹੁੰਦਾ ਹੈ, ਤੁਲਸੀ ਰਸਨਾ ਤੋ ਭਲੀ, ਜੋ ਮੁਖ ਕਹੀ ਹੈ ਰਾਮ, ਨਹੀਂ ਤਾਂ ਕਾਟਣ ਯੋਗ ਹੈ ਮੁਖ ਮੈਂ ਭਲਾ ਨਾ ਚਾਮ, ਚਮ ਕੀ ਕਰਨਾ ਫਿਰ, ਇਹ ਰਸਨਾ ਤੂੰ ਅੰਦਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ। ਤੇ ਇਸ ਨੂੰ ਕਿਹਾ ਹੈ ਰੇ ਜੇ ਬੇ ਕਰੋ ਸਤਖੰਡ ਜਾਮ ਨਾ ਉਚਰੇ ਸ੍ਰੀ ਗੋਬਿੰਦ, ਇਹਨੂੰ ਤਾਂ ਕਿਹਾ ਤੇਰੇ ਟੁਕੜੇ ਟੁਕੜੇ ਨਾ ਕਰਦੇ ਆ। ਇਸ ਕਰਕੇ ਗੁਰੂ ਅਰਜਨ ਦੇਵ ਨੇ ਫਰਮਾਨ ਕੀਤਾ ਸੀ ਆਪਣੇ ਵਿਆਹ ਦੇ ਸਮੇਂ, ਨੈਣ ਨਾ ਦੇਖੇ ਸਾਹਸੇ ਨੈਣ ਵਿਹਾਲਿਆ, ਕਰਨ ਸੁਣੀ ਨਾਦ ਕਰਨ ਮੁਦਕਾ ਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਹਰੇ ਹਾਂ ਜਾ ਵਿਸਰੈ ਗੋਬਿੰਦ ਰਾਜ ਦਿਨੋ ਦਿਨ ਕੱਟੀ ਹੈ। ਮੁੱਖ ਸੁਹਾਵਾ ਜਾ ਤੋ ਜਸ ਕਾਵੈ, ਕਬੀਰ ਸੋ ਮੁਖ ਤਨ ਹੈ, ਜਾ ਮੁਖ ਕਹੀਏ ਰਾਮ, ਉਹ ਧੰਤਾ ਦੇ ਯੋਗ ਹੈ ਜਿਹੜਾ ਜਸ ਕਹਾਉਂਦਾ ਹੈ ਵਾਹਿਗੁਰੂ ਦਾ ਸੋਭਨੀਕ ਹੈ।
ਜੀਉ ਪਿਆ ਤੋ ਸਰਣੀ,
ਤੇ ਉਹ ਭਾਈ ਜਿਹੜਾ ਜੀਉ ਜੀਵਾਤਮਾ ਤਾਂ ਸਫਲਾ ਹੁੰਦਾ ਹੈ ਜਿਹੜੀ ਤੇਰੀ ਸ਼ਰਨ ਓਟ ਵਿੱਚ ਪਿਆ ਰਹੇ, ਸੋਭਨੀਕ ਤਾਂ ਹੁੰਦਾ ਹੈ। ਜੀਉ ਜੀਵ ਦਾ ਹਿਰਦਾ ਤਾਂ ਸੋਭਨੀਕ ਹੁੰਦਾ ਹੈ ਤੇਰੀ ਸ਼ਰਨ ਵਿੱਚ ਪਿਆ ਰਹੇ, ਭਾਵ ਕੀ ਹੈ ਤੇਰਾ ਆਸਰਾ ਲੈਣਾ ਕਰੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਮਿਲ ਨਾਰੀ ਸਤਸੰਗ,
ਜਿਸ ਜਗਿਆਸ ਰੂਪ ਨਾਰੀ ਇਸਤਰੀ ਨੇ ਮਹਾਤਮਾ ਰੂਪੀ ਸਖੀ ਨਾਲ ਸਤਸੰਗਤ ਜਾਣੀ ਸਤਸੰਗ ਦੀ ਮਿਲ ਕੇ ਪਤੀ ਵਾਹਿਗੁਰੂ ਦੇ
ਮੰਗਲ ਗਾਵੀਆ,
ਪਰਮੇਸ਼ਰ ਦੇ ਮੰਗਲ ਜਸ ਨੂੰ ਗਾਵੀਆ ਗਾਉਣਾ ਕੀਤਾ ਹੈ।
ਘਰ ਕਾ ਹੋਆ ਬੰਧਾਨ,
ਉਸਦੇ ਲਈ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਦੀ ਪ੍ਰਾਪਤੀ ਦਾ ਵਿਧਾਨ ਪ੍ਰਬੰਧ ਹੋ ਗਿਆ ਹੈ।
ਬਹੁੜ ਨਾ ਧਾਵੀਆ,
ਭਾਵ ਇਹ ਨਿਯਮ ਬਣ ਗਿਆ, ਫਿਰ ਉਹ ਕਰਕੇ ਬਹੁੜ ਮੁੜ ਕੇ ਜੂਨਾਂ ਵਿਚ ਨਹੀਂ ਧਾਵਣਾ ਹੋਏਗਾ, ਜੂਨਾਂ ਵਿਚ ਨਹੀਂ ਜਾਏਗਾ।
ਬਿਨਠੀ ਦੁਰਮਤ ਦੁਰਤ,
ਤੇ ਉਹਦੇ ਇਹ ਸਾਰਾ ਇਕੱਠਾ ਬੋਲੋ,
ਸੋਏ ਕੂੜਾਵੀਆ,
ਉਹਦੀ ਕੂੜਾਵੀਆ ਝੂਠੀ ਸੋਏ ਸੋਭਾ, ਦੁਰਤ ਪਾਪ ਜਿਹੜੇ ਨੇ ਪਾਪਾਂ ਵਾਲੀ ਜਾਂ ਦਵੈਤ ਨੂੰ ਪੈਦਾ ਕਰਨ ਵਾਲੀ ਦੁਰਮਤ ਖੋਟੀ ਸਿੱਖਿਆ ਬਿਨਠੀ ਨਾਸ਼ ਹੋ ਗਈ ਹੈ।
ਸੀਲਵੰਤ ਪ੍ਰਧਾਨ,
ਉਹ ਸੀਲਵੰਤ ਸ੍ਰੇਸ਼ਟ ਨਰਮ ਸੁਭਾਅ ਵਾਲੀ ਤੇ ਵਿਕਾਰਾਂ ਨੂੰ ਜਿੱਤਣ ਕਰਕੇ ਉਹ ਫਿਰ ਲੋਕ ਪਰਲੋਕ ਦੇ ਵਿਚ ਪ੍ਰਧਾਨ ਮੁਖੀ ਹੈ ਜੀ।
ਹਿਰਦੇ ਸਚਾਵੀਆ,
ਜਿਸਦੇ ਹਿਰਦੇ ਹਿਰਦੇ ਵਿਚ ਸਚਾਵੀਆ ਸੱਚ ਸਰੂਪ ਦੀ ਪ੍ਰਾਪਤੀ ਆ ਗਈ ਹੈ, ਹਿਰਦੇ ਵਿਚ ਸਚਿਆਈ ਆ ਗਈ ਹੈ।
ਅੰਤਰ ਬਾਹਰ ਇੱਕ,
ਤੇ ਉਹ ਫਿਰ ਉਸ ਨੂੰ ਹਿਰਦੇ ਦੇ ਅੰਦਰ ਵਿਚ ਵੀ ਤੇ ਇੱਕੋ ਹੀ ਪਰਮੇਸ਼ਰ ਬਾਹਰ ਵੀ ਸੰਸਾਰ ਦੇ ਇੱਕੋ ਹੀ ਪਰਮੇਸ਼ਰ ਵਿਆਪਕ ਦਿਸਦਾ ਹੈ।
ਇੱਕ ਰੀਤ ਆਵੀਆ,
ਤੇ ਇਸ ਕਰਕੇ ਫਿਰ ਇੱਕੋ ਦੀ ਰੀਤ ਆਵੀਆ, ਰੀਤ ਮਰਿਆਦਾ ਆ ਗਈ ਹੈ, ਉਸ ਨੂੰ ਇੱਕ ਨਾਮ ਜਪਣ ਤੋਂ ਬਗੈਰ ਸਾਰੀ ਦੁਨੀਆਂ ਰੀਤ ਆਵੀਆ ਖਾਲੀ ਦਿਸਦੀ ਹੈ।
ਮਨ ਦਰਸ਼ਨ ਕੀ ਪਿਆਸ,
ਉਸ ਜਗਿਆਸ ਰੂਪ ਇਸਤਰੀ ਦੇ ਮਨ ਹਿਰਦੇ ਵਿਚ ਪਤੀ ਪਰਮੇਸ਼ਰ ਦੇ ਦਰਸ਼ਨ ਦੀਦਾਰਾਂ ਦੀ ਪਿਆਸ ਤ੍ਰੇਹ ਲੱਗੀ ਹੈ, ਦੱਸ ਤੇਰੇ ਕੀ ਪਿਆਸ ਮਨ ਲੱਗ ਗਈ, ਤੇ ਉਹ ਫਿਰ ਇਸ ਤਰ੍ਹਾਂ ਦੀ ਪਿਆਸ ਲੱਗੀ ਹੈ।
ਚਰਨ ਦਾਸ ਆਵੀਆ,
ਇਸ ਕਰਕੇ ਉਸਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਚਰਨ ਦਾਸ ਆਵੀਆਂ ਦਾਸੀਆਂ ਭਾਵ ਸੁਭਾਅ ਧਾਰਨ ਕਰ ਲਿਆ ਉਹਨਾਂ ਵਾਲਾ, ਕਿਉਂਕਿ ਮਨ ਤਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ, ਇਸ ਪ੍ਰਕਾਰ ਇਹ ਦਰਸ਼ਨਾਂ ਤੇ ਆਨੰਦ ਪ੍ਰਾਪਤ ਕਰ ਲਿਆ ਹੈ ਕਿ ਇਸ ਪ੍ਰਕਾਰ ਫਿਰ ਦਾਦੇ ਸੋਭਾ
ਸੋਭਾ ਬਣੀ ਸੀ ਗਾਰ ਖਸਮ ਜਾਂ ਰਾਵੀਆ,
ਜਾਂ ਜਦੋਂ ਖਸਮ ਮਾਲਕ ਪਰਮੇਸ਼ਰ ਨੇ ਉਸ ਨੂੰ ਆਪਣੇ ਵਿਚ ਰਾਵੀਆ ਭੇਦ ਕਰ ਲਿਆ, ਜਾਂ ਫਿਰ ਇਉਂ ਸਮਝੋ ਜਦੋਂ ਉਸਨੇ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਰਾਵੀਆ ਮੰਨਣਾ ਕੀਤਾ ਹੈ ਜਾਂ ਭੋਗਣਾ ਕੀਤਾ, ਜਦੋਂ ਉਸਦੀ ਪ੍ਰੇਮ ਜਿਹੜੀ ਪ੍ਰੇਮਾ ਭਗਤੀ ਕਰਕੇ ਉਸਦੀ ਪ੍ਰੇਮਾ ਭਗਤੀ ਕਰਕੇ ਸ੍ਰੇਸ਼ਟ ਸੋਭਾ ਮਹਿਮਾ ਬਣ ਆਈ ਹੈ ਅਤੇ ਸ਼ੁਭ ਗੁਣਾ ਰੂਪੀ ਸ਼ਿੰਗਾਰ ਵੀ ਉਸ ਦਾ ਸਫਲਾ ਹੋ ਆਇਆ ਹੈ, ਹੋ ਗਿਆ ਹੈ।
ਮਿਲਿਆ ਆਏ ਸੰਜੋਗ,
ਜਦੋਂ ਜਗਿਆਸੂ ਰੂਪ ਸਖੀ ਤੇ ਉਸ ਪਰਮੇਸ਼ਰ ਵਾਹਿਗੁਰੂ, ਸਾਰੀ ਇਹ ਵੀ ਇਕੱਠੀ ਬੋਲੋ ਜੀ,
ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ,
ਜਾਂ ਜਦੋਂ ਜਗਿਆਸੂ ਰੂਪ ਸਖੀ ਦੀ ਤਿਸ ਉਸ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਭਾਉ ਭਗਤੀ ਭਾਵੀਆ ਭਾ ਗਈ, ਚੰਗੀ ਲੱਗੀ, ਉਹ ਫਿਰ ਪੂਰਵਲੇ ਨਿਸ਼ਕਾਮ ਕਰਮਾਂ ਦੇ ਸੰਯੋਗ ਮੇਲ ਕਰਕੇ ਸਤਸੰਗਤ ਦੁਆਰਾ ਪਤੀ ਪਰਮੇਸ਼ਰ ਦੇ ਨਾਲ ਆ ਕਰਕੇ ਮਿਲੀਆ ਮਿਲ ਗਈ ਹੈ।
ਸਲੋਕ ਮਹੱਲਾ ਪੰਜਵੇਂ
ਪਾਤਸ਼ਾਹ ਕੇ ਸਲੋਕ ਉਚਾਰਨ ਕਰਦੇ ਹਨ ਜੀ।
ਹਬ ਗੁਣ ਤੈਡੀ ਨਾਨਕ ਜੀਓ ਮੈਂ ਕੂ ਥੀਏ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਜੀ, ਹਬ ਸਾਰੇ ਤੇ ਇਹ ਪੋਠੋਹਾਰ ਵਾਲੇ ਪਾਸੇ ਇਹੀ ਬੋਲੀ ਹੈ, ਲਹਿੰਦੇ ਦੀ ਬੋਲੀ ਹੈ, ਅਸੀਂ ਆਪਾਂ ਸਭ ਕਹਿੰਦੇ ਉਹ ਹੱਬ ਕਹਿੰਦੇ ਨੇ, ਆਪਾਂ ਸੱਸਾ ਵਰਤਦੇ ਹਾਂ ਉਹ ਹਾਹਾ ਵਰਤਦੇ ਹਾਂ, ਹੱਬ ਸਾਰੇ ਗੁਣ ਉਪਕਾਰ ਆਦਿ ਜਿੰਨੇ ਵੀ ਤੇਡੇ ਤੇਰੇ ਬਖਸ਼ੇ ਹੋਏ ਹੈ, ਤੇਰੇ ਬਖਸ਼ੇ ਹੋਏ ਨੇ ਮੈਂ ਸੱਚੇ ਪਾਤਸ਼ਾਹ ਕੂ ਤਾਈ, ਤੇ ਮੇਰੇ ਤਾਈ ਥੀਏ ਪ੍ਰਾਪਤ ਹੋਏ ਨੇ, ਜੇ ਪ੍ਰਾਪਤ ਹੋਏ ਤੇਰੇ ਕੋਲੋਂ ਹੀ ਹੋਏ ਨੇ, ਇਸ ਕਰਕੇ
ਮੈਂ ਨਿਰਗੁਣ ਤੇ ਕਿਆ ਹੋਵੇ,
ਮੈਂ ਮੈਥੋਂ ਨਿਰਗੁਣ ਗੁਣਾਂ ਤੋਂ ਰਹਿਤ ਤੇ ਤੋਂ ਭਲਾ ਕੀ ਹੋ ਸਕਦਾ, ਨਹੀਂ ਹੋ ਸਕਦਾ, ਮੈਥੋਂ ਨਿਰਗੁਣ ਪਾਸੋਂ ਕੀਤੇ ਉਪਕਾਰਾਂ ਦਾ ਕੀ ਮੁੱਲ ਹੋ ਸਕਦਾ, ਭਾਵ ਕੋਈ ਮੁੱਲ ਨਹੀਂ ਹੋ ਸਕਦਾ।
तौ जीवड़ दातार ना कोई।
तुद जीवड़ दातार मैं कोई नदर ना आवे। हे वाहिगुरु, तेरे वर्गा कोई है ही नहीं। इस तरह का भी प्रमाण दिता गया, यह नाल मिलदा सी। इथे कहा तौ जीवड़ दातार ना कोई। हे परमेश्वर, तौ तेरे जीवड़ होर कोई दाता नहीं है। दातार दाता देने वाला नहीं। तोसो नहीं दाता को मोसना भिखारी दीन। तोसो ना दयाल दुखी मोसना अलाई है। मोसो नहीं अकिरत कण तोसो उपकारी नहीं। इस करके इस तरह भाई साहब ने भावना चा के कहा है। इस करके तेरे वर्गा कोई दाता नहीं महाराज। खंडा ब्रह्मंडा सब नु दान देन वाला है।
जाचक सदा जाचो है।
इस करके जगत भिखारी फिरत है सबको दाता राम। इस करके जाचक सदा जाचो वै। मैं जाचक मंगता हां, मंगता बन के सदा ही आप जी दे दर्शना नू नाम नू मंगदा रहिंदा हां। जा चोवे दा अर्थी मंगना मंगदा रहिंदा हां।
महला पंजवा,
अगे महला उचारण करदे हन जे।
देह सजंदड़ी ऊण मचूणा।
ए भाई पाठ दी कुंडी है, इस नू समझो नोट करो। ए दो पाठ न, मुख पाठ ऊण ऊण कह के मचूणा, ए हैगा मुख पाठ। दूसरा पाठ है ऊण मचूणा, वो अर्श दे विच कीता जाएगा। तुसी पाठ दे विच ए पकाउणा है। इस करके इनू उमें ऊण कह के ममा अखर उधर लैणा है, मझूणा कहना है। ऊण मझूणा अर्थ बनिया प्रतख दे काया। इस काया दे छिजंदड़ी छिदण छुट्टण वेले नास होण वेले की होगा, ते मझूणा बिचला भाव हिरदा शुभ गुणा तो ऊण खाली सी मेरा। इस करके हिरदे दे अपने आप नूं शुभ गुणा तो खाली वेख्या मैं। काया दे नास होण वेले जीव आत्मा अपने आप नूं निराशा वेख के उस वेले फिर ऊणम झूणा निमो झूणा होगा। यह अमृतसर का पाठ है, दमदमे साहब का उही है जिहड़ा ऊण मचूणा है। यह जीव आत्मा फिर इह नकारा वेख के ऊण मचूणा निमो झूणा हो गया है। परमेश्वर के नाम सिमरन आनंद तो ऊणा खाली बगैर हिरदा ਇਹ ਫਿਰ ਝੂਰ ਰਿਹਾ। ਪਰ ਇਹ ਸੱਚੇ ਪਾਤਸ਼ਾਹ
ਗੁਰ ਸੱਜਣ ਜੀਉ ਧਰਾਇਆ।
ਸੱਜਣ ਮਿੱਤਰ ਰੂਪ ਗੁਰੂ ਸਤਿਗੁਰੂ ਜੀ, ਸਤਿਗੁਰੂ ਨੇ ਜੀਉ ਹਿਰਦੇ ਵਿੱਚ ਧੀਰਜਤਾ ਦੇ ਤਾਂ ਹੀ ਧਰਾਇਆ, ਧਰਾਉਣਾ ਕੀਤਾ ਕਿ ਅਜੋ ਕੁਛ ਵਿਗੜੇ ਉਹਨੇ ਜੋ ਪ੍ਰਭ ਗੁਣ ਗਾਵੇ। ਹਿਰਦੇ ਵਿੱਚ ਨਾਮ ਨੂੰ ਧਰਾਉਣਾ ਕੀਤਾ, ਗੁਰਾਂ ਨੇ ਉਪਦੇਸ਼ ਦੇ ਕੇ ਸੱਜਣ ਅਕਾਲ ਪੁਰਖ ਦੇ ਨਾਲ ਮਿਲਾ ਕੇ ਦਿਲ ਧਰਾ ਦਿੱਤਾ, ਮੇਰਾ ਲਗਾ ਦਿੱਤਾ ਉਧਰ। ਭਾਵ ਸਤਿਗੁਰਾਂ ਨੇ ਉਪਦੇਸ਼ ਦੁਆਰਾ ਸਮਝਾ ਦਿੱਤਾ ਕਿ ਪਰਮੇਸ਼ਰ ਹਵਾ ਕਿ ਤੇਰੇ ਅੰਗ ਸੰਗ ਹੀ ਹੈ, ਤੂੰ ਚਿੰਤਾ ਨਾ ਕਰ।
ਹੱਬੇ ਸੁਖ ਸੁਹਿਲੜਾ ਸੁੱਤਾ।
ਲੋਕ ਪਰਲੋਕ ਦੇ, ਜੀਵਨ ਮੁਕਤੀ ਦੇ, ਵਿਦੇਹ ਮੁਕਤੀ ਆਦਿ ਦੇ ਇਹਨਾਂ ਸੁੱਖਾਂ ਨੂੰ ਪਾ ਕੇ ਬ੍ਰਹਮਾਨੰਦ, ਬ੍ਰਹਮਾਨੰਦ ਰੂਪੀ ਸੁੱਖ ਦੇ ਸਹਿਤ ਸੁਹਿਲੜਾ ਸੁਖੀ ਹੋ ਕੇ, ਤੇ ਫਿਰ ਇਹਦੇ ਜਿਹੜਾ ਨਿਰਵਿਕਲਪ ਸਮਾਧੀ ਹੈ ਇਹ ਨੀਂਦ ਹੈ, ਇਹਦੇ ਵਿੱਚ ਸੁੱਤਾ ਸੋਣਾ ਭਾਵ ਵਿਰਾਜਣਾ ਕੀਤਾ ਹੈ।
ਜਿੱਤਾ ਜੱਗ ਸਬਾਇਆ।
ਅਨੁਭਵ ਕੀਤਾ ਕਿ ਸਬਾਇਆ ਸਾਰਾ ਜੱਗ ਸੰਸਾਰ, ਜਿੱਤਾ ਜਿੱਤ ਲਿਆ। ਇਸ ਪ੍ਰਕਾਰ ਮਨ ਜਿੱਤਿਆ ਜਗ ਜੀਤ, ਸੰਸਾਰ ਹੀ ਜਿੱਤਿਆ ਗਿਆ, ਇਹ ਅਨੁਭਵ ਕੀਤਾ ਫਿਰ ਉਸ ਵੇਲੇ। ਤੇ ਇਹੋ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਜੇ
ਪੌੜੀ,
ਤੇ ਅੱਗੇ ਪੌੜੀ ਕਥਨ ਕਰਦੇ ਮਹਾਰਾਜ।
ਵੱਡਾ ਤੇਰਾ ਦਰਬਾਰ।
ਤੇ ਮਹਾਰਾਜ ਕਹਿੰਦੇ ਨੇ ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਤੇਰਾ ਸਾਧ ਸੰਗਤ ਰੂਪੀ ਦਰਬਾਰ ਦੁਨੀਆਂ ਦੇ ਪਾਤਸ਼ਾਹਾਂ ਦੇ ਦਰਬਾਰਾਂ ਤੋਂ, ਇੰਦਰ ਦੀ ਸਭਾ ਨਾਲੋਂ, ਤੇ ਤਿੰਨਾਂ ਲੋਕਾਂ ਦੇ ਵਿੱਚੋਂ ਇਹ ਤੇਰਾ ਦਰਬਾਰ ਵੱਡਾ ਹੈ। ਇਹਦੇ ਵਰਗਾ ਕੋਈ ਵੱਡਾ ਦਰਬਾਰ ਨਹੀਂ ਜਿਹੜਾ ਸਾਧ ਸੰਗਤ ਹੈ, ਵੱਡਾ ਤੇਰਾ ਦਰਬਾਰ। ਤੇ ਅੱਗੇ ਦੱਸਦੇ ਹਨ ਜੇ
ਸੱਚਾ ਤੁਧ ਤਖਤ।
ਹਿਰਦੇ ਚ ਨਿਸ਼ਚਾ ਹੋਣ ਰੂਪ ਤਖਤ ਵੀ ਤੇਰਾ ਸੱਚਾ ਹੈ। ਇਸੇ ਪ੍ਰਕਾਰ ਜੇ
ਵੱਡਾ ਤੇਰਾ ਦਰਬਾਰ,
ਤੇਰਾ ਵੈਕੁੰਠ ਰੂਪ ਦਰਬਾਰ, ਤੇਰਾ ਸੱਚਖੰਡ ਰੂਪੀ ਦਰਬਾਰ ਵੀ ਵੱਡਾ ਹੈ। ਬੋਲੋ ਜੀ ਸੱਚਾ।
ਸੱਚਾ ਤੁਧ ਤਖਤ,
ਸਾਧ ਸੰਗਤ ਰੂਪੀ ਤਖਤ ਵੀ ਤੇਰਾ ਸੱਚਾ ਹੈ। ਜਾਂ ਅੰਤਸ਼ਕਰਨ ਰੂਪ, ਜਾਂ ਅੰਤਸ਼ਕਰਨ ਦਾ ਦੈਵੀ ਸੰਪਦਾ ਬ੍ਰਹਮ ਗਿਆਨ ਦੇ ਸਹਿਤ ਹੋਣ ਰੂਪ ਤਖਤ ਵੀ ਸੱਚਾ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਤੇਰਾ ਸਰੂਪ ਵੀ ਸਰੂਪ ਰੂਪੀ ਦਰਬਾਰ ਵੀ ਵੱਡਾ। ਤ੍ਰੈ ਕਾਲਵਾਦ ਰੂਪ ਹੈ, ਤਿੰਨਾਂ ਕਾਲਾਂ ਵਿੱਚ ਨਾਸ਼ ਨਹੀਂ ਹੋਣ ਵਾਲਾ, ਤ੍ਰੈ ਕਾਲ ਅਵਧ ਤਿੰਗ ਸਤਤਿਅੰਗ, ਅਤੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਤੇ ਜਿਹੜਾ ਸੱਚਾ ਤੁਧ ਤਖਤ ਗਿਆਨ ਰੂਪੀ ਤਖਤ ਵੀ ਸੱਚਾ ਹੈ।
ਸਿਰ ਸਾਹ ਪਾਤਸ਼ਾਹ,
ਹੇ ਪਰਮੇਸ਼ਰ ਤੂੰ ਕਮੇਰ ਭੰਡਾਰੀ ਜਾਂ ਆਦ ਸਾਹ ਸਾਹੂਕਾਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦ ਇਹ ਪਾਤਸ਼ਾਹ ਤੂੰ ਵੀ ਸਿਰ ਸਰੋਮਣੀ ਹੈ। ਇਸ ਕਰਕੇ
ਨਿਹਚਲ ਚੌਰ ਸਤ,
ਤੇਰਾ ਹੁਕਮ ਰੂਪੀ ਚੌਰ ਚਵਰ ਜਿਹੜਾ ਚੌਰ, ਜਸ ਰੂਪੀ ਚੌਰ ਤੇ ਸਤ ਸ਼ਤਰ ਨਿਹਚਲ ਅਚਲ ਰਹਿਣ ਵਾਲਾ ਹੈ, ਜਸ ਰੂਪੀ ਚੌਰ ਅਪਰੋਕ ਗਿਆਨ ਰੂਪੀ ਸ਼ਤਰ ਇਹ ਅਚਲ ਰਹਿਣ ਵਾਲੇ ਹਨ।
ਜੋ ਭਾਵੈ ਪਾਰ ਬ੍ਰਹਮ,
ਹੇ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪ੍ਰਭੂ ਜੀ, ਜਿਹੜਾ ਤੈਨੂੰ ਪਾਉਂਦਾ ਹੈ, ਜੋ ਭਾਵੇ ਪਾਰ ਬ੍ਰਹਮ, ਜੋ ਤੈਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ,
ਸੋਈ ਸੱਚ ਨਿਆਉ,
ਉਹੀ ਸੱਚਾ ਨਿਆਉ ਇਨਸਾਫ ਹੈ, ਉਹੀ ਤੇਰੇ ਸੱਚ ਸਰੂਪ ਦੀ ਪ੍ਰਾਪਤੀ ਦਾ ਨਿਆਉ ਨਿਰਣਾ ਹੈ। ਜੇ
ਭਾਵੈ ਪਾਰ ਬ੍ਰਹਮ,
ਇਹ ਪਾਰ ਬ੍ਰਹਮ ਪਰਮੇਸ਼ਰ ਜੋ ਤੈਨੂੰ ਚੰਗਾ ਲੱਗਦਾ ਹੈ,
ਨਿਥਾਵੀ ਮਿਲੈ ਥਾਉ,
ਤਾਂ ਥਾਂ ਹੀਣਿਆਂ ਪੁਰਖਾਂ ਨੂੰ ਸੱਚਖੰਡ ਰੂਪੀ ਥਾਂ ਮਿਲ ਜਾਂਦਾ ਹੈ। ਜਿਵੇਂ ਡੱਲੇ ਨੂੰ ਮਿਲਿਆ ਸੀ, ਕਿਹਾ ਸੀ ਮਹਾਰਾਜ ਪੀੜੀ ਜਿੰਨੀ ਥਾਂ ਚਾਹੀਦੀ ਹੈ, ਮਹਾਰਾਜ ਕਹਿੰਦੇ ਅੰਮ੍ਰਿਤ ਛਕਲ ਹੈ, ਭਾਵੇਂ ਮੰਜੇ ਦਿਨੀ ਥਾਂ ਲੈ ਲਈ, ਏਕਣ ਨਹੀਂ ਨਿਗੁਰੇ ਨੂੰ ਵੀ, ਇਹ ਮਹਾਰਾਜ ਸਾਹਿਬ ਨੇ ਕਿਹਾ ਸੀ। ਇਸ ਕਰਕੇ ਉਹਨਾਂ ਨੂੰ ਥਾਂ ਮਿਲਦੀ ਹੈ।
ਜੋ ਕੀਨੀ ਕਰਤਾਰ,
ਹੇ ਕਰਤਾਰ ਪਰਮੇਸ਼ਰ ਜਿਹੜੀ ਤੂੰ ਕੀਨੀ ਕੀਤੀ ਹੈ, ਜੋ ਕਰ ਰਿਹਾ ਹੈ,
ਸਾਈ ਭਲੀ ਗੱਲ,
ਇਹਨੂੰ ਪਾਈ ਗੱਲ ਕਰਨਾ, ਜੇ ਤਾਂ ਗੱਲ ਕਹਿ ਦਿੱਤਾ ਤਾਂ ਗੱਲ ਬਣ ਗਿਆ, ਕੰਠ ਅੱਖਰ ਉਹੀ ਨਾ, ਤੇ ਇਹਨੂੰ ਗੱਲ ਤੇ ਉਹੀ ਗੱਲ ਚੰਗੀ ਹੈ। ਕਹਿੰਦਾ ਫਲਾਣਾ ਗੱਲਾਂ ਕਰਦਾ, ਐਂ ਤਾਂ ਨਹੀਂ ਕਰਦੇ ਫਲਾਣਾ ਗੱਲਾਂ ਕਰਦਾ, ਉਹਦਾ ਅੱਖਰ ਹੀ ਨਹੀਂ ਬਣਦਾ, ਉਹੀ ਗੱਲ ਚੰਗੀ ਹੈ, ਤੇਰੀ ਹੁਕਮ ਰੂਪੀ ਗੱਲ ਚੰਗੀ ਹੈ।
ਜਿਨੀ ਪਛਾਤਾ ਖਸਮ,
ਹੇ ਖਸਮ ਮਾਲਕ ਪਰਮੇਸ਼ਰ ਜੀ, ਜਿਨੀ ਜਿਨ੍ਹਾਂ ਨੇ ਤੈਨੂੰ ਗੁਰਾਂ ਦੁਆਰਾ ਪਛਾਤਾ ਪਛਾਣ ਲਿਆ ਹੈ,
ਸੀ ਦਗਾਹ ਮਲ,
ਤੇ ਉਹ ਫਿਰ ਹੇ ਪਰਮੇਸ਼ਰ ਜਿਨ੍ਹਾਂ ਨੇ ਤੇਰੇ ਸਰੂਪ ਨੂੰ ਪਛਾਣ ਲਿਆ ਨਾ, ਉਹ ਤੇਰੇ ਦਰ ਗਾਹ, ਦਰ ਅੰਦਰ ਹਿਰਦੇ ਰੂਪੀ ਗਾਹ ਜਗ੍ਹਾ ਦੇ ਵਿੱਚ, ਕਾਮ ਕ੍ਰੋਧ ਲੋਭ ਹੰਕਾਰ ਆਦਿ ਨੂੰ ਉਹਨਾਂ ਨੇ ਮਲ ਦਿੱਤਾ ਹੈ, ਜਾਂ ਵਿਕਾਰਾਂ ਰੂਪੀ ਪਹਿਲਵਾਨਾਂ ਨੂੰ ਮਲ ਦਿੱਤਾ ਹੈ। ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀ, ਦੂਰ ਕਰ ਦਿੱਤਾ ਹੈ, ਤੁਰਿਆ ਪਦ ਰੂਪੀ ਦਰਗਾਹ ਨੂੰ ਮਲ ਲੈਣਾ ਕੀਤਾ ਹੈ। ਇਸ ਕਰਕੇ ਹਉ ਗੁਸਾਈ ਦਾ ਪਹਿਲਵਾਨ ਰਾ ਹੋ ਗਿਆ, ਮੈਂ ਗੁਸਾਈ ਪਰਮਾਤਮਾ ਦਾ ਪਹਿਲਵਾਨ ਰਾ, ਮੈਂ ਪਹਿਲਵਾਨ ਹਾਂ ਰੱਬ ਦਾ, ਰੱਬ ਦਾ ਪਹਿਲਵਾਨ ਹਾਂ ਮੈਂ, ਰਾਜਾ ਮਹਾਰਾਜ ਦੇ ਪਹਿਲਵਾਨ ਰੱਖੇ ਹੁੰਦੇ ਸੀ। ਕਹਿੰਦੇ ਕਿਹਾ ਜਾ ਪਹਿਲਵਾਨ ਹੈ, ਕਹਿੰਦੇ ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ, ਮੇਰੇ ਗੁਰੂ ਨੇ ਮੇਰੀ ਕੰਢ ਤੇ ਹੱਥ ਰੱਖਿਆ ਤੇ ਮੈਂ ਪੰਜ ਨੂੰ ਚਿੱਤ ਕਰ ਦਿੱਤਾ, ਕਾਮ ਕਰੋ ਲੋ ਮੋਹੰਕਾਰ, ਮੈਂ ਐਸਾ ਮੱਲ ਬਣਿਆ, ਪਹਿਲਵਾਨ ਬਣਿਆ ਹਾਂ, ਇਉਂ ਦਰਗਾਹ ਦਾ ਪਹਿਲਵਾਨ ਹੋਇਆ।
ਸਹੀ ਤੇਰਾ ਫੁਰਮਾਨ,
ਹੇ ਪਰਮੇਸ਼ਰ ਤੇਰਾ ਫੁਰਮਾਨ ਹੁਕਮ ਸਹੀ ਹੈ, ਇਹਨੂੰ ਕੋਈ ਗਲਤ ਕਹਿੰਦਾ ਤਾਂ ਆਪ ਗਲਤ ਹੋਏਗਾ, ਜੋ ਤੂੰ ਕਰੇ ਕਰਾਵੇ ਸਵਾਮੀ ਸਾਹ, ਮਸਲਤ ਪ੍ਰਵਾਨ ਸੱਚਾ ਹੈ ਉਹ,
ਕਿਨੈ ਨਾ ਫੇਰੀਐ,
ਉਹਨੂੰ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਫੇਰ ਸਕਦੇ, ਮੋੜ ਨਹੀਂ ਸਕਦੇ, ਜੀਵ ਤਾਂ ਕਿਹੜੇ ਬਾਗ ਦੀ ਮੂਲੀ ਹੈ, ਇਹ ਉਲਟਾਇਆ ਨਹੀਂ ਜਾਂਦਾ, ਮੋੜਿਆ ਨਹੀਂ ਜਾ ਸਕਦਾ।
ਕਾਰਨ ਕਰਨ ਕਰੀਮ,
ਹੇ ਪਰਮੇਸ਼ਰ ਤੂੰ ਆਪ ਹੀ ਸਾਰੇ ਕਾਰਨ ਕਾਰਜਾਂ ਅਤੇ ਕਰਨ ਵਾਲਾ, ਕਾਰਨ ਰੂਪ ਵੀ ਆਪਣੇ ਕਾਰਜ ਵੀ, ਕਾਰਨ ਕਰਨ ਕਰਨ ਵਾਲਾ ਵੀ ਤੇ ਕਾਰਜ ਰੂਪ ਵੀ ਆਪ ਹੀ ਹੈ, ਕਰਨ ਵਾਲਾ ਵੀ ਆਪੇ, ਕਰਾਉਣ ਵਾਲਾ ਵੀ ਆਪ ਹੈ, ਆਪ ਹੀ ਫਿਰ ਕਰੀਮ ਕਰਮ ਬਖਸ਼ੀ ਕਰਨ ਵਾਲਾ ਹੈ, ਤੇ ਆਪ ਹੀ
ਕੁਦਰਤ ਤੇਰੀ ਹੈ,
ਆਪ ਹੀ ਕਿਰਪਾਲਤਾ ਕਰਨ ਵਾਲਾ ਹੈ, ਸਭ ਤੇਰੀ ਹੈ, ਤੇਰੀ ਹੀ ਕੁਦਰਤ ਸ਼ਕਤੀ ਹੈ, ਤੇਰੀ ਕੁਦਰਤ ਤੂੰ ਆਪ ਹੀ ਜਾਣਦਾ ਹੈ, ਕੁਦਰਤ ਤੇਰੀ ਹੈ। ਸੈਂਕੜੇ ਥਾਵਾਂ ਤੇ ਕੁਦਰਤ ਦਾ ਨਿਰਣਾ ਆ ਗਿਆ ਵੀ ਰੱਬ ਦੇ ਅਧੀਨ ਹੈ, ਪਰ ਅੱਜ ਦੇ ਪ੍ਰਚਾਰਕ ਫਿਰ ਵੀ ਇਹ ਗੱਲ ਕਹਿਣ ਵੀ ਕੁਦਰਤ ਹੈ ਜੀ, ਰੱਬ ਕੋਈ ਨਹੀਂ ਹੁੰਦਾ, ਇਹ ਅਣਜਾਣਪਣਾ ਹੈ। ਤੇ ਕਾਰਨ ਕਰਨ ਇਹਦਾ ਵਿਧਾਨ ਦੇ ਵਿੱਚ ਪ੍ਰਕਰਨ ਆਉਂਦਾ ਹੈ ਕਿ ਪਰਮਾਤਮਾ ਆਪ ਹੀ ਸੰਸਾਰ ਦਾ ਉਪਾਦਾਨ ਕਾਰਨ ਹੈ, ਆਪ ਹੀ ਨਿਮਿਤ ਕਾਰਨ ਹੈ, ਇਹ ਦੋ ਹੁੰਦੇ ਨੇ ਕਾਰਨ, ਇੱਕ ਉਪਾਦਾਨ ਕਾਰਨ, ਇੱਕ ਨਿਮਿਤ ਕਾਰਨ, ਤੇ ਬਲਕਿ ਆਪ ਹੀ ਅਭਿੰਨ ਉਪਾਦਾਨ ਤੇ ਨਿਮਿਤ ਕਾਰਨ ਹੈ, ਆਪ ਹੀ ਅਭਿੰਨ ਵੀ ਹੈ ਤੇ ਕਾਰਨ ਵੀ ਹੈ। ਉਹ ਇਹਦੇ ਚ ਮਿਸਾਲ ਹੈ ਜਿਵੇਂ ਮੱਕੜੀ ਹੈ, ਮੱਕੜੀ ਜਾਲਾ ਤਣਦੀ ਹੈ, ਕਿਸੇ ਗਵਾਂਢੀਆਂ ਤੋਂ ਸੂਤ ਨਹੀਂ ਲੈ ਕੇ ਆਈ ਵੀ ਸੂਤ ਦੇ ਮੈਂ ਤਾਣਾ ਬਾਣਾ ਤਣਨਾ, ਜਲਾਹਾ ਤਾਣਾ ਤਣੂਗਾ ਤਾਂ ਸੂਤ ਵੱਖਰਾ ਹੈ, ਉਹ ਸੂਤਰ ਮੂੰਹ ਚੋਂ ਕੱਢਦੀ ਹੈ। ਉਹ ਮੱਕੜੀ ਜਿਹੜਾ ਜਾਲੇ ਦਾ ਉਪਾਦਾਨ ਕਾਰਨ ਵੀ ਆਪ ਹੀ ਹੈ ਤੇ ਉਹਦਾ ਜਿਹੜਾ ਸੂਖਮ ਸਰੀਰ ਹੈ ਉਹ ਨਿਮਿਤ ਕਾਰਨ ਹੈ ਤੇ ਘਮਿਆਰ ਹੈ। ਉਹ ਜਦੋਂ ਘੜਾ ਬਣਾਉਂਦਾ ਹੈ, ਮਿੱਟੀ ਦਾ ਬਰਤਨ ਬਣਾਉਂਦਾ ਹੈ, ਤਾਂ ਮਿੱਟੀ ਜਿਹੜਾ ਘੜੇ ਦਾ ਉਪਾਦਾਨ ਕਾਰਨ ਹੈ ਤੇ ਘਮਿਆਰ ਨਿਮਿਤ ਕਾਰਨ ਹੈ। ਚਲੋ ਹੋਰ ਚੀਜ਼ਾਂ ਵੀ ਹੈ ਨਾਲ ਸਹਿਕ, ਮੈਂ ਜਿਹੜਾ ਅੱਗੇ ਕਿਉਂਕਿ ਸ਼ਬਦ ਰਹਿੰਦਾ ਸਮਾਂ ਸਮਾਪਤੀ ਦੇ ਨੇੜੇ ਚਲਿਆ ਗਿਆ ਤੇ ਇਸ ਕਰਕੇ। ਪਰ ਪਰਮਾਤਮਾ ਆਪ ਹੀ ਉਪਾਦਾਨ ਕਾਰਨ ਤੇ ਆਪ ਹੀ ਨਿਮਿਤ ਕਾਰਨ ਹੈ, ਪਰ ਅਭਿੰਨ ਨਿਮਿਤ ਉਪਾਦਾਨ ਕਾਰਨ ਹੈ, ਵੱਖਰਾ ਵੀ ਰਹਿੰਦਾ। ਦੀਸੈ ਸਭ ਸੰਗ੍ਰਹੇ ਲੇਪਨ ਹੈ ਵਿਆਪਿਆ ਉਨਮਾਈ, ਐਸਾ ਪਰਮੇਸ਼ਰ ਹੈ ਕਿ ਤਾਂ ਉਹਨੂੰ ਕਿਹਾ ਕਾਰਨ ਕਰਨ ਕਰੀਮ, ਕਰੀਮ ਬਖਸ਼ੀ ਕਰਨ ਵਾਲਾ ਕੁਦਰਤ ਤੇਰੀ ਹੈ ਸ਼ਕਤੀ ਮਹਾਰਾਜ।
ਸਲੋਕ ਮਹੱਲਾ ਪੰਜਵਾ,
ਪੰਜਵੇਂ ਪਾਤਸ਼ਾਹ ਅੱਗੇ ਸਲੋਕ ਉਚਾਰਦੇ ਆ ਜੇ।
ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ,
ਤੇਰੇ ਵਰਗਾ ਮਹਾਰਾਜ ਸੋਏ ਸੁੰਦੜੀ, ਤੇਰੇ ਤੇਰੀ ਕਣਸੋ ਸੁਣ ਕੇ, ਸੋਭਾ ਸੁਣ ਕੇ ਮੇਰਾ ਤਨ ਸਰੀਰ ਤੇ ਮਨ ਹਿਰਦਾ ਮੌਲਾ ਪ੍ਰਫੁੱਲਤ ਹੋ ਗਿਆ। ਤੇਰੀ ਸੋਭਾ ਸੁਣ ਕੇ ਮਹਾਰਾਜ,
ਨਾਮ ਜਪੰਦੜੀ ਲਾਲੀ,
ਤੇਰਾ ਨਾਮ ਜਪੰਦੜੀ ਜਪਣ ਕਰਕੇ ਗਿਆਨ ਤੇ ਭਗਤੀ ਦੀ ਲਾਲੀ ਚੜ ਗਈ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋ ਬਿਨਾਂ ਲਾਗੇ ਦਾਗਾ, ਵਿਸ਼ੇ ਵਿਕਾਰਾਂ ਦਾ ਦਾਗ ਨਹੀਂ ਲੱਗਦਾ। ਫਿਰ
ਪੰਧ ਜੁਲੰਦੜੀ ਮੇਰਾ ਅੰਦਰ ਠੰਡਾ,
ਤੇਰੇ ਸਾਧ ਸੰਗਤ ਰੂਪੀ ਪੰਧ ਰਸਤੇ ਤੇ ਚੱਲਦਿਆਂ, ਗਿਆਨ ਰੂਪੀ ਪੰਧ ਰਸਤੇ ਤੇ ਚੱਲਦਿਆਂ, ਜੁਲੰਦੜੀ ਤੁਰਦਿਆਂ ਤੁਰਦਿਆਂ ਮੇਰਾ ਹਿਰਦਾ ਅੰਦਰੋਂ ਠੰਡਾ ਠਾਰ ਹੋ ਗਿਆ, ਸੀਤਲ ਹੋ ਗਿਆ, ਸ਼ਾਂਤੀ ਆ ਗਈ। ਅੱਗੇ
ਗੁਰ ਦਰਸ਼ਨ ਦੇਖ ਨਿਹਾਲੇ,
ਗੁਰਾਂ ਦਾ ਦਰਸ਼ਨ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ, ਗੁਰ ਦਰਸ਼ਨ ਦੇਖ ਨਿਹਾਲੀ, ਦੀਦਾਰ ਕਰਕੇ ਵੇਖ ਕੇ ਚਿੱਤ ਦੀ ਬਿਰਤੀ ਪ੍ਰਸੰਨਤਾ ਦੇ ਸਹਿਤ ਹੋ ਗਈ। ਸਤਿਗੁਰਾਂ ਦੁਆਰਾ ਤੇਰੇ ਸੱਚ ਨਾਮ ਤੇਰੇ ਸੱਚ ਸਰੂਪ ਦੇ ਦੀਦਾਰ ਕਰਕੇ ਚਿੱਤ ਦੀ ਬਿਰਤੀ ਨਿਹਾਲ ਹੋ ਗਏ, ਦੁੱਖਾਂ ਰਹਿਤ।
ਮਹੱਲਾ ਪੰਜਵਾ,
ਅੱਗੇ ਮਹਾਰਾਜ ਮਹੱਲਾ ਉਚਾਰਨ ਕਰਦੇ ਨੇ।
ਹੱਠ ਮੁੰਜਾਹੂ ਮੈਂ ਮਾਨਕ ਲੱਦਾ,
ਹੇ ਭਾਈ ਹੱਠ ਨਾਮ ਸਾਧ ਸਿੰਘ ਜੀ, ਇਹ ਲਹਿੰਦੇ ਦੀ ਬੋਲੀ ਹੈ, ਆਪਾਂ ਹਿਰਦਾ ਕਹਿੰਦੇ ਹਾਂ, ਉਹ ਹੱਠ ਕਹਿੰਦੇ ਨੇ ਹਿਰਦੇ ਨੂੰ, ਇਹ ਬੋਲੀ ਦਾ ਫਰਕ ਹੈ, ਹੱਠ ਨਾਮ ਹਿਰਦੇ ਦਾ। ਹੇ ਭਾਈ ਹੱਠ ਹਿਰਦੇ ਦੇ ਮਜਾਹੂ ਵਿੱਚੋਂ ਹੀ ਮੈਨੂੰ ਮਾਨਕ ਰੂਪ ਬ੍ਰਹਮ ਪਰਮਾਤਮਾ ਅਮੋਲਕ ਹੈ ਜਿਹੜਾ ਲੱਦਾ ਲੱਭ ਗਿਆ ਮੈਨੂੰ, ਜਿਹਨੂੰ ਲੱਭਦਾ ਫਿਰਦਾ ਸੀ
ਮੁੱਲ ਨਾ ਕਿੱਦਾ,
ਤੇ ਮੈਂ ਮਾਨਕ ਲੱਦਾ ਜੀ ਇਹ ਦੁਆਰੇ,
ਮੈਂ ਮਾਨਕ ਲੱਦਾ,
ਤੇ ਮੈਨੂੰ ਸਰਵਣ ਮੰਨਣ ਅਧਿਆਸ ਰੂਪੀ ਮਾਨਕ ਨੂੰ ਮੈਂ ਲੱਭ ਲਿਆ ਹੈ।
ਮੁੱਲ ਨਾ ਕਿੱਦਾ,
ਕਹਿੰਦੇ ਮੁੱਲ ਲਿਆਂਦਾ ਸੀ, ਕਹਿੰਦਾ ਨਾ ਨਾ ਕਿਸੇ ਪਾਸੋਂ ਮੁੱਲ ਨਹੀਂ ਕਿੱਦਾਂ ਲਿਆ ਮੈਂ, ਕਹਿੰਦੇ ਫਿਰ ਤੈਨੂੰ ਪ੍ਰਾਪਤ ਕਿਵੇਂ ਹੋਇਆ ਦੱਸਦੇ ਹਨ।
ਮੈਂ ਕੂ ਸਤਿਗੁਰ ਦਿੱਤਾ,
ਤੇ ਮੈਂ ਮੇਰੇ ਕੂ ਤਾਂ ਹੀ ਸਤਿਗੁਰਾਂ ਨੇ ਦਇਆ ਦ੍ਰਿਸ਼ੀ ਕਰਕੇ ਹੀ ਦੇ ਦਿੱਤਾ, ਮੁੱਲ ਕੋਈ ਨਹੀਂ ਲਿਆ ਹੈ।
ਢੂੰਡ ਆਈ ਥੀਆ ਥਿੱਤਾ,
ਇੱਦਾਂ ਸ਼ਾਸਤਰਾਂ ਦੇ ਰਾਹੀਂ ਢੂੰਡ ਖੋਜ ਕਰਕੇ, ਖੋਜ ਕਰਨ ਦੀ ਇੱਛਾ ਹੁਣ ਹਿਰਦੇ ਵਿੱਚੋਂ, ਵੇਦਾਂ ਸ਼ਾਸਤਰਾਂ ਦੇ ਰਾਹੀਂ ਜਿਹੜੇ ਢੂੰਡ ਕਰਨੀ ਸੀ ਨਾ, ਖੋਜ ਕਰਨ ਦੀ, ਉਹ ਇੱਛਾ ਹੁਣ ਹਿਰਦੇ ਵਿੱਚੋਂ ਬੁਝਾਈ ਚਲੀ ਗਈ ਹੈ, ਇਹ ਇੱਛਾ ਨਹੀਂ ਰਹੀ ਹੈ ਹੁਣ।
ਥੀਆ ਥਿੱਤਾ,
ਵਾਹਿਗੁਰੂ ਦੇ ਸਰੂਪ ਵਿੱਚ ਥਿੱਤਾ ਇਸਤਿਤ ਥੀਆ ਹੋ ਗਿਆ, ਤੇ ਇਸ ਪ੍ਰਕਾਰ ਇਹਦੇ ਅਰਥਨ ਅੱਗੇ ਫਰਮਾਨ ਕਰਦੇ ਹਨ ਜੀ।
ਜਨਮ ਪਦਾਰਥ ਨਾਨਕ ਜਿੱਤਾ,
ਤੇ ਹੁਣ ਜਿਹੜੇ ਜਨਮ ਪਦਾਰਥ ਹੈ, ਨਾਮ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਮੁਕਤ ਪਦਾਰਥ ਹੈ, ਇਹ ਸਾਰੇ ਪਦਾਰਥ ਹੈ, ਉਹਨਾਂ ਚੋਂ ਜਨਮ ਪਦਾਰਥ ਪਹਿਲਾ ਪਦਾਰਥ ਹੈ, ਸਾਰਿਆਂ ਪਦਾਰਥਾਂ ਤੋਂ ਸ਼੍ਰੋਮਣ ਹੈ। ਨਿਸ਼ਕਾਮ ਕਰਮਾਂ ਦਾ ਸਦਕਾ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਸੀ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਜਨਮ ਪਦਾਰਥ,
ਜਨਮ ਪਦਾਰਥ ਨਾਨਕ ਜਿੱਤਾ,
ਉਹ ਮੈਂ ਹੁਣ ਗੁਰੂ ਉਪਦੇਸ਼ ਦਾ ਨਾਮ ਜਪ ਕੇ ਜਿੱਤਾ, ਜਿੱਤ ਲਿਆ ਇਸ ਨੂੰ, ਇਹ ਜਿੱਤਾ ਨਹੀਂ ਕਰਨਾ ਪਰ ਜਿੱਤਾ ਜਿੱਤ ਲਿਆ, ਭਾਵ ਸਫਲਾ ਕਰ ਲਿਆ ਹੈ।
ਪੌੜੀ,
ਅੱਗੇ ਪੌੜੀ ਕਥਨ ਕਰਦੇ ਹਨ।
ਜਿਸ ਕੈ ਮਸਤਕ ਕਰਮ ਹੋਏ,
ਭਾਈ ਜਿਹਦੇ ਮੱਥੇ ਦੀ ਰੇਖਾ ਸਿੱਧੀ ਹੋ ਗਈ, ਕਰਮ ਚੰਗੇ ਹੋ ਗਏ ਜਿਹਦੇ, ਤੁਸੀਂ ਜਿੰਨਾ ਮਰਜ਼ੀ ਕਹੋ ਵੀ ਭਾਈ ਸੇਵਾ ਕਰਿਆ ਕਰੋ, ਗੁਰੂ ਘਰ ਦੀ ਸੇਵਾ ਕਰਨੀ ਚੰਗੀ ਹੈ, ਮਹਾਤਮਾ ਕਹਿੰਦੇ ਨੇ ਸੇਵਾ ਕਰੋ, ਨਹੀਂ ਜਿੰਨਾ ਚਿਰ ਮੱਥੇ ਦੇ ਲੇਖ ਸਿੱਧੇ ਇੰਨਾ ਸੇਵਾ ਨਹੀਂ ਕਰ ਸਕਦਾ, ਜਿਸ ਦੇ ਮੱਥੇ ਦੇ ਕਰਮ ਹੋਏ ਹੋਣ, ਜਿਹਦੇ ਮਸਤਕ ਮੱਥੇ ਉੱਤੇ ਸ਼੍ਰੋਮਣੀ ਕਰਮ ਭਾਗ ਉਹ ਉਹਦੇ ਹੋ ਜਾਣ, ਭਾਗ ਹੁੰਦੇ ਨ ਚੰਗੇ ਕਰਮ ਹੋਣ, ਜਾ ਕੇ ਮਸਤਕ ਭਾਗ ਸੇਵਾ ਲਾਇਆ, ਸੇਵਾ ਚ ਉਹ ਲੱਗਦੇ ਹਨ। ਤੇ ਇਸ ਪ੍ਰਕਾਰ ਕਿਹਾ ਹੈ,
ਸੋ ਸੇਵਾ ਲਾਗਾ,
ਉਹ ਸੇਵਾ ਟਹਿਲ ਸਤਿਗੁਰਾਂ ਦੀ ਉਹ ਸੇਵਾ ਕਰਦਾ, ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਉਹਨੇ ਮੰਦੇ ਪੈਰ ਰੱਖੇ ਹੋਣ, ਕਰ ਸੁਕਿਰ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ ਇਤਿਆਦਿ ਕਿਹਾ ਹੈ।
ਸੋ ਸੇਵਾ ਲਾਗਾ,
ਉਹ ਸੇਵਾ ਦੇ ਚ ਲਾਗਾ ਲੱਗਿਆ ਹੈ, ਸੇਵਾ ਟਹਿਲ ਵਿੱਚ ਲੱਗ ਗਿਆ। ਤੇ ਅੱਗੇ ਦੱਸਦੇ ਨੇ,
ਜਿਸ ਗੁਰ ਮਿਲ ਕਮਲ ਪ੍ਰਗਾਸਿਆ,
ਜਿਸਦਾ ਪੂਰੇ ਗੁਰਾਂ ਦੇ ਨਾਲ ਮਿਲ ਕੇ ਹਿਰਦਾ ਰੂਪੀ ਕਮਲ ਬ੍ਰਹਮ ਗਿਆਨ ਰੂਪੀ ਸੂਰਜ ਦੇ ਚੜ੍ਹਨੇ ਕਰਕੇ ਕਰਣਾ ਮੈਤਰੀ ਮੁਦਤਾ ਪੇਖਿਆ ਰੂਪ ਪੰਖੜੀਆਂ ਦੇ ਸਹਿਤ ਪ੍ਰਗਾਸਿਆ, ਪ੍ਰਕਾਸ਼ ਹੋਇਆ, ਖਿੜ ਗਿਆ ਹੈ।
ਸੋ ਅੰਨ ਦਿਨ ਜਾਗਾ,
ਉਹ ਰਾਤ ਦਿਨ ਗਿਆਨ ਅਵਸਥਾ ਦੇ ਵਿੱਚ ਜਾ ਗਿਆ ਹੈ, ਬਾਕੀ ਲੋਕ ਸੁੱਤੇ ਪਏ, ਉਹ ਜਾਗ ਆਇਆ।
ਲੱਗਾ ਰੰਗ ਚਰਨਾਰ ਬਿੰਦ,
ਜਿਹਦਾ ਗੁਰਾਂ ਦੇ ਪਰਮੇਸ਼ਰ ਦੇ ਚਰਨਾਰ ਬਿੰਦ ਚਰਨਾ ਕਮਲਾਂ ਦੇ ਨਾਲ ਰੰਗ ਨਾਮ ਹੈ ਪ੍ਰੇਮ ਦਾ, ਪ੍ਰੇਮ ਲੱਗਾ ਲੱਗ ਗਿਆ ਹੈ, ਜਿਹਨੂੰ ਐਸਾ ਰੰਗ ਲੱਗ ਗਿਆ ਹੈ, ਰੰਗ ਪ੍ਰੇਮ ਲੱਗਾ ਲੱਗਿਆ ਹੈ।
ਸਭ ਭਰਮ ਭਉ ਭਾਗਾ,
ਉਹਦਾ ਸਾਰਾ ਭਰਮ ਤੇ ਭਉ ਡਰ ਭਾਗਾ ਭੱਜ ਗਿਆ, ਕਿਉਂਕਿ ਜਿਹੜਾ ਭਰਮ ਹੈ ਉਹ ਪੰਜ ਪ੍ਰਕਾਰ ਦਾ, ਅਹੰ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਇਤਰ ਜਗ ਸਤ ਭਰਮ, ਇਹ ਪੰਜੋ ਭਰਮ ਸੰਸਾਰ ਪੰਜੇ ਭਰਮ ਨ। ਤੇ ਇਹਨਾਂ ਅਨੁਸਾਰ ਸਿੰਘ ਜੀ ਫਿਰ ਸੱਤ ਪ੍ਰਕਾਰ ਦਾ ਡਰ ਸੀ, ਯਹ ਪੈ ਪ੍ਰਲੋਕ ਪੈ ਜਨਮ ਬੇਦਨਾ ਜਾਤ ਅੰਦਰ ਖਿਆਰ ਗੁਪਤ ਪੈ ਅਕਸ ਮਾਤਰ ਪੈ ਸਾਥ, ਪਰਮ ਤੇ ਭਉ ਭਾਗਾ ਭੱਜ ਗਿਆ, ਨਿਵਿਰਤ ਹੋ ਗਿਆ ਹੈ।
ਆਤਮ ਜਿੱਤਾ ਗੁਰਮਤੀ,
ਤੇ ਫਿਰ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਆਤਮ ਮਨ ਨੂੰ ਜਿੱਤਾ, ਇਹਨੂੰ ਵੀ ਜਿੱਤਾ ਕਰਨਾ ਭਾਈ, ਜਿੱਤਾ ਨਾ ਬਣੇ, ਜਿੱਤ ਲਿਆ ਹੈ, ਉਸਨੇ ਜਿੱਤ ਪ੍ਰਾਪਤ ਕਰ ਲਈ ਹੈ।
ਆਗੰਜਿਤ ਪਾਗਾ,
ਤੇ ਆਗੰਜਿਤ ਪਾਗਾ ਮੁੱਖ ਪਾਠ ਤਾਂ ਹੈਗਾ ਇਹੀ, ਆਗੰਜਿਤ ਤਪਾਗਾ, ਤੱਤਾ ਉਧਰ ਲੱਗ ਜੂਗਾ ਫਿਰ ਤਪਾਗਾ ਬਣ ਜੂਗਾ, ਇਹ ਦੂਜੇ ਅਰਥ ਵਿੱਚ ਕਰਨਾ ਗਿਆਨੀਆਂ ਨੇ, ਤੁਸੀਂ ਪਾਠ ਨਹੀਂ ਕਰਨਾ, ਪਾਠ ਕੀ ਕਰਨਾ, ਆਗੰਜਿਤ ਪਾਗਾ, ਆਗੰਜਿਤ ਕਹਿ ਕੇ ਪਾਗਾ ਕਹਿਣਾ, ਜਿਸ ਨੇ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਆਤਮ ਮਨ ਨੂੰ ਜਿੱਤ ਲਿਆ ਨਾ, ਉਹਦੇ ਅਗੰਜਿਤ ਕੱਟਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਪਾਗਾ ਪਾ ਲਿਆ, ਉਸ ਨੂੰ ਅਗੰਜਿਤ ਪਾਗਾ, ਅਗੰਜ ਅਣਗਿਣਤ ਸੇਵਾ ਰੂਪੀ ਤਪਾਗਾ ਤਪ ਆ ਕੇ ਪ੍ਰਾਪਤ ਹੋ ਗਿਆ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਤਪ ਦੁਆਰਾ ਗਿਆਨ ਰੂਪੀ ਫਲ ਪ੍ਰਾਪਤ ਹੋ ਗਿਆ ਹੈ।
ਜਿਸ ਹੈ ਧਿਆਇਆ ਪਾਰ ਬ੍ਰਹਮ,
ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਜੋ ਪਰੇ ਹੈ, ਪ੍ਰਕਿਰਤੀ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ, ਪਰਮੇਸ਼ਰ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ। ਸੋ
ਕਲਮ ਹੈ ਤਾਗਾ,
ਕਲਯੁਗ ਦੇ ਮਹਿ ਵਿੱਚ ਤਾਗਾ ਇਸਤਤ ਹੋਇਆ, ਭਾਵ ਬਾਕੀ ਸਭ ਮਰ ਕੇ ਨਾਸ ਹੋਣ ਵਾਲੇ ਨੇ, ਉਹ ਇਸਤਤ ਰੂਪ ਹੈ, ਉਹ ਕਲਯੁਗ ਦੇ ਵਿੱਚ ਤਾਗਾ ਤਤ ਸਰੂਪ ਦਾ ਗਿਆਤਾ ਹੈ, ਜਿਵੇਂ ਸੋਤ ਵਿੱਚ ਤਾਗਾ ਮਿਲਿਆ ਹੁੰਦਾ ਹੈ, ਇਉਂ ਉਹ ਕਲਜ ਦੇ ਚੇਤਨ ਸੂਰ ਰੂਪ ਰੂਪ, ਸੋ ਕਲਮ ਹੈ ਤਾਗਾ, ਉਹ ਤਾਗਾ ਰੂਪ ਹੈ, ਸੋਤ ਜਿਵੇਂ ਮਿਲਿਆ ਹੁੰਦਾ ਐ ਮਿਲਿਆ।
ਸਾਧੂ ਸੰਗਤ ਨਿਰਮਲ,
ਜਿਨ੍ਹਾਂ ਦਾ ਸਾਧੂ ਸ੍ਰੇਸ਼ਟ ਸੰਤ ਜਨਾ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮਨ ਨਿਰਮਲਾ ਉਜਲ ਹੋਇਆ ਹੈ।
ਅੱਠ ਅੱਠ ਮਜਨਾਗਾ,
ਇਹਨੂੰ ਵੀ ਭਾਈ ਕੱਸ ਕੇ ਬੋਲਣਾ, ਮਜਨਾਗਾ, ਮਜਨਾਗਾ ਨੀ ਕਹਿਣਾ ਇਹਨੂੰ, ਮਜਨਾਗਾ, ਮੱਜਣ ਤੋਂ ਭਾਵ ਹੈ ਜਿਵੇਂ ਮੱਜਣ ਕਹਿੰਦੇ, ਮਜਨਾਗਾ, ਤੇ ਉਸ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਪ੍ਰਾਪਤ ਹੋ ਗਿਆ ਹੈ।
ਜਿਸ ਪ੍ਰਭ ਮਿਲਿਆ ਆਪਣਾ,
ਜਿਨ੍ਹਾਂ ਨੂੰ ਆਪਣਾ ਪਿਆਰਾ ਆਤਮ ਰੂਪ ਪ੍ਰਭੂ ਪਰਮੇਸ਼ਰ ਮਿਲਿਆ ਹੈ।
ਸੋ ਪੁਰਖ ਸੁਭਾਗਾ,
ਪੁਰਖ ਤਾਂ ਸੁਭਾਗਾ, ਸ੍ਰੇਸ਼ਟ ਭਾਗਾਂ ਵਾਲਾ ਜਾਣਨਾ ਕਰੋ,
ਨਾਨਕ ਤਿਸ ਬਲਿਹਾਰਣ ਹੈ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਤਿਸ ਉਸ ਪੁਰਖ ਤੋਂ ਬਲਿਹਾਰਣ ਹੈ, ਕੁਰਬਾਨ ਜਾਈਏ ਜੀ,
ਜਿਸ ਈਵਡ ਭਾਗਾ,
ਜਿਸ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਇਤਨੇ ਵੱਡੇ ਸ਼੍ਰੋਮਣੀ ਭਾਗਾ ਕਰਮ ਹਨ, ਉਹ ਤੋਂ ਤਾਂ ਬਲਿਹਾਰ ਜਾਈਏ। ਹਾਂ ਵੀ ਬੋਲ ਦੋ ਕੀ ਹੈ।
ਜਿਸ ਈਵਡ ਭਾਗਾ,
ਜਿਸ ਈਵਡ ਭਾਗਾ ਤੇ ਜਿਸ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਈਵਡ ਇਤਨੇ ਵੱਡੇ ਸ਼੍ਰੋਮਣੀ ਭਾਗਾ ਕਰਮ ਹਨ, ਗੁਰੂ ਕਿਰਪਾ ਕਰੇ, ਜਿੱਥੇ ਅੱਖਰ ਸੌਖੇ ਸੀ ਉੱਥੇ ਸਿਧਾਂਤ ਸੌਖਾ ਨਹੀਂ ਸੀ ਅੱਜ ਦੀ ਕਥਾ ਦਾ। ਅੱਖਰ ਬੜੇ ਸੌਖੇ ਸੀ ਤੇ ਇਸ ਕਰਕੇ ਸਤਿਗੁਰੂ ਗਰੀਬ ਬਿਆਨ ਕਿਰਪਾ ਕਰਨ। ਕੱਲ ਨੂੰ ਇਹ ਵਾਰ ਸਮਾਪਤ ਹੋਏਗੀ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨਗੇ ਲਾਹ ਪ੍ਰਾਪਤ ਕਰਾਂਗੇ। ਆਹ ਹੁਣ ਇੱਥੇ ਹੀ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ।
ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਣ ਜਿਸ